ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਦੀ ਸਾਂਝ ਪਾਓ ਕੋਈ ਵਾਂਝਾ ਨਾ ਰਵੇ ਸਾਰੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਦੇ ਨਾਲ ਆਪ ਸਰਬੱਤ ਸੰਗਤਾਂ ਅੱਜ ਸ਼ਹਿਰ ਮਾਨਸਾ ਦੀ ਅਨਾਜ ਮੰਡੀ ਵਿੱਚ ਤਿੰਨ ਦਿਨ ਦਾ ਜੋ ਸਮਾਗਮ ਰੱਖਿਆ ਉਹਦੇ ਵਿੱਚ ਆਪ ਪਹਿਲੇ ਦਿਨ ਹਾਜ਼ਰੀਆਂ ਭਰਨ ਵਾਸਤੇ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰਨ ਵਾਸਤੇ ਆ ਰਹੇ ਹਾਂ। ਰਾਧਾ ਦੀਵਾਨ ਆਪ ਜੀ ਨੇ ਬਹੁਤ ਸਾਰੇ ਸਰੋਤੇ ਵੀਰ ਭੈਣ ਭਰਾ ਜਿਨ੍ਹਾਂ ਨੇ ਦੁਬਈ ਦੀ ਧਰਤੀ 'ਤੇ ਦੀਵਾਨ ਸੁਣਿਆ, ਅੱਜ 28 ਤਰੀਕ ਦਾ ਦੀਵਾਨ ਹੈ, ਕੱਲ੍ਹ ਆਪ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹਨ, ਅੱਜ ਦੁਬਈ ਵਾਲਿਆਂ ਨੇ ਇੱਥੋਂ ਦੀਆਂ ਸੰਗਤਾਂ ਦੇ ਦਰਸ਼ਨ ਕਰਨੇ ਹਨ। ਔਰ ਮਨ ਗਦਗਦ ਕਰ ਉੱਠਦਾ ਹੈ ਜਦੋਂ ਵੱਡੀ ਗਿਣਤੀ ਵਿੱਚ ਸਤਿਗੁਰਾਂ ਦਾ ਪਰਿਵਾਰ ਗੁਰਸਿੱਖ ਦਸਤਾਰਾਂ ਵਾਲੇ ਪੱਗਾਂ ਵਾਲੇ ਕੱਲ੍ਹ ਦੁਬਈ ਸੀ, ਉੱਥੇ ਵੀ ਇੱਦਾਂ ਹੀ ਮਹਿਸੂਸ ਹੁੰਦਾ ਸੀ ਜਿਵੇਂ ਪੰਜਾਬ ਦੀ ਧਰਤੀ 'ਤੇ ਬੈਠੇ ਹੈ। ਏਡੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਉੱਥੇ ਲਾਹਾ ਪ੍ਰਾਪਤ ਕੀਤਾ। ਸੋ ਥੋੜ੍ਹੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੀ ਗੋਦ ਵਿੱਚ ਆ ਜਾਣਾ ਹੈ, ਫਿਰ ਆਪਾਂ ਸਾਰਿਆਂ ਨੇ ਉਹਨਾਂ ਪਾਸੋਂ ਗੁਰਮੰਦੀਆਂ ਵਿਚਾਰਾਂ ਦਾ ਲਾਹਾ ਪ੍ਰਾਪਤ ਕਰਨਾ ਹੈ। ਬੜੇ ਪਿਆਰ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਬਾਪ ਜੀ ਨੇ ਕੀਰਤਨ ਦੀ ਹਾਜ਼ਰੀ ਕੀਰਤਨ ਦੇ ਨਾਲ ਰਲ ਮਿਲ ਕੇ ਸਾਂਝ ਪਾਈ ਹੈ। ਸੋ ਆਓ ਥੋੜ੍ਹਾ ਚਿਰ ਮਨ ਜੋੜ ਕੇ ਆਪਾਂ ਹੋਰ ਬੈਠਣ ਦਾ ਯਤਨ ਕਰੀਏ। ਜਿਵੇਂ ਗੁਰਬਾਣੀ ਦਾ ਸ਼ਬਦ ਗਾਇਆ ਜਾ ਰਿਹਾ ਸੀ, ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਜਦੋਂ ਜਨਮਾਂ ਜਨਮਾਂ ਦੀ ਮੈਲ ਚਲੇ ਜਾਂਦੀ ਹੈ, ਸਤਿਗੁਰੂ ਫਿਰ ਪੈਜ ਰੱਖਦੇ ਆ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ। ਜਿਸ ਵੇਲੇ ਭਗਤੀ ਦੀ ਗੱਲ ਕੀਤੀ, ਨਾਮ ਜਪਣ ਦੀ ਗੱਲ ਕੀਤੀ, ਚੰਗੇ ਰਾਹ 'ਤੇ ਤੁਰਨ ਦੀ ਗੱਲ ਕੀਤੀ ਹੈ, ਉਸ ਵੇਲੇ ਵੀ ਬੱਚਿਆਂ ਦੀ ਉਦਾਹਰਣ ਦਿੱਤੀ ਗੁਰਬਾਣੀ ਵਿੱਚ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਅਤੇ ਪ੍ਰਹਿਲਾਦ ਬਿਲਕੁਲ ਛੋਟੀ ਉਮਰ ਹੈ, ਬਿਲਕੁਲ ਛੋਟੀ ਜੀ ਆਰਬਲਾ ਹੈ, ਅਤੇ ਆਹ ਨਿੱਕੇ ਨਿੱਕੇ ਬੱਚੇ ਬੈਠੇ ਆ, ਗੁਰਸਿੱਖ ਦਸਤਾਰਾਂ ਸਜਾ ਕੇ ਬੈਠੇ ਹੈ, ਕਈ ਬੱਚੇ ਗੁਰਦੁਆਰਾ ਸਾਹਿਬ ਜਾਂਦੇ ਹੈ, ਬਾਣੀ ਪੜ੍ਹਦੇ ਹੈ, ਬਾਣੀ ਗਾਉਂਦੇ ਹੈ, ਕੀਰਤਨ ਕਰਦੇ ਹਨ। ਅਤੇ ਯਾਦ ਰੱਖੋ, ਜਿਹੜਾ ਮਨ ਹੁੰਦਾ ਬਚਪਨ ਦੇ ਵਿੱਚ, ਬੱਚੇ ਦਾ ਮਨ ਹੈ ਉਹ ਬਿਲਕੁਲ ਇਹ ਮੈਲ ਤੋਂ ਰਹਿਤ ਹੁੰਦਾ, ਮੈਲ ਹੁੰਦੀ ਹੋਈ ਨਹੀਂ ਬਿਲਕੁਲ। ਇਹ ਤਾਂ ਅਸੀਂ ਲੋਕ ਹਾਂ, ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਹਾਂ, ਪਤਾ ਨਹੀਂ ਸਾਡੇ ਅੰਦਰੋਂ ਮੈਲ ਕਿੱਥੋਂ ਭਰਦੀ ਜਾਂਦੀ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾ ਸਾਡੇ ਅੰਦਰੋਂ ਕਿੱਥੋਂ ਮੈਲ ਆਈ ਜਾਂਦੀ ਹੈ। ਔਰ ਯਾਦ ਰੱਖੋ, ਕਈ ਵਾਰੀ ਸਾਨੂੰ ਮੈਲ ਦਾ ਹੀ ਸਵਾਦ ਆਈ ਜਾਂਦਾ, ਜਿਵੇਂ ਕ੍ਰੋਧ ਦਾ ਬੰਦੇ ਨੂੰ ਸਵਾਦ ਆਈ ਜਾਂਦਾ, ਗੁੱਸੇ ਦਾ ਬੰਦੇ ਨੂੰ ਆਪਣੇ ਆਪ ਨੂੰ ਸਵਾਦ ਆਈ ਜਾਂਦਾ, ਪਰ ਦੂਜੇ ਨੂੰ ਤਾਂ ਨੁਕਸਾਨ ਹੁੰਦਾ ਉਹਦਾ। ਕਈ ਵਾਰੀ ਅਹੰਕਾਰ ਦਾ ਬੰਦੇ ਨੂੰ ਆਪਣੇ ਆਪ ਨੂੰ ਸਵਾਦ ਆਈ ਜਾਂਦਾ ਹੈ, ਪਰ ਯਾਦ ਰੱਖੋ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹੈ ਜਿਹੜੀਆਂ ਆਪਣੇ ਆਪ ਨੂੰ ਸਵਾਦ ਦਿੰਦੀਆਂ ਹਨ, ਪਰ ਸਤਿਗੁਰੂ ਜੀ ਕਹਿੰਦੇ ਥੋੜ੍ਹੇ ਸਮੇਂ ਦਾ, ਬਾਕੀ ਤਾਂ ਜ਼ਹਿਰ ਬਣ ਜਾਂਦੀਆਂ, ਇਹਦਾ ਨੁਕਸਾਨ ਬਹੁਤ ਹੋ ਜਾਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਮੈਲ ਤੋਂ ਰਹਿਤ ਹੋ ਕੇ ਰੱਬ ਵਾਲੇ ਪਾਸੇ ਤੁਰਨਾ, ਧਰਮ ਵਾਲੇ ਪਾਸੇ ਤੁਰਨਾ, ਚੰਗੇ ਰਾਹ 'ਤੇ ਤੁਰਨਾ, ਇਨਸਾਨੀਅਤ ਦੇ ਰਾਹ 'ਤੇ ਤੁਰਨਾ, ਇਹ ਬਹੁਤ ਵੱਡੀ ਗੱਲ ਹੈ, ਮੈਲ ਤੋਂ ਰਹਿਤ ਹੋ ਕੇ ਸੰਸਾਰ ਦੇ ਵਿੱਚ ਵਿਚਰਨਾ। ਅਤੇ ਸਤਿਗੁਰੂ ਜੀ ਕਹਿੰਦੇ ਬੱਚੇ ਵਰਗਾ ਮਨ ਬਣਾ ਕੇ ਤੂੰ ਤੁਰ ਕਿਤੇ ਸੰਸਾਰ ਦੇ ਅੰਦਰ, ਰਾਮ ਜਪੋ ਜੀ ਐਸੇ ਐਸੇ, ਰੱਬ ਵਾਲੇ ਪਾਸੇ ਜਿਹੜੇ ਮਰਜ਼ੀ ਪਾਸੇ ਤੁਰ ਪਓ, ਪਰ ਮੈਲ ਤੋਂ ਰਹਿਤ ਹੋਵਾਂਗੇ, ਉਹਦੇ ਅੰਦਰ ਗੁਣ ਆਈ ਜਾਣਗੇ। ਜੇ ਮੈਲ ਹੀ ਮੈਲ ਹੋਏਗੀ, ਨਾ ਗੁਣ ਹੀ ਬਚਣੇ ਆ, ਨਾ ਔਗੁਣ ਰਹਿਣਗੇ, ਉਹ ਮਿਲ ਗੋਬਾ ਜਿਹਾ ਬਣ ਜਾਂਦਾ ਹੈ, ਜਿਹਨੂੰ ਕਹਿੰਦੇ ਕੱਚੀ ਲੱਸੀ ਜੀ ਬਣ ਜਾਂਦੀ ਹੈ। ਔਗਣ ਤੇ ਗੁਣ ਜਦੋਂ ਇਕੱਠੇ ਹੋ ਜਾਂਦੇ ਫਿਰ ਨੁਕਸਾਨ ਹੁੰਦਾ ਹੈ। ਇਸ ਕਰਕੇ ਮੈਲ ਬਾਹਰ ਕੱਢ ਕੇ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਜਿਸ ਵੇਲੇ ਨਾਮ ਹਿਰਦੇ ਵਿੱਚ ਵਸਦਾ ਹੈ, ਨਾਮ ਦੀ ਥਾਂ ਬਣ ਜਾਂਦੀ, ਜੋ ਹੁਣ ਕੀ ਹੁੰਦਾ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਹੁਣ ਮੰਨ ਕੇ ਚੱਲੋ ਬਾਲਟੀ ਹੈ, ਬਾਲਟੀ ਵਿੱਚ ਪਾਣੀ ਭਰ ਕੇ ਰੱਖ ਦਿਓ, ਪਾਣੀ ਦੀ ਭਰ ਕੇ ਰੱਖ ਦਿਓ, ਫਿਰ ਉਦੋਂ ਬਾਅਦ ਉਹਦੇ ਵਿੱਚ ਦੁੱਧ ਵੀ ਪਾਉਣਾ ਆਪਾਂ, ਤੇ ਯਾਦ ਰੱਖੋ ਜੇ ਉੱਤੋਂ ਦੁੱਧ ਵੀ ਪਾ ਦਿਆਂਗੇ ਨਾ ਪਾਣੀ ਨੇ ਬਚਣਾ ਨਾ ਦੁੱਧ ਨੇ ਬਚਣਾ, ਉਹਨੇ ਕੱਚੀ ਲੱਸੀ ਬਣ ਜਾਣਾ ਹੈ। ਇਸ ਕਰਕੇ ਕਰਨਾ ਕੀ ਚਾਹੀਦਾ, ਭਾਂਡਾ ਸਾਫ਼ ਕਰਨਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇਖੋ ਜਾਵੋ। ਮਹਾਰਾਜ ਕਹਿੰਦੇ ਜੇ ਦੁੱਧ ਵਰਗੀ ਪਵਿੱਤਰ ਵਸਤੂ ਇਸ ਭਾਂਡੇ ਵਿੱਚ ਇਸ ਬਰਤਨ ਵਿੱਚ ਪਾਉਣੀ ਹੈ ਤੇ ਕੀ ਕਰ, ਭਾਂਡਾ ਧੋ, ਤੇ ਜੇ ਆਪਣੇ ਹਿਰਦੇ ਵਿੱਚ ਗਿਆਨ ਨੂੰ ਵਸਾਉਣਾ ਹੈ ਤੇ ਆਪਣੇ ਅੰਦਰ ਦੇ ਭਾਂਡੇ ਨੂੰ ਸਾਫ਼ ਕਰ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇਖੋ ਜਾਵੋ। ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਪਰ ਯਾਦ ਰੱਖੋ ਜਦੋਂ ਅੰਮ੍ਰਿਤ ਨਾਮ ਅੰਦਰ ਚੱਲਿਆ ਜਾਂਦਾ ਫਿਰ ਮੈਲ ਤੇ ਆਪੇ ਚਲੇ ਜਾਂਦੀ ਹੈ। ਹੁਣ ਕੀ ਹੁੰਦਾ, ਜਦੋਂ ਬੰਦਾ ਇੱਕ ਜ਼ਿੰਦਗੀ ਵਿੱਚ ਗਲਤ ਕੰਮ ਕਰਦਾ ਹੈ, ਸੰਸਾਰ ਦੇ ਵਿੱਚ ਇੱਕ ਗਲਤ ਕੰਮ ਕਰਦਾ, ਉਹਦੇ ਨਾਲ ਦੂਜਾ ਵੀ ਗਲਤ ਹੁੰਦਾ, ਫਿਰ ਤੀਜਾ ਕੰਮ ਵੀ ਗਲਤ ਕਰਨ ਲੱਗ ਜਾਂਦਾ, ਚੌਥਾ, ਫਿਰ ਗਲਤੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪਰ ਜੇ ਬੰਦਾ ਹੁਣ ਮੰਨ ਕੇ ਚੱਲੋ ਅੱਜ ਤੋਂ 5 ਸਾਲ ਪਹਿਲਾਂ ਅੰਮ੍ਰਿਤ ਛਕਿਆ ਸੀ, ਜ਼ਿੰਦਗੀ ਵਿੱਚ ਕੋਈ ਐਸਾ ਕਰਮ ਕੀਤਾ, ਕਿਰਪਾਨ ਲਾ ਦਿੱਤੀ, ਕਸ਼ਹਿਰਾ ਲਾ ਦਿੱਤਾ, ਸਤਿਗੁਰ ਤੋਂ ਬੇਮੁੱਖ ਹੋ ਗਿਆ ਬੰਦਾ, ਹੁਣ ਇੱਕ ਗਲਤੀ ਕੀਤੀ, ਇੱਕ ਗਲਤੀ ਦੇ ਨਾਲ ਕਿੰਨੀਆਂ ਗਲਤੀਆਂ ਹੋਣੀਆਂ ਸੁਭਾਵਿਕ, ਇੱਕ ਗਲਤੀ ਨਾਲ ਕਿੰਨੀਆਂ ਗਲਤੀਆਂ ਹੋਣ ਲੱਗ ਜਾਂਦੀਆਂ। ਹੁਣ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਤੇ ਬੰਦਾ ਕਵੇ ਯਾਰ ਗਿਲਟੀ ਫੀਲ ਹੁੰਦੀ ਹੈ, ਸਤਿਗੁਰ ਤੋਂ ਬੇਮੁੱਖ ਹੋ ਕੇ ਬੈਠੇ ਆ, ਕਿੰਨੇ ਗੁਰਸਿੱਖ ਦਸਤਾਰਾਂ ਸਜਾ ਕੇ ਬਹਿੰਦੇ ਹੈ, ਗੁਰਬਾਣੀ ਪੜ੍ਹਦੇ ਆ, ਗੁਰਦੁਆਰਾ ਸਾਹਿਬ ਜਾਂਦੇ, ਮਨਾ ਤੂੰ ਵੀ ਜਾਇਆ ਕਰ, ਤੂੰ ਨਿਕੰਮਾ ਜਿਹਾ ਹੋ ਕੇ ਬਹਿ ਗਿਆ। ਹੁਣ ਗਿਲਟੀ ਫੀਲ ਹੁੰਦੀ ਸੀ, ਗਿਲਟੀ ਉਹ ਦੁੱਖ ਜਿਹਾ ਲੱਗਦਾ ਸੀ, ਕੀ ਹੋਇਆ ਹੁਣ, ਹੁਣ ਕਿਹਾ ਅੰਮ੍ਰਿਤ ਸੰਚਾਰ ਹੋ ਰਿਹਾ, ਚੱਲ ਬਣਾ ਅੰਮ੍ਰਿਤ ਛੱਕ, ਬਾਣੀ ਪੜਿਆ ਕਰ, ਹੁਣ ਇੱਕ ਚੰਗੇ ਕੰਮ ਦੀ ਸ਼ੁਰੂਆਤ ਕੀਤੀ, ਬਾਕੀ ਹੌਲੀ ਹੌਲੀ ਕੰਮ ਸਾਰੇ ਚੰਗੇ ਹੋਣ ਲੱਗ ਜਾਂਦੇ ਆ। ਇੱਕ ਗਲਤ ਕਰੋ ਨਾਲ ਕਿੰਨੇ ਗਲਤ ਹੋਣ ਲੱਗ ਜਾਂਦੇ ਆ, ਤੇ ਇੱਕ ਚੰਗਾ ਕਰੀਏ ਫਿਰ ਨਾਲ ਬਹੁਤ ਸਾਰੇ ਜਿਹੜੇ ਕਰਮ ਹੈ ਉਹ ਚੰਗੇ ਹੋ ਜਾਂਦੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਬਲਿਹਾਰੇ ਬਲਿਹਾਰੇ ਐਸੇ ਸਤਿਗੁਰ ਤੋਂ ਜਾਵਾਂ ਜਿਹਨੇ ਮੇਰੀ ਪੈਜ ਰੱਖ ਲਈ, ਗੁਰਪੂਰੇ ਮੇਰੀ ਰਾਖ ਲਈ, ਮੈਨੂੰ ਕੀ ਦਿੱਤਾ, ਅੰਮ੍ਰਿਤ ਨਾਮ ਰਿਦੇ ਮੈਂ ਦੀਨੋ, ਮੇਰੇ ਮੈਲੇ ਜੇ ਮਨ ਨੂੰ ਸਾਫ਼ ਕਰਕੇ ਮੈਨੂੰ ਅੰਮ੍ਰਿਤ ਨਾਮ ਦਿੱਤਾ, ਫਿਰ ਉਹਦੇ 'ਚ ਮੈਲ ਰਹੀ ਹੋਈ ਨਹੀਂ ਹੁਣ। ਅੰਮ੍ਰਿਤ ਨਾਮ ਰਿਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ,
ਤੇਰੀ ਮਤ ਤਾਂ ਪਾਪਾਂ ਦੇ ਨਾਲ ਕਰਦੀ ਐ, ਨਾਮ ਜਪ ਤੋਂ ਲੈ ਜਾਂਦਿਆ, ਤੇਰੀ ਮਤ ਤਾਂ ਪਾਪਾਂ ਦੇ ਨਾਲ ਕਰਦੀ ਐ, ਨਾਮ ਜਪ ਤੋਂ ਲੈ ਜਾਂਦਿਆ। ਨਾਮ ਜਪ ਕੇ ਜੀ ਤੋਲੇ
ਸ਼ੁਰੂਆਤ ਕਰਨੀ ਚੰਗੇ ਕੰਮ ਕਰਨ ਦੀ, ਪਰ ਜੇ ਮਾੜਾ ਕਰਨ ਲੱਗ ਜੀ, ਹੁਣ ਬੰਦੇ ਨੇ ਅੰਮ੍ਰਿਤ ਛਕਿਆ ਸੀ, ਅੰਮ੍ਰਿਤ ਛੱਡ ਦਿੱਤਾ, ਮੁੜ ਕੇ ਸ਼ਰਾਬ ਵੀ ਪੀਣ ਲੱਗ ਜਾਂਦਾ ਬੰਦਾ।
ਪਹਿਲੇ ਪਰ ਇੱਕ ਦਿਨ ਚੰਗਾ ਚੰਗਾ ਕਰਦਾ, ਉਹ ਚੰਗੇ ਕੰਮ ਦੇ ਨਾਲ ਨਾਲ ਹੋਰ ਬਹੁਤ ਭੂਮੀਆਂ ਚੋਰ ਸੀ, ਬਹੁਤ ਵੱਡਾ ਚੋਰ, ਚੋਰੀਆਂ ਕਰਿਆ ਕਰੇ, ਆਪਾਂ ਇਤਿਹਾਸ ਸੁਣਦੇ ਰਹਿੰਦੇ, ਚੋਰੀਆਂ ਕਰਿਆ ਕਰਿਆ ਉਹਦੇ ਰਾਜੇ ਦਾ ਨਾਮ ਰੱਖਿਆ ਹੋਇਆ, ਇਹ ਚੋਰ ਨੂੰ ਕੋਈ ਦੱਸ ਪਾਵੇ ਚੋਰ ਜਿਵੇਂ ਫੜ ਕੇ ਸਾਡੇ ਕੋਲ ਜਾ ਕੇ ਆ ਗਿਆ, ਐਡਾ ਵੱਡਾ ਚੋਰ ਕਰਕੇ ਆ ਕੇ ਚੋਰੀ ਚੋਰੀ ਕਰਦਾ। ਇੱਕ ਦਿਨ ਬਾਬੇ ਨਾਮੇ ਦਾ ਮਿਲਾਪ ਹੋਇਆ, ਨਾਨਕ ਪਾਤਸ਼ਾਹ ਨੇ ਕੋਈ ਗੱਲ ਕਹੀ, ਭੂਮੀਆਂ ਚੋਰੀਆਂ ਨਹੀਂ ਕਰਦਾ, ਉਹਨੇ ਕੋਈ ਗੱਲ ਕਹੀ, ਭੂਮੀਆਂ ਚੋਰੀਆਂ ਕਰਦਾ, ਤੂੰ ਚੋਰੀਆਂ ਨਹੀਂ ਕਰਿਆ ਕਰ। ਕਹਿੰਦਾ ਮਹਾਰਾਜ ਹੋਰ ਜਿਹੜਾ ਮਰਜ਼ੀ ਮਰਜ਼ੀ ਕਹਿ ਦਿਓ, ਪਰ ਚੋਰੀਆਂ ਵਾਲੀਆਂ ਕੋਲ ਮੈਨੂੰ ਰੋਕੋ। ਉਹਨੇ ਕੋਈ ਮਹਾਰਾਜ ਚੋਰੀਆਂ ਨਾਲ ਤਾਂ ਸਾਡਾ ਸੁਜਾਰਾ ਚੱਲਦਾ, ਚੋਰੀਆਂ ਨਾਲ ਹੀ ਤੁਹਾਡੀ ਮਾਰ ਚੱਲਦਾ, ਇਸੇ ਕਰਕੇ ਬੇਨਤੀ ਮਹਾਰਾਜ ਇਹ ਹੈ, ਚੋਰੀ ਤੋਂ ਨਾ ਰੋਕੋ, ਹੋਰ ਜਿਹੜਾ ਮਰਜ਼ੀ ਬਚਨ ਕਹਿ ਦਿਓ। ਤੇ ਸਤਿਗੁਰੂ ਜੀ ਕਹਿਣੀ ਕਹਿਣੀ ਦੇ ਪੂਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੈਦ ਹੁੰਦਾ ਹੈ, ਜਿਹੜਾ ਅਸਲੀ ਵੈਦ ਹੁੰਦਾ ਉਹਦੇ ਕੋਲ ਇਲਾਜ ਕਰਨ ਦੇ ਕਈ ਤਰੀਕੇ ਹੁੰਦੇ, ਕਈ ਵੈਦ ਥੋੜ੍ਹੀ ਜਿਹੀ ਦਵਾਈ ਦਵਾਈ ਠੀਕ ਕਰਦੇ, ਕਈ ਇੰਜੈਕਸ਼ਨ ਕੋਈ ਪੀਣ ਵਾਲੀ ਦਵਾਈ ਦਵਾਈ, ਜਿਹੜੇ ਬੰਦੇ ਦਵਾਈ ਪੀ ਨਹੀਂ ਸਕਦੇ ਖਾਣ ਵਾਲੀ ਦਵਾਈ ਦੇ, ਜਿਹੜੇ ਨਾ ਦਵਾਈ ਖਵਾ ਸਕਦੇ ਆ ਨਾ ਪੀ ਸਕਦੇ ਸਾਨੂੰ ਇੰਜੈਕਸ਼ਨ, ਕਈ ਤਰੀਕੇ ਹੁੰਦੇ ਆ ਨਾ ਵੈਦ। ਇਵੇਂ ਗੁਰੂ ਨਾਨਕ ਪਾਤਸ਼ਾਹ ਕੋਲ ਬੜੇ ਵੱਡੇ ਕਿਸਮ ਸੀ, ਜੇ ਚੋਰ ਸਿਰੇ ਦਾ ਸੀ ਤਾਂ ਸਤਿਗੁਰੂ ਵੀ ਸਿਰੇ ਸੀ, ਜਿਨ੍ਹਾਂ ਨੇ ਵੱਡੇ ਵੱਡੇ ਬਾਬਰ ਵਰਗੇ ਬਾਦਸ਼ਾਹ ਵੀ ਗੱਲਾਂ ਕੀਤੀਆਂ ਨੇ, ਉਹਨਾਂ ਤੋਂ ਵਿਚਾਰਾਂ ਕੀਤੀਆਂ, ਕਹਿੰਦੇ ਵੀ ਹੁੰਦੇ ਸੱਜਣ ਠੱਗਵਾਂ ਠੱਗੀਆਂ ਮਾਰਨ ਵਾਲਿਆਂ ਨੂੰ ਮਾਰਨ ਨੇ ਗੋਸ਼ਟੀਆਂ ਕੀਤੀਆਂ, ਸਿੱਧ ਲੋਕਾਂ ਨਾਲ ਮਾਰਨ ਦੀ ਗੱਲਾਂ ਕੀਤੀਆਂ, ਸਤਿਗੁਰੂ ਐਵੇਂ ਥੋੜ੍ਹੇ ਹੁੰਦੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਣੀਏ ਨੂੰ ਆਖਿਆ ਗੱਲ, ਕੋਈ ਗੱਲ ਨੀ, ਚੋਰੀ ਚੋਰੀ ਤਿੰਨ ਵਜੇ ਮੰਨ ਲੈ। ਤੇ ਮਹਾਰਾਜ ਨੇ ਜਦੋਂ ਤਿੰਨ ਵਜੇ ਰੋਜ਼ ਕੀਤੇ, ਕਹਿੰਦੇ ਬਸ ਲੂਣ ਖਾ ਕੇ ਹਰਾਮ ਨਾ ਕਰੀ, ਝੂਠ ਨਾ ਬੋਲੀ, ਗਰੀਬ ਮਾਰ ਨਾ ਕਰੀ, ਤਿੰਨ ਵਜੇ ਲੈ, ਪਹਿਲਾ ਵਜਾ ਦੂਜਾ ਵਜਾ ਤਿੰਨ ਵਜੇ ਨੂੰ ਮਹਾਰਾਜ ਨੇ ਥੱਲੇ ਕਰ ਲਿਆ। ਮਹਾਰਾਜ ਨੇ ਇੱਕ ਗੱਲ ਕੀ, ਚੋਰੀਆਂ ਨਾ ਕਰਿਆ ਕਰ, ਉਹਦਾ ਮਨ ਹੀ ਨਹੀਂ ਕਰਦਾ ਚੋਰੀਆਂ, ਉਹਦੇ ਨਾਲ ਦੇ ਸਾਥੀ ਕਹਿੰਦੇ ਘੁੰਮੀਆਂ ਗੁਜ਼ਾਰਾ ਕਰਿਆ ਕਰਾਂਗੇ, ਚੋਰੀ ਕਰੀ ਚੱਲੀ ਚੱਲੀ। ਹੁਣ ਯਾਦ ਰੱਖੀਏ ਤਿੰਨ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਕੀਤੇ, ਚੋਰੀ ਕਰਨੀ ਕਰੂ ਪਿਆ, ਚਲੋ ਗੁਰੂ ਨਾਨਕ ਨੇ ਚੋਰੀ ਕਰਨੀ ਥੋੜ੍ਹਾ ਰੋਕਿਆ, ਪਰ ਜਿਸ ਦਿਨ ਪਹਿਲੇ ਦਿਨ ਗਿਆ ਚੋਰੀ ਕਰਨ ਵਾਸਤੇ, ਉੱਥੋਂ ਦੇ ਅਹਿਲਕਾਰ ਨੇ ਪੁੱਛਿਆ, ਆਪਾਂ ਇਤਿਹਾਸ ਸੁਣਦੇ ਹਾਂ ਕਿ ਤੂੰ ਕੌਣ ਹੈ, ਚੋਰੀ ਝੂਠ ਨਹੀਂ ਬੋਲਿਆ। ਫਿਰ ਉਸ ਤੋਂ ਬਾਅਦ ਕਹਿੰਦੇ ਲੂਣ ਪਿਆ ਹੋਇਆ ਸੀ, ਲੂਣ ਖਾ ਲਿਆ, ਰਾਜੇ ਦਾ ਕਹਿੰਦੇ ਲੋਕ ਖਾ ਕੇ ਗੁਰੂ ਨਾਨਕ ਪਾਤਸ਼ਾਹ ਲਿਖਿਆ, ਦੂਜਾ ਬਚਨ ਬੰਨ ਲਿਆ। ਹੁਣ ਤਿੰਨ ਵਚਨ ਗੁਰੂ ਨਾਨਕ ਪਾਤਸ਼ਾਹ ਨੇ ਕੀਤੇ, ਪਹਿਲਾ ਚੰਗਾ ਕੀਤਾ ਮੁੜ ਦੂਜਾ ਤੀਜਾ ਮਾਇਆ। ਗੱਲ ਕਹਿਣ ਦਾ ਭਾਵ ਇਹ ਹੈ ਜਦੋਂ ਅਸੀਂ ਮਾੜੇ ਕਾਲੇ ਕਰੀਏ ਤੇ ਫਿਰ ਮਾੜੀ ਕਾਲੀ ਕਰਦਾ ਹੁੰਦਾ, ਜੇ ਚੰਗੇ ਚਾਲੇ ਤੁਰ ਪਏ ਤੇ ਬੰਦੇ ਕੋਲ ਜ਼ਿੰਦਗੀ ਚੰਗੇ ਚਾਲੇ ਹੁੰਦੀ ਹੈ। ਪਰ ਗੱਲ ਇਹ ਅਸੀਂ ਮਾੜਿਆਂ ਨੂੰ ਤਰਜੀਹ ਦਿੰਦੇ ਹਾਂ, ਮਾੜੇ ਕੰਮਾਂ ਚੋਂ ਸਾਨੂੰ ਸਵਾਦ ਆਉਂਦਾ, ਬਿਕ ਫਲ ਮਿੱਠਾ ਚਾਰ ਦਿਨ ਫਿਰ ਹੋਏ ਦਾਤਾ ਰਾਮ। ਇਸੇ ਕਰਕੇ ਸਤਿਗੁਰੂ ਜੀ ਦਾ ਵਚਨ ਇਹ ਹੈ, ਅੰਮ੍ਰਿਤ ਨਾਮ ਰਿਧੇ ਮੈਂ ਦੀਨੋ। ਮੇਰੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਮੈਨੂੰ ਅੰਮ੍ਰਿਤ ਨਾਮ ਅੰਮ੍ਰਿਤ ਗਿਆਨ ਬਖਸ਼ਿਆ ਤੇ ਮੇਰੇ ਹਿਰਦੇ ਚ ਨਾਮ ਉਹ ਗਿਆਨ ਜਦੋਂ ਵਸਿਆ, ਜਨਮ ਜਨਮ ਕੀ ਮੈਲ ਗਈ। ਜਦੋਂ ਥਾਂ ਨਾਮ ਦੀ ਬਣ ਗਈ, ਨਾਮ ਨੇ ਗਿਆਨ ਨੇ ਸਤਿਗੁਰੂ ਦੇ ਪ੍ਰੇਮ ਨੇ ਮੇਰੇ ਅੰਦਰ ਥਾਂ ਬਣਾ ਲਈ, ਮੈਲ ਤੇ ਆਪੇ ਚਲੇ ਗਈ। ਪਹਿਲਾਂ ਹੋਰ ਹੋਰ ਥਾਵਾਂ ਬਣੀਆਂ ਹੋਈਆਂ ਸੀ, ਹੁਣ ਸਤਿਗੁਰੂ ਦੇ ਪ੍ਰੇਮ ਦੀ ਥਾਂ ਬਣ ਗਈ ਹੈ। ਤੇ ਭਾਈ ਸਾਹਿਬ ਕਹਿੰਦੇ ਹੁੰਦੇ ਆ, ਜਦੋਂ ਜਿੱਥੇ ਦੁੱਖ ਬਹਿੰਦਾ, ਜਿੱਥੇ ਔਗਣ ਬਹਿੰਦੇ ਆ, ਜਦੋਂ ਡੇਰਾ ਹੀ ਢਹਿ ਜਾਂਦਾ ਹੈ ਫਿਰ ਦੁੱਖ ਨੂੰ ਬਹਿਣ ਜੋਗੀ ਥਾਂ ਹੀ ਨਹੀਂ ਲੱਭਦੀ। ਇਵੇਂ ਹੀ ਔਗਣ ਹੈ, ਔਗਣ ਆਪ ਹੀ ਚਲੇ ਜਾਂਦੇ ਜਦੋਂ ਆਪਾਂ ਡੇਰਾ ਹੀ ਢਾ ਦਿੰਦੇ ਹਾਂ। ਦੁੱਖ ਰੋਗ ਕਾ ਡੇਰਾ ਪੰਨਾ, ਫਿਰ ਆਨੰਦ ਕਰੇ ਨਰ ਨਾਰੀ। ਸਵਾਉ ਬੜੇ ਪਿਆਰ ਦੇ ਨਾਲ, ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਆਪ ਸਰਬੱਤ ਸੰਗਤਾਂ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਪਹਿਲੇ ਦਿਨ ਹੀ ਬਹੁਤ ਪਿਆਰ ਦੇ ਨਾਲ ਦੂਰੋਂ ਦੂਰੋਂ ਚੱਲ ਕੇ ਇਲਾਕੇ ਦੀਆਂ ਸੰਗਤਾਂ ਪਹੁੰਚ ਰਹੀਆਂ ਹਨ। ਇਹ ਸਤਿਗੁਰਾਂ ਦਾ ਤਰਸ ਹੈ ਸਾਡੇ ਸਾਰਿਆਂ ਉੱਤੇ। ਸਾਨੂੰ ਕਿੰਨਾ ਸੁਹਾਵਣਾ ਸਮਾਂ ਐਡੀ ਵੱਡੀ ਗਿਣਤੀ ਦੇ ਵਿੱਚ ਸਾਨੂੰ ਬੈਠਣ ਦਾ ਇਹ ਮਿਲਿਆ ਹੈ। ਤੇ ਆਓ, ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ, ਉਹਨਾਂ ਪਾਸੋਂ ਆਪਾਂ ਅੱਜ ਬਹੁਤ ਪਿਆਰ ਦੇ ਨਾਲ ਸਤਿਗੁਰ ਦੀ ਬਾਣੀ ਦੀਆਂ ਗੱਲਾਂ, ਸਤਿਗੁਰ ਦੇ ਜੀਵਨ ਦੀਆਂ ਗੱਲਾਂ, ਸਤਿਗੁਰ ਦੇ ਪਿਆਰ ਦੀਆਂ ਗੱਲਾਂ ਆਪਾਂ ਬੜੇ ਪਿਆਰ ਨਾਲ ਬੈਠ ਕੇ ਸਰਵਣ ਕਰਨੀਆਂ ਹਨ। ਮਨ ਚਿੱਤ ਜੋੜ ਕੇ ਬੈਠਣਾ ਹੈ। ਤੇ ਰਾਤ ਦਵਾਈ ਸਮਾਗਮ ਹੋਇਆ ਅੱਜ ਦਿਨੇ, ਉਦੋਂ ਸਾਰਾ ਸਫ਼ਰ ਕਰਕੇ ਅੱਜ ਆਪ ਸਾਰੀਆਂ ਸੰਗਤਾਂ ਦੇ ਪਿਆਰ ਵਿੱਚ, ਸਤਿਗੁਰ ਦੇ ਪਿਆਰ ਵਿੱਚ ਆਪ ਸਾਰਿਆਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਭਾਈ ਸਾਹਿਬ ਆਏ ਹਨ। ਥਕਾਵਟ ਜ਼ਰੂਰ ਹੋ ਜਾਂਦੀ ਹੈ ਸਰੀਰ ਨੂੰ, ਪਰ ਜਿੱਥੇ ਇੰਨਾ ਪਿਆਰ ਹੋਵੇ ਫਿਰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ। ਸੋ ਬਹੁਤ ਪਿਆਰ ਨਾਲ ਸਾਰੇ ਆਪਾਂ ਮਨ ਜੋੜ ਕੇ, ਕਿਸੇ ਪਾਸੋਂ ਰੌਲੇ ਦੀ ਆਵਾਜ਼ ਨਾ ਆਵੇ, ਟਿਕਾਅ ਬਣਾ ਕੇ ਆਪਾਂ ਸਾਰੇ ਆਨੰਦ ਮਾਣੀਏ। ਆਓ, ਰਹਿੰਦੀਆਂ ਬੇਨਤੀਆਂ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਪਾਸੋਂ ਬੜੇ ਪਿਆਰ ਨਾਲ ਆਪ ਜੀ ਸਰਵਣ ਕਰੋ। ਗੱਜ ਕੇ ਫਤਿਹ ਬੁਲਾਓ, ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।
ਬਹੁਤ ਬਹੁਤ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅੱਜ ਮਾਨਸੇ ਦੀ ਧਰਤੀ ਤੇ ਪਹਿਲੇ ਦਿਨ ਦੇ ਸਮਾਗਮ ਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਹਾਜ਼ਰੀ ਭਰ ਰਹੇ ਹਾਂ। ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਅੱਜ ਪਹਿਲੇ ਦਿਨ ਹੀ ਦੇਖਣ ਨੂੰ ਮਿਲ ਰਿਹਾ। ਬੜੇ ਪਿਆਰ ਨਾਲ ਆਪਾਂ ਸਾਰੇ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਪਹਿਲਾਂ ਕੀਰਤਨ ਸਰਵਣ ਕਰ ਰਹੇ ਸੀ, ਭਾਈ ਸੁਰਿੰਦਰ ਸਿੰਘ ਜੀ ਪਾਸੋਂ ਆਪਾਂ ਬੜੇ ਪਿਆਰ ਨਾਲ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਤਿੰਨ ਦਿਨਾਂ ਦਾ ਸੁਭਾਗ ਸਮਾਂ ਆਪਾਂ ਸਾਰੀ ਸੰਗਤ ਨੂੰ ਇਹ ਪ੍ਰਾਪਤ ਹੋਇਆ। ਆਓ ਆਪਾਂ ਸਾਰੇ ਵੱਧ ਚੜ੍ਹ ਕੇ ਲਾਹਾ ਲਈਏ। ਭਾਈ ਸਾਹਿਬ ਜੀ ਸਟੇਜ ਤੇ ਸੱਜ ਚੁੱਕੇ ਨੇ। ਦੋ ਦਿਨ ਦਾ ਸਮਾਗਮ ਜਿਹੜਾ ਦੁਬਈ ਵਿਖੇ ਹੋਇਆ ਸੀ, ਆਪਾਂ ਸਾਰੀਆਂ ਸੰਗਤਾਂ ਨੇ ਲਾਈਵ ਵੀ ਦੇਖਿਆ। ਬੜੇ ਉਤਸ਼ਾਹ ਨਾਲ ਸੰਗਤਾਂ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰੀ ਹੈ। ਭਾਈ ਸਾਹਿਬ ਜੀ ਨੇ ਪਹਿਲਾਂ ਉੱਥੇ ਹਾਜ਼ਰੀ ਭਰੀ, ਫਿਰ ਜਥੇ ਦੇ ਨਾਲ ਇੰਨਾ ਸਫ਼ਰ ਕਰਕੇ ਆਹ ਸੰਗਤਾਂ ਦੇ ਪਿਆਰ ਦੇ ਵਿੱਚ ਹੁਣ ਸਟੇਜ ਤੇ ਸੱਜ ਚੁੱਕੇ ਨੇ। ਆਓ ਆਪਾਂ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮਾਗਮ ਸ਼ੁਰੂ ਹੋਣ ਲੱਗਾ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪੰਡਾਲਾਂ ਵਿੱਚ ਦੀਵਾਨਾਂ ਦਾ ਲਾਹਾ ਲੈਂਦੀ ਹੈ, ਉੱਥੇ ਸੰਗਤ ਘਰਾਂ ਵਿੱਚ ਬੈਠ ਕੇ ਲਾਈਵ ਟੈਲੀਕਾਸਟ ਵੀ ਦੇਖਦੇ ਨੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਜਿਨ੍ਹਾਂ ਵੀਰਾਂ ਭੈਣਾਂ ਕੋਲ ਵੀ ਮੋਬਾਈਲ ਫੋਨ ਹੈ ਨੇ, ਉਹ ਯੂਟਿਊਬ ਦੇ ਉੱਤੇ MP ਚੈਨਲ ਦਾ ਲਿੰਕ ਤੁਸੀਂ ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਭੇਜ ਦਿਓ। ਇਹ ਵੀ ਪਿਆਰਿਓ ਇੱਕ ਤਰ੍ਹਾਂ ਦੀ ਸੇਵਾ। ਜਦੋਂ ਕੋਈ ਘਰਾਂ 'ਚ ਬਹਿ ਕੇ ਸੁਣੇਗਾ, ਕੋਈ ਕੰਮ ਕਰਦਾ ਸੁਣੇਗਾ, ਕੋਈ ਪਤਾ ਨਹੀਂ ਕਿਸ ਦਾ ਕਿੱਥੇ ਕਿਵੇਂ ਜੀਵਨ ਬਦਲ ਜਾਣਾ। ਸੋ ਜ਼ਰੂਰ ਲਾਈਵ ਲਿੰਕ ਵੀ ਸਾਰਿਆਂ ਨੂੰ ਭੇਜ ਦਿਓ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਜਿੰਨਾ ਸਮਾਂ ਹੁਣ ਦੀਵਾਨ ਚੱਲੇਗਾ ਉਨਾ ਸਮਾਂ ਸੰਗਤ ਨੂੰ ਨਮਸਕਾਰ ਕਰਾਈ ਜਾਵੇ। ਜਦੋਂ ਹੀ ਭਾਈ ਸਾਹਿਬ ਗੁਰਮਤਿ ਵਿਚਾਰਾਂ ਸ਼ੁਰੂ ਕਰਨਗੇ, ਸਾਰੀ ਸੰਗਤ ਨੂੰ ਥਾਂ ਥਾਂ ਟਿਕਾਇਆ ਜਾਵੇ। ਜਿੰਨੀ ਵੀ ਸੰਗਤ ਪੰਡਾਲਾਂ ਤੋਂ ਬਾਹਰ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਦੀਵਾਨ ਵਿੱਚ ਹਾਜ਼ਰੀਆਂ ਭਰੀਏ। ਆਓ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਾਂਤ ਚਿੱਤ ਬੈਠ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਦਾ ਲਾਹਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਨ। ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰਤ ਫਿਰਤ ਪ੍ਰਭਿਆ ਪਰਿਆ ਤਉ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ। ਆਓ ਸਾਰੇ ਰਲ ਕੇ ਪੜੀਏ, ਕੋਈ ਰਸਨਾ ਵਾਂਝੀ ਨਾ ਰਵੇ। ਜਿਵੇਂ ਜਿਵੇਂ ਗੁਰਬਾਣੀ ਦਾ ਸ਼ਬਦ ਗਾਇਨ ਕਰੀਏ, ਨਾਲ ਗਾਓ ਜੀ, ਜਦੋਂ ਸਿਮਰਨ ਕਰਦੇ ਹੁੰਦੇ ਹਾਂ ਉਹਦੇ ਨਾਲ ਵੀ ਬੋਲਣਾ ਚਾਹੀਦਾ ਹੈ। ਜਦੋਂ ਆਪਾਂ ਸਾਰੇ ਬੋਲਦੇ ਹਾਂ ਜ਼ੋਰ ਨਾਲ, ਓਨਾ ਹੀ ਸਾਡਾ ਮਨ ਜ਼ਿਆਦਾ ਟਿਕਦਾ ਹੈ, ਓਨੀ ਜ਼ਿਆਦਾ ਇਕਾਗਰਤਾ ਬਣਦੀ ਹੈ। ਬਾਹਰ ਵੀ ਅਜੇ ਸੰਗਤ ਹੈ, ਜਲਦੀ ਜਲਦੀ ਨਮਸਕਾਰ ਕਰਕੇ ਬੈਠ ਜਾਈਏ। ਆਪਾਂ ਪਹਿਲਾਂ 5 ਮਿੰਟ ਦਾ ਸ਼ਬਦ ਗਾ ਲਈਏ ਸਾਰੇ, ਕੋਈ ਰਸਨਾ ਵਾਂਝੀ ਨਾ ਰਵੇ। ਸਾਚੀ ਪ੍ਰੀ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਸਾਚੀ ਪ੍ਰੀ ਹਮ ਤੁਮ ਸਿਉ ਸੰਗ ਤੋ ਸਿਉ ਜੋਰ
Hello. Watch through, 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 wat ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਹੋਣ ਸੁਖਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਹੋਣ ਸੁਖਾਲੇ ਕਵਲ ਜਲ ਜਾਣੀ ਹੈ ਖਿੜ ਮੂੰਹੋਂ ਬਖਲੇ ਨਿਹੋਂ ਕਵਲ ਜਲ ਜਾਣੀ ਹੈ ਖਿੜ ਮੂੰਹੋਂ ਬਖਲੇ ਮੂੰਹੋਂ ਬਖਲੇ ਨਿਹੋਂ ਕਵਲ ਜਲ ਜਾਣੀ ਹੈ ਬੜੋ ਗੱਜ ਕੇ ਕਵਲ ਜਲ ਜਾਣੀ ਹੈ ਹੋਰ ਬਬੀਹੇ ਬੋਲਦੇ ਹੋਰ ਬਬੀਹੇ ਬੋਲਦੇ ਵੇਖ ਬਦਲ ਕਾਲੇ ਹੋਰ ਬਬੀਹੇ ਬੋਲਦੇ ਵੇਖ ਬਦਲ ਕਾਲੇ ਵੇਖ ਬਦਲ ਕਾਲੇ ਤਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਤਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੁੱਤ ਸੰਭਾਲੇ ਵੀਰ ਮਰੀਦਾ ਫਿਰ ਹੜੀ ਉਹ ਨਿਭ ਹੈ ਨਾਲੇ ਵੀਰ ਮਰੀਦਾ ਫਿਰ ਹੜੀ ਉਹ ਨਿਭ ਹੈ ਨਾਲੇ ਉਹ ਨਿਭ ਹੈ ਨਾਲੇ ਰੂਪ ਵਾਹਿਗੁਰੂ ਵਾਹਿ
सदके जावा होना सो
सदके जावा होना सो
मैं सदके जावा होना सो
सदके जावा होना सो
सदके जावा होना सो
मैं सदके जावा होना सो
सदके जावा होना सो
मैं सदके जावा होना सो
मैं सदके जावा होना सो
मैं सदके सदके जावा
सदके
सदके
जावा
लाइया
सदके जावा सदके जावा
लाइया तोड़ नभाइया सदके जावा होना सो सदके जावा होना सो
लाइया तोड़ नभाइया सदके जावा होना सो
मैं सदके जावा
लाइया तोड़ नभाइया सदके जावा होना सो सदके जावा होना सो
जिता लाइया तोड़ नभाइया लाइया तोड़ नभाइया सदके जाइए होना तो सदके जाइए
सदके जाइए होना तो
सदके जाइए
होना तोड़ सदके जाइए होना तो
सदके जाइए होना तो
एक बारी कहते
गज के फतेह बुलायो सारे आखो वाहिगुरु जी का खालसा वाहिगुरु जी की फतेह। पहरेदार वीरां नूं बेनती है आउण वाली संगत नूं रस्ते दे विच ही टका लईए अद दे विच अठ दस सेवादार बैठ जाओ अद दे विच आउण वालियां नूं उत्थे ही बेनती करके बिठा दईए बाद विच आवाज दे के अगे मत्था टका देंगे। पहरेदारां नूं बेनती है पंज दस सिंह लाइन बना के बैठे हो सिंगो रस्ता सारा मल के रस्ते दे विच लाइन बना लियो आउण वालियां नूं बेनती कर करके उत्थे ही बिठाई जायो बाकी सारी संगत आपो अपनी जगह ते टका बना के रखिए मन जोड़ के बैठिए। पहला दिन मानसा अज
अनाज मंडी दे विच आपां सारे सतगुरु सच्चे पातशाह जी दे दर्शन दीदार कर रहे हां, हाजरी भर रहे हां। सिंगो लाइन तुसी बनाई नहीं, दस जने इथे ते उथे लाइन बना लो, सारे एक लाइन च बह जाओ, अगे अगे ना को आप बैठो, लाइन बना लो दस जने कठे बह जाओ, बस जेड़ा हुण आवे उथे ही बेनती करके इथे ही बह जाओ, सारे आउण वालियां नूं मत्था टका के इथे ही बाई जायो, लाइन नाल नाल बैठ जाओ सारे, जेड़ा आवे उथे ही बेनती करके बहा लो भी इथों दूरों टेक लो मत्था, एक बारी दूरों नमस्कार कर लैण, एक बारी फिर नेड़े आ जाणगे, जदों आपां आनंद साहिब पढ़ांगे उदों फिर नेड़े आके नमस्कार कर लैणगे। आओ साध संगत जी टका बनाईए। मानसा विच कई सालां बाद दुबारा रल मिल के सारियां संगतां ने प्रोग्राम उलीकिया है, कई साल पहलां इत्थे समागम होए हन, नेड़े नेड़े होर भी कई थावां दे उत्ते बहुत उत्साह नाल उदों भी संगतां हाजरियां भरदियां रहियां हन, और इस साल भी बहुत उत्साह ते चाह नाल आप सारे दर्शन दे रहे हो। आपां सारिआं ने टिका बनाउणा है, जिहड़े वीर पक्खा झलदे आ मैं उहनां नूं भी बेनती कर दिंदा, आप जी भी सिंघो तुहाडी सेवा बड़ी वधिया है पर बहि जाइए उहनां फायदा नहीं होणा, हिलजुल होई जाणी है। सिंघां नूं बेनती है सेवा वालिआं नूं तुहाडी भावना की कदर करदे आ, पर आपां कोई नहीं सर जाणा, इदां ही टिका बना के आपां बैठ जाइए, जदों मन जुड़ जांदा फिर गर्मी नहीं लगती, गर्मी की घट मुश्किल है, आ जिहड़ी बुत्ती जी उड्डी फिरदी है ना तेला जिहा, इह ज़्यादा तंग करदा। पिछे वाले तो ठीक है जिन्हां ते लाइटां पैंदियां ना, अगे वालिआं उत्ते तो मीह पै रिहा है, आ चादर नहीं चिट्टी दिसदी, तेला ही दिसदा। मैं जदों मत्था टेकण वास्ते आया ते मतलब तुरिया नहीं जांदा इन्ना ज़्यादा, अगे नहीं सी इन्ना हुंदा, हुण ते बहुता ही ज़्यादा है। एक अजकल वैदर भी चेंज हो जाता सी, अज हो गया सितंबर, 28 सितंबर हो गया, वेखो 28 सितंबर है ते दो दिनां नूं अक्तूबर का महीना चढ़ जाना, ते अजे तक भी गर्मी है, बाहर पखे की लोड़ पै रही है, नहीं तो अजकल के दिनों में पखे की जरूरत नहीं पैंदी, रातां ठंडियां हो जांदियां। अस्सू का महीना चल रहा, अस्सू नूं शुरू होए नूं वेखो किन्ने दिन हो गए, अध अस्सू आ चलिया ते अजे भी गर्मी है, मौसम चेंज हो रहा वर्ल्ड वाइड, उहदा रीजन साडे दरख्त कट्टे जाना है, दरख्त कट्टे जा रहे हैं, प्रदूषण वध रहा है, इस करके इदां दे हालात बनदे हन, असी कट रहे हैं, जिन्हां ने इहदा खमियाजा भुगत लिया है वह ला रहे ने। आ दुबई सा कल तुसी वेख्या ही है, रात दवान दुबई विच चलदा सी, ते सिंगो गुरमुखो प्यारिओ उत्थे रेता ही रेता है, रेता ही रेता, साडे बीकानेर तो अगे नूं लंघ जाओ जैसलमेर जाने आ ना जदों, ते जैसलमेर तो भी वध के दुबई च रेता है, बड़िया सज्जणा ने तुहाडे च गुरमुखा ने वेख्या है, रेता ही रेता, पर उन्होंने इन्ने क दरख्त लाए है, इन्ने क दरख्त लाए है, उन्होंने वैदर चेंज कर लिया, तो वह कहते हैं भी पंजा सत्तां सालां बाद गर्मी दे विच गर्मी नहीं लगेगी, असी इदां दा सिस्टम बना लेना, इन्ने क दरख्त कर लेने ने, इन्ना क इंतजाम कर लेना है भी आने वाले जिहड़े साल होणगे गर्मी दे मौसम दे विच, उत्थे ये जिहड़े महीने हुंदे आ ना जी जून जुलाई अगस्त, इन्नी अत की गर्मी के पैंदी है 55 डिग्री टेंपरेचर हो जाता है, अपने इत्थे 50 तक चले जाता है, 51-52 तक भी उत्थे 55 डिग्री टेंपरेचर हुंदा है, ते उन्होंने दरख्त ला ला के अपना प्रबंध कर लिया, कहिंदे मौसम सोहना कर लेना है, ते असी इत्थे दरख्त कट्टी जा रहे हैं, साडे ते कुदरती सिस्टम सी लगे हुए सी, उन्होंने ते है ही नहीं, उत्थे ते है ही नहीं सी कदे, दरख्त होई ही नहीं, हरियाली कदे होई ही नहीं, पर साडे कोल ते हरियावल सी, असी आप हौली हौली कटद्या आ कुछ बना लिया, वैदर जिहड़ा इत्थे भी चेंज होण लग पिया, ते मैं सारे किसानां वीरां भरावां नूं बेनती करदा ਕਈ ਸੱਜਣਾ ਨੂੰ ਦਰਖਤਾਂ ਨਾਲ ਬੜਾ ਪਿਆਰ ਹੁੰਦਾ ਹੈ, ਕਈ ਬੂਟੇ ਲਾਉਂਦੇ ਐ, ਦਰਖਤ ਲਾਉਂਦੇ ਐ, ਖੇਤਾਂ ਦੇ ਵਿੱਚ 8-10 ਦਰਖਤ ਮੋਟਰ ਤੇ ਲਾ ਕੇ ਰੱਖਦੇ ਐ, ਜਿੱਥੇ ਉਹਨਾਂ ਨੂੰ ਲੱਗਦਾ ਵੀ ਆਹ ਟਿਕਾਣਾ ਜਿਹਾ ਸਹੀ ਹੈ ਉੱਥੇ ਦਰਖਤ ਲਾਉਂਦੇ ਐ। ਤੇ ਮੈਂ ਇਹ ਬੇਨਤੀ ਨਾਲ ਕਰਦਿਆਂ ਕਿ ਆਪਾਂ ਇਹਨਾਂ ਚੀਜ਼ਾਂ ਵਾਸਤੇ ਯਤਨਸ਼ੀਲ ਹੋਈਏ। ਅਸੀਂ ਹੌਲੀ ਹੌਲੀ ਜੇ 5-5, 7-7 ਦਰਖਤ ਲਾਵਾਂਗੇ ਕਿੰਨੇ ਬਣ ਜਾਂਦੇ ਆ, ਫਿਰ ਉਹਨਾਂ ਨੂੰ ਲਾਉਣਾ ਹੀ ਨਹੀਂ, ਉਹਨਾਂ ਨੂੰ ਸੰਭਾਲਣਾ। ਤੇ ਜਿਹੜਾ ਆ ਤੁਹਾਡਾ ਜ਼ਿਮੀਂਦਾਰ ਤਬਕਾ ਹੈ, ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ, ਚਾਹੇ ਉਹ ਜ਼ਿਮੀਂਦਾਰ ਹੈ ਚਾਹੇ ਜ਼ਮੀਨ 'ਚ ਕੰਮ ਕਰਨ ਵਾਲੇ ਨੂੰ ਹੀ ਜ਼ਿਮੀਂਦਾਰ ਕਹਿੰਦੇ ਆ ਨਾ, ਕੋਈ ਵੀ ਹੋਵੇ ਜਿਹੜਾ ਖੇਤੀਬਾੜੀ ਕਰ ਲੈਂਦਾ, ਉਹਨਾਂ ਤੋਂ ਵਧੀਆ ਦਰਖਤ ਕੌਣ ਸਾਂਭ ਸਕਦਾ? ਉਹਨਾਂ ਤੋਂ ਵੱਧ ਦਰਖਤ ਦੀ, ਖੇਤੀਬਾੜੀ ਵਾਲੇ ਬੰਦੇ ਤੋਂ ਵੱਧ ਕਿਸ ਬੰਦੇ ਨੂੰ ਨੌਲੇਜ ਹੋ ਸਕਦੀ? ਸੋ ਇਸ ਕਰਕੇ ਆਪਾਂ ਨੂੰ ਜਿੱਥੇ ਹੋਰ ਬੜਾ ਕੁਝ ਕਰਨਾ ਚਾਹੀਦਾ, ਇਹਨੂੰ ਵੇਖ ਕੇ ਇੱਕ ਤੇ ਹੁੰਦਾ ਤੰਗ ਹੋਈ ਜਾਓ, ਬੜਾ ਬੁਰਾ ਹਾਲ ਹੈ, ਮੌਸਮ ਬਦਲ ਗਿਆ, ਮੌਸਮ ਬਦਲ ਗਿਆ। ਇੱਕ ਹੈ ਕਿ ਅਸੀਂ ਕਰ ਕੀ ਸਕਦੇ ਹਾਂ, ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੌਖੀਆਂ ਵਸਣ, ਤੇ ਉਹ ਤਦ ਹੀ ਹੋ ਸਕਦਾ ਜੇ ਆਪਾਂ ਸਾਰੇ ਜਣੇ ਥੋੜ੍ਹਾ ਥੋੜ੍ਹਾ ਯਤਨ ਕਰੀਏ। ਇੱਕ ਹੁੰਦਾ ਬਹਿ ਕੇ ਰੋਈ ਜਾਓ ਗਰਮੀ ਆ ਗਈ, ਗਰਮੀ ਆ ਗਈ, ਕਰੋ ਕੁਛ ਨਾ, ਕਰੀਏ ਵੀ ਤੇ ਨਾ ਜ਼ਰੂਰ ਕੁਛ ਨਾ ਕੁਛ। ਜਿਵੇਂ ਵੇਖੋ ਗੱਲ, ਇੱਕ ਹੁਣ ਜਿਵੇਂ ਨੌਜਵਾਨ ਇੱਕ ਵੀਰ ਗਾਉਂਦਾ ਹੈ, ਜਿਹੜਾ ਆ ਨੈੱਟ ਤੇ ਵੇਖ ਰਹੇ ਹੋ ਤੁਸੀਂ ਸਾਰੇ, ਰਾਜਵੀਰ ਸਿੰਘ ਹੈ, ਰਾਜਵੀਰ ਜਵੰਦਾ ਕਰਕੇ ਹੋਸਪਿਟਲ ਦੇ ਵਿੱਚ ਫੋਰਟੀਜ ਦੇ ਵਿੱਚ ਪਿਆ, ਐਕਸੀਡੈਂਟ ਹੋਇਆ। ਸਾਰੀ ਦੁਨੀਆ ਦੇ ਵਿੱਚ ਅਰਦਾਸਾਂ ਕਰੋ, ਅਰਦਾਸਾਂ ਕਰੋ, ਉਹਦੀ ਜਾਨ ਬਚ ਜਾਏ। ਬਿਲਕੁਲ ਐਡਾ ਸੋਹਣਾ ਸੁਨੱਖਾ ਨੌਜਵਾਨ ਹੈ, ਸਾਰੇ ਹੀ ਕਰ ਰਹੇ ਅਰਦਾਸ ਤੇ ਵੀ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇ ਨਾ। ਪੰਜਾਬ ਦਾ ਪੁੱਤ ਹੈ, ਸਾਰੇ ਹੀ ਆਪਾਂ ਅਰਦਾਸਾਂ ਕਰਦੇ ਹਾਂ। ਜੇ ਕਿਸੇ ਦਾ ਵੀ ਬੱਚਾ ਹੋਸਪਿਟਲ 'ਚ ਪਿਆ ਹੋਵੇ, ਰੀੜ੍ਹ ਦੀ ਹੱਡੀ 'ਤੇ ਸੱਟ ਹੋਵੇ, ਗਰਦਨ 'ਤੇ ਸੱਟ ਹੋਵੇ, ਦਿਮਾਗ ਡੈੱਡ ਹੋ ਜਾਏ, ਤੇ ਆਪਾਂ ਸਾਰੇ ਹੀ ਹਰ ਇੱਕ ਵਾਸਤੇ ਹੀ ਆਪਾਂ ਅਰਦਾਸ ਕਰਾਂਗੇ ਜਿਹਦਾ ਇੱਦਾਂ ਦਾ ਹਾਲਾਤ ਹੋਣ ਨਾ। ਉਹ ਕੋਈ ਵੀ ਬੱਚਾ ਹੋਵੇ, ਇਕੱਲੀ ਉਹ ਇਕੱਲਾ ਉਹ ਗਾਉਣ ਵਾਲੇ ਮੁੰਡੇ ਦੀ ਗੱਲ ਨਹੀਂ, ਉਹ ਤੇ ਕੋਈ ਵੀ ਹੋਏਗਾ ਜਿਹਦੇ ਜਿਹਦਾ ਹਾਲਾਤ ਇੱਦਾਂ ਦੀ ਨਾਜ਼ੁਕ ਹੋਵੇ, ਗੰਭੀਰ ਹੋਵੇ, ਡਾਕਟਰ ਕਹਿਣ ਖਤਰਾ ਹੈ, ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ। ਇਹ ਤੇ ਆ ਵੇਖੋ ਸਾਡੀ ਭਾਵਨਾ, ਹਰ ਬੰਦੇ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ, ਕਿਸੇ ਤੇ ਦਇਆ ਕਰਨੀ, ਕਿਸੇ ਲਈ ਅਰਦਾਸ ਕਰਨੀ, ਕਿਸੇ ਦਾ ਭਲਾ ਸੋਚਣਾ। ਅਰਦਾਸ ਕਰਨ ਦਾ ਮਤਲਬ ਹੈ ਕਿ ਅਸੀਂ ਅੰਦਰੋਂ ਸੈਂਸਿਟਿਵ ਹਾਂ, ਅਸੀਂ ਅੰਦਰੋਂ ਸਾਡੇ ਅੰਦਰ ਦਰਦ ਹੁੰਦਾ ਹੈ, ਅਸੀਂ ਅੰਦਰੋਂ ਮਹਿਸੂਸ ਕਰਦੇ ਹਾਂ, ਅਸੀਂ ਕਿਸੇ ਦੇ ਦਰਦ ਨੂੰ ਫੀਲ ਕਰਦੇ ਹਾਂ, ਅਸੀਂ ਜਜ਼ਬਾਤ ਹੈ ਸਾਡੇ ਅੰਦਰ, ਅਸੀਂ ਜਿਉਂਦੇ ਹਾਂ। ਸਾਨੂੰ ਕਿਸੇ ਦੀ ਤਕਲੀਫ ਨੂੰ ਵੇਖ ਕੇ ਤਕਲੀਫ ਹੁੰਦੀ ਹੈ, ਕਿਸੇ ਦੇ ਅੱਥਰੂਆਂ ਨੂੰ ਵੇਖ ਕੇ ਸਾਨੂੰ ਵੀ ਰੋਣਾ ਆਉਂਦਾ ਹੈ, ਕਿਸੇ ਦੀ ਮਾਂ ਦਾ ਪੁੱਤ ਨਾ ਮਰੇ। ਆਪਾਂ ਸਾਰੇ ਹੀ ਅੰਦਰੋਂ ਇਹ ਅਰਦਾਸ ਕਰਦੇ ਹਾਂ, ਇਹ ਤੇ ਪੱਖ ਹੈ ਇੱਕ ਚੰਗਾ, ਹਰੇਕ ਵਾਸਤੇ, ਕਿਸੇ ਵਾਸਤੇ ਨਹੀਂ, ਹਰੇਕ ਵਾਸਤੇ ਇੱਕ ਵਾਰੀ ਆਉਣਾ ਚਾਹੀਦਾ ਹੈ ਵੀ ਨਾ ਇੱਦਾਂ ਨਾ ਹੋਵੇ। ਇਹ ਤੇ ਸਾਡੇ ਮਨ ਦਾ ਵਲਵਲਾ ਹੈ, ਹੋਣਾ ਚਾਹੀਦਾ। ਇੱਕ ਤੇ ਗੱਲ ਹੈ ਇਹ, ਇੱਕ ਦੂਜੀ ਗੱਲ ਇਹ ਹੈ ਕਿ ਐਕਸੀਡੈਂਟ ਹੋਇਆ ਕਿਉਂ? ਕਹਿੰਦੇ ਦੋ ਸਾਹਣ ਭਿੜਦੇ ਭਿੜਦੇ ਅੱਗੇ ਆ ਗਏ ਤੇ ਇੱਕਦਮ ਉਹਦਾ ਮੋਟਰਸਾਈਕਲ ਡਿੱਗ ਗਿਆ, ਤੇ ਇਹ ਕਿੰਨਾ ਕੁ ਚਿਰ? ਇਹ ਇਕੱਲੇ ਉਹਦੀ ਜਵੰਦੇ ਦੀ ਗੱਲ ਨਹੀਂ, ਗੱਡੀਆਂ ਦਾ ਮਸਲਾ ਤੇ ਸਾਰਿਆਂ ਨੂੰ ਹੀ ਹੈ। ਹੁਣ ਮੈਂ ਇੱਧਰ ਨੂੰ ਆਇਆ ਅੱਜ, ਤੇ ਮੈਂ ਪਹਿਲਾਂ ਇਹਨਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਜਦੋਂ ਵਾਪਸ ਆਉਣਾ ਰਾਤ ਵੇਲੇ ਜ਼ਰਾ ਧਿਆਨ ਰੱਖਿਓ, ਰਾਤ ਨੂੰ ਗੱਡੀਆਂ ਸਪੀਡ ਤੇ ਹੁੰਦੀਆਂ, ਪਤਾ ਹੀ ਨਹੀਂ ਲੱਗਦਾ ਕਿੱਧਰੋਂ ਮਾਂ ਨਿਕਲ ਆਉਂਦੀ ਹੈ। ਸਾਡੇ ਇੱਥੇ ਪੰਜ ਪਿਆਰਿਆਂ ਦੀ ਗੱਡੀ ਕਈ ਸਾਲ ਪਹਿਲਾਂ ਐਕਸੀਡੈਂਟ ਹੋਈ ਸੀ, ਸਾਰੀ ਗੱਡੀ ਖਤਮ ਹੋ ਗਈ ਸੀ, ਪੰਜ ਪਿਆਰੇ ਅੰਮ੍ਰਿਤ ਛਕਾ ਕੇ ਜਾ ਰਹੇ ਸੀ ਇਸੇ ਰੋਡ ਤੇ, ਤੁਹਾਡੇ ਵਾਲਾ ਜਿਹੜਾ ਸਾਡਾ ਜਾ ਰਿਹਾ ਨਾ, ਇਹ ਭਿੱਖੀ ਵਾਲਾ ਰੋਡ ਹੈ ਜਿਹੜਾ ਸਾਰਾ, ਇਹਦੇ ਉੱਤੇ ਐਕਸੀਡੈਂਟ ਹੋਇਆ ਸੀ। ਤੇ ਅੱਜ ਤੋਂ 28 ਸਾਲ ਪਹਿਲਾਂ ਮੇਨ ਰੋਡ ਦੇ ਉੱਤੇ ਇੱਥੇ ਠੂਠਿਆਂ ਵਾਲੀ ਪਿੰਡ ਪੈਂਦਾ ਨੇੜੇ, ਮੈਂ ਜਿਪਸੀ ਦੇ ਵਿੱਚ ਸੀ, ਗੱਡੀ ਦੇ ਵਿੱਚ ਸੀ, ਉਦੋਂ ਐਕਸੀਡੈਂਟ ਹੋਇਆ ਸੀ। ਭਾਈ ਮੱਖਣ ਸਿੰਘ ਦੀ, ਸਾਡੇ ਨਾਲ ਆ ਜਸਵੀਰ ਸਿੰਘ, ਆਪਾਂ ਸਾਰੇ ਸੀ, ਭਾਈ ਮੱਖਣ ਸਿੰਘ ਦੀ ਮੌਤ ਹੋਈ ਸੀ ਐਕਸੀਡੈਂਟ ਵਿੱਚ। ਪੰਜ ਪਿਆਰਿਆਂ ਦੇ ਨਾਲ ਵੀ ਇੱਦਾਂ ਹਾਦਸਾ ਸਾਡੇ ਵਾਪਰਿਆ। ਸੋ ਇੱਦਾਂ ਦੇ ਹਾਦਸੇ ਵਾਪਰਦੇ ਆ ਕਿਉਂਕਿ ਗਾਵਾਂ ਇੱਕਦਮ ਆ ਜਾਂਦੀਆਂ, ਸਾਡੇ ਸਿਸਟਮ ਨਹੀਂ ਕੋਈ। ਆ ਹੁਣ 2-3 ਦਿਨ ਉੱਥੇ ਰਹੇ ਹਾਂ, ਉੱਥੇ ਵੇਖਿਆ ਕੋਈ ਜਾਨਵਰ ਸੜਕ 'ਤੇ ਵੇਖਿਆ ਹੀ ਨਹੀਂ, ਜਾਨਵਰ ਤੇ ਕੀ ਕਦੇ ਕੋਈ ਕੁੱਤਾ ਵੀ ਨਹੀਂ ਵੇਖਿਆ ਰੋਡ ਦੇ ਉੱਤੇ ਸਿਸਟਮ ਹੈ ਹੁਣ ਜਿਹੜੀਆਂ ਸਰਕਾਰਾਂ ਹਨ ਭਾਵੇਂ ਪੰਜਾਬ ਦੇ ਸੀਐਮ ਹਨ ਭਾਵੇਂ ਹਿਮਾਚਲ ਦੇ ਹਨ ਭਾਵੇਂ ਹਰਿਆਣੇ ਦੇ ਹਨ ਜਿਹੜੇ ਬੰਦਿਆਂ ਦੀ ਪਹੁੰਚ ਹੈ ਉਹ ਇਕੱਠੇ ਹੋਣ ਕੁਛ ਐਸਾ ਹੀਲਾ ਵਸੀਲਾ ਕਰਨ ਵੀ ਇਹਦਾ ਸੈਟਅਪ ਹੋਵੇ ਕੋਈ ਰੋਡਾਂ ਦਾ ਸਿਸਟਮ ਬਣੇ ਕੋਈ ਇਹਦਾ ਢਾਂਚਾ ਬਣੇ ਕਿੰਨੀਆਂ ਕੁ ਮਾਵਾਂ ਦੇ ਪੁੱਤ ਜਿਹੜੇ ਨੇ ਇੱਦਾਂ ਵੈਂਟੀਲੇਟਰਾਂ ਦੇ ਪਏ ਰਹਿਣਗੇ ਆਪਾਂ ਇੱਕ ਤੇ ਇੱਦਾਂ ਹੀ ਹੁੰਦਾ ਵੀ ਹਾਂ ਜੀ ਬੜਾ ਮਾੜਾ ਹੋਇਆ ਅਰਦਾਸਾਂ ਕਰੋ ਹੱਲ ਤੇ ਕਰੋ ਅੱਜ ਇੱਕ ਦਾ ਹੋ ਗਿਆ ਕੱਲ੍ਹ ਨੂੰ ਦੂਜੇ ਦਾ ਹੋ ਜਾਣਾ ਇਹਦਾ ਰਾਜਵੀਰ ਸਿੰਘ ਜਵੰਦਾ ਜਿਹੜਾ ਉਹਦਾ ਤੇ ਪਤਾ ਲੱਗ ਗਿਆ ਜਿਹੜੇ ਹੋਰ ਹਜ਼ਾਰਾਂ ਹੀ ਬੱਚੇ ਸੜਕਾਂ ਤੇ ਮਰੀ ਜਾਂਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਥੋੜੇ ਮਰਦੇ ਇੱਕਦਮ ਗਾਂ ਆ ਗਈ ਇੱਕਦਮ ਸਾਹਣ ਆ ਗਿਆ ਅੱਗੇ ਤੇ ਸਾਨੂੰ ਤੇ ਗਊ ਟੈਕਸ ਵੀ ਲੱਗਦਾ ਹੈ ਗਊ ਟੈਕਸ ਵੀ ਲੱਗਦਾ ਹੈ ਗਊ ਟੈਕਸ ਕਿਉਂ ਲੱਗਦਾ ਹੈ ਵੀ ਗਾਵਾਂ ਨੂੰ ਸੰਭਾਲਿਆ ਜਾਏਗਾ ਗਊ ਟੈਕਸ ਲੱਗਦਾ ਹੈ ਤੇ ਗਊ ਟੈਕਸ ਕਿਉਂ ਲੱਗਦਾ ਹੈ ਕਿ ਗਾਵਾਂ ਨੂੰ ਸੰਭਾਲਿਆ ਜਾਏਗਾ ਜਦੋਂ ਹਰ ਬੰਦਾ ਗਾਵਾਂ ਨੂੰ ਸਾਂਭਣ ਲਈ ਟੈਕਸ ਦਿੰਦਾ ਹੈ ਤੇ ਫਿਰ ਗਾਵਾਂ ਸਾਂਭੀਆਂ ਜਾਣੀਆਂ ਚਾਹੀਦੀਆਂ ਨੇ ਕਿਉਂ ਬਈ ਜਦੋਂ ਅਸੀਂ ਟੈਕਸ ਦਿੰਦੇ ਹਾਂ ਸਾਰੇ ਜਣੇ ਇਹ ਸਪੈਸ਼ਲ ਗਊ ਟੈਕਸ ਲੱਗਦਾ ਹੈ ਵੀ ਗਾਵਾਂ ਨੂੰ ਸੰਭਾਲਣ ਵਾਸਤੇ ਭਾਰਤ ਦੇ ਵਿੱਚ ਟੈਕਸ ਹੈ ਤੇ ਜਦੋਂ ਸਾਡੇ ਤੋਂ ਟੈਕਸ ਲਿਆ ਜਾਂਦਾ ਹੈ ਤੇ ਫਿਰ ਗਾਵਾਂ ਸਾਂਭਣੀਆਂ ਵੀ ਚਾਹੀਦੀਆਂ ਇਹਦੇ ਤੇ ਵਰਕ ਵੀ ਹੋਣਾ ਚਾਹੀਦਾ ਇਹਦੇ ਤੇ ਸਰਕਾਰਾਂ ਨੂੰ ਸੈਟਅਪ ਇਹੋ ਜਿਹਾ ਕਰਨਾ ਚਾਹੀਦਾ ਹੈ ਕਿ ਜਗ੍ਹਾ ਜਗ੍ਹਾ ਇੱਦਾਂ ਦਾ ਇੰਤਜ਼ਾਮ ਹੋਵੇ ਇੱਦਾਂ ਦਾ ਪ੍ਰਬੰਧ ਹੋਵੇ ਵੀ ਆਵਾਰਾ ਜਿਹੜੇ ਪਸ਼ੂ ਫਿਰਦੇ ਹੈ ਬੜੀਆਂ ਮਾਵਾਂ ਦੇ ਪੁੱਤ ਮਰੇ ਹੈ ਅੱਗੇ ਤੋਂ ਨਾ ਕਿਸੇ ਦਾ ਨੁਕਸਾਨ ਹੋਵੇ ਇਹ ਹੈ ਸਿਆਣੀ ਗੱਲ ਇਹ ਹੈ ਸਮਝਦਾਰੀ ਦੀ ਗੱਲ ਇੱਕ ਤੇ ਇੱਦਾਂ ਹੈ ਵੀ ਹਾਏ ਮਰ ਗਿਆ ਜੀ ਬੁੱਤੀ ਜੀ ਉੱਡੀ ਫਿਰਦੀ ਹੈ ਜੀ ਗਰਮੀ ਹੈ ਜੀ ਇੱਕ ਤੇ ਇਹ ਕਹਿ ਕੇ ਛਾਰ ਲਓ ਮੂੰਹ ਤੇ ਕੱਪੜਾ ਲੈ ਲਓ ਇੱਕ ਹੈ ਹੱਲ ਕੀ ਹੈ ਇਹਦਾ ਇਸੇ ਤਰ੍ਹਾਂ ਇੱਕ ਤੇ ਐਕਸੀਡੈਂਟ ਨੇ ਇੱਕ ਤੇ ਰੋ ਲਓ ਅਰਦਾਸਾਂ ਕਰ ਲਓ ਇਹ ਤੇ ਹੈ ਇਹ ਤੇ ਸਾਡੇ ਅੰਦਰ ਦਾ ਬਲਬਲਾ ਆਪਾਂ ਵਿਖਾ ਲਿਆ ਵੀ ਸਾਨੂੰ ਦਰਦ ਹੈ ਸਾਨੂੰ ਤਕਲੀਫ ਹੈ ਪਰ ਇਹਨਾਂ ਗੱਲਾਂ ਦਾ ਹੱਲ ਤੇ ਤਾਂ ਹੀ ਹੋਣਾ ਨਾ ਜੇ ਆਪਾਂ ਹੱਲ ਕੱਢਣ ਵਾਲੇ ਪਾਸੇ ਤੁਰਾਂਗੇ ਤੇ ਕਰਨਾ ਹੈ ਵੱਡੇ ਵੱਡੇ ਪੱਧਰ ਤੇ ਹੋਣਾ ਹੈ ਇਹ ਤੇ ਹਾਈ ਲੈਵਲ ਦੇ ਉੱਤੇ ਹੋਣਾ ਹੈ ਜਦੋਂ ਸੈਂਟਰ ਗੌਰਮੈਂਟ ਹੋਵੇ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨੇ ਵੱਡੇ ਵੱਡੇ ਪ੍ਰਬੰਧ ਕਰਨੇ ਨੇ ਤੇ ਉਹਦੇ ਵਾਸਤੇ ਹੌਲੀ ਹੌਲੀ ਯਤਨ ਕਰਨਾ ਚਾਹੀਦਾ ਹੈ ਹੌਲੀ ਹੌਲੀ ਸੋਚਣਾ ਚਾਹੀਦਾ ਹੈ ਵੀ ਇਹਦਾ ਹੱਲ ਕੀ ਹੋਵੇ ਸੜਕਾਂ ਤੇ ਇਹਦਾ ਕੀ ਪ੍ਰਬੰਧ ਕੀਤਾ ਜਾਵੇ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਹ ਮੁਸ਼ਕਲਾਂ ਨਾ ਆਉਣ ਸੋ ਸੋਚਣਾ ਅਸੀਂ ਹੱਲ ਵੱਲ ਹੱਲ ਕੀ ਹੈ ਆਨੰਦ ਫੇਰ ਆਉਣਾ ਸੋ ਆਓ ਜਿਹੜੇ ਆ ਸਾਡੇ ਸਮਾਗਮ ਹੁੰਦੇ ਆ ਆਪਾਂ ਜਿੱਦਾਂ ਇੱਥਾਂ ਭੈਣ ਭਰਾ ਸਾਰੇ ਇਕੱਠੇ ਹੋ ਕੇ ਬੈਠੇ ਆ ਇਹ ਕਾਹਦੇ ਲਈ ਬੈਠੇ ਸਾਡੇ ਮਨ ਦੇ ਵਿੱਚ ਆਨੰਦ ਆਵੇ ਸਾਡੀ ਜ਼ਿੰਦਗੀ 'ਚ ਸ਼ਾਂਤੀ ਆਵੇ ਸਾਡੀ ਜ਼ਿੰਦਗੀ 'ਚ ਟਕਾ ਆਵੇ ਸਾਡੀ ਜ਼ਿੰਦਗੀ 'ਚ ਕੋਈ ਰਸ ਆਵੇ ਸਾਡੀ ਜ਼ਿੰਦਗੀ 'ਚ ਕੋਈ ਖੇੜਾ ਆਵੇ ਇਹਦੇ ਲਈ ਆਏ ਅਸੀਂ ਸਾਰੇ ਤਾਂ ਬੈਠਦੇ ਹਾਂ ਆ ਕਿੰਨੇ ਨੌਜਵਾਨ ਹੋ ਕਿੰਨੇ ਵੀਰ ਹੋ ਤੁਸੀਂ ਫੋਨ ਛੱਡ ਕੇ ਬੈਠੇ ਹੈ ਕਿੰਨੇ ਬੱਚੇ ਆ ਜਿਹੜੇ ਫੋਨ ਇਸ ਵੇਲੇ ਚਲਾਉਂਦੇ ਹੋਣਾ ਸੀ ਜੇ ਆਪਾਂ ਦੀਵਾਨ 'ਚ ਨਾ ਆਉਂਦੇ ਤੇ ਫੋਨ ਚਲਾਉਂਦੇ ਹੋਰ ਕੀ ਕਰਦੇ ਪਏ ਹੁੰਦੇ ਬੈੱਡ ਦੇ ਉੱਤੇ ਸੋਫੇ ਤੇ ਬੈਠੇ ਹੁੰਦੇ ਫੋਨ ਚੱਲੀ ਜਾਣਾ ਸੀ ਸਾਡਾ ਘੰਟਾ ਦੋ ਘੰਟੇ ਸਾਡੇ ਇੱਦਾਂ ਹੀ ਲੰਘ ਜਾਣੇ ਸੀ ਪਰ ਆਪਾਂ ਫਿਰ ਵੀ ਸੰਗਤ ਵਿੱਚ ਆਏ ਹਾਂ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੈ ਕੋਈ ਕਿਤੋਂ ਗੱਡੀ ਤੇ ਵਹੀਕਲ ਤੇ ਮੋਟਰਸਾਈਕਲ ਤੇ ਆਪਣਾ ਆਪਣਾ ਇੰਤਜ਼ਾਮ ਕੀਤਾ ਹੈ ਟਰਾਲੀਆਂ ਤੇ ਵੀ ਬੈਠ ਕੇ ਆਇਓ ਐਡੀ ਵੱਡੀ ਗਿਣਤੀ ਵਿੱਚ ਅੱਜ ਪਹਿਲੇ ਦਿਨ ਹਾਜ਼ਰੀ ਭਰ ਰਹੇ ਹੋ ਗੁਰਮੁਖੋ ਕਾਹਦੇ ਲਈ ਆਏ ਆ ਸਾਡੀ ਜ਼ਿੰਦਗੀ 'ਚ ਕੋਈ ਆਨੰਦ ਆਵੇ ਕੋਈ ਚੰਗੀ ਗੱਲ ਸੁਣੀਏ ਕੋਈ ਚੰਗੀ ਗੱਲ ਸਮਝੀਏ ਕੋਈ ਚੰਗੀ ਗੱਲ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਸਾਡੀ ਜ਼ਿੰਦਗੀ 'ਚ ਵੀ ਆਨੰਦ ਆਵੇ ਕੋਈ ਸੁੱਖ ਦੀਆਂ ਘੜੀਆਂ ਆਉਣ ਸਾਡੀ ਜ਼ਿੰਦਗੀ ਵਿੱਚ ਵੀ ਕੋਈ ਸ਼ਾਂਤੀ ਆਵੇ ਸਾਡੀ ਜ਼ਿੰਦਗੀ ਵਿੱਚ ਵੀ ਕੋਈ ਟਿਕਾ ਆਵੇ ਤੇ ਟਿਕਾ ਲਿਆਉਣ ਵਾਸਤੇ ਧਿਆਨ ਨਾਲ ਸੁਣੋ ਗੁਰਮੁਖੋ ਬੜਾ ਧਿਆਨ ਨਾਲ ਸੁਣੋ ਸਿੱਧੀ ਉਦਾਹਰਣ ਦੇਣਾ ਬਿਲਕੁਲ ਸਿੱਧੀ ਤੇ ਬੜੀ ਸੌਖੀ ਉਦਾਹਰਣ ਦੇਣ ਲੱਗਿਆ ਕਿ ਗੁਰਮੁਖੋ ਜੇ ਤੁਸੀਂ ਵੇਖੋ ਵੀ ਬੜੀ ਕੋਈ ਸਬਜ਼ੀ ਸਵਾਦ ਹੈ ਸਵਾਦ ਸਵਾਦ ਹੈ ਜਿਹੜਾ ਸਵਾਦ ਇਹ ਇੱਕ ਚੀਜ਼ ਨਾਲ ਨਹੀਂ ਆਉਂਦਾ। ਮੰਨ ਲਓ ਅਸੀਂ ਛੋਲਿਆਂ ਦੀ ਸਬਜ਼ੀ ਖਾਂਦੇ ਹਾਂ, ਵੀ ਛੋਲਿਆਂ ਦੀ ਸਬਜ਼ੀ ਬੜੀ ਸਵਾਦ ਹੈ ਜੀ, ਸਾਨੂੰ ਚਾਹੀਦਾ ਸਵਾਦ। ਤੇ ਜੇ ਕੋਈ ਬੰਦਾ ਕਵੇ ਵੀ ਯਾਰ ਮੈਂ ਫਲਾਣੇ ਥਾਂ ਤੇ ਸਬਜ਼ੀ ਖਾਧੀ ਛੋਲਿਆਂ ਦੀ, ਇੰਨੀ ਸਵਾਦ ਤੇ ਮੈਂ ਵੀ ਸਵਾਦ ਲੈਣਾ, ਕੀ ਕਰਨਾ ਪਊ? ਉਹਨੂੰ ਇਕੱਲੇ ਛੋਲੇ ਨਹੀਂ ਚਾਹੀਦੇ, ਉਹਨੂੰ ਪਿਆਜ ਵੀ ਚਾਹੀਦੇ ਹੈ, ਉਹਨੂੰ ਲਸਣ ਵੀ ਚਾਹੀਦਾ, ਉਹਨੂੰ ਅਦਰਕ ਵੀ ਚਾਹੀਦੀ ਹੈ, ਉਹਨੂੰ ਧਨੀਆ ਵੀ ਚਾਹੀਦਾ, ਉਹਨੂੰ ਹਲਦੀ ਵੀ ਚਾਹੀਦੀ ਹੈ, ਉਹਨੂੰ ਨਮਕ ਵੀ ਚਾਹੀਦਾ, ਉਹਨੂੰ ਹਰੀ ਮਿਰਚ ਵੀ ਚਾਹੀਦੀ ਹੈ, ਸਾਰਾ ਕੁਝ ਚਾਹੀਦਾ ਨਾ, ਗਰਮ ਮਸਾਲਾ ਵੀ ਚਾਹੀਦਾ, ਇਹ ਸਾਰਾ ਕੁਝ ਇਕੱਠਾ ਕਰਨਾ ਪਊ, ਸਾਰਾ ਕੁਝ ਲਿਆਉਣਾ ਪਊ, ਫਿਰ ਭਾਈ ਉਹਨੂੰ ਟਾਈਮ ਦੇ ਉੱਤੇ ਸਾਰਾ ਕੁਝ ਪਾਉਣਾ ਪਊ। ਤੇ ਪਹਿਲਾਂ ਮੈਂ ਦੇਸੀ ਘਿਓ ਪਾਵਾਂ, ਫਿਰ ਮੈਂ ਇਹਦੇ ਵਿੱਚ ਜੋ ਅਦਰਕ ਲਸਣ ਉਹ ਸਾਰਾ ਕੁਝ ਪਾਵਾਂ, ਫਿਰ ਮੈਂ ਗੰਢੇ ਪਾਵਾਂ, ਫਿਰ ਮੈਂ ਚੰਗੀ ਤਰ੍ਹਾਂ ਭੁੰਨਾ, ਮੈਂ ਅੱਧਾ ਘੰਟਾ ਲਾ ਕੇ ਭੁੰਨਾਗਾ, ਫਿਰ ਭੁੰਨਦਿਆਂ ਭੁੰਨਦਿਆਂ ਤੜਕਾ ਚੰਗੀ ਤਰ੍ਹਾਂ ਭੁੱਜਣ ਤੋਂ ਬਾਅਦ ਅੱਧੇ ਘੰਟੇ ਬਾਅਦ ਫਿਰ ਛੋਲੇ ਪਾਏ ਜਾਣਗੇ, ਫਿਰ ਪਾਣੀ ਪਾਇਆ ਜਾਏਗਾ, ਫਿਰ 10 ਸੀਟੀਆਂ ਵੱਜਣਗੀਆਂ, ਫਿਰ ਬਣਨਗੇ। ਸਾਰਾ ਇੱਕ ਇੱਕ ਪ੍ਰੋਸੈਸ ਹੈ, ਜੇ ਸਵਾਦ ਚਾਹੀਦਾ ਇੱਕ ਪ੍ਰੋਸੈਸ ਚੋਂ ਗੁਜ਼ਰਨਾ ਪੈਂਦਾ ਹੈ, ਇੱਕ ਪ੍ਰੋਸੈਸ ਹੈ। ਸਾਰੀਆਂ ਚੀਜ਼ਾਂ ਅੱਗ ਬਾਲਣੀ ਪੈਣੀ ਹੈ, ਪਾਣੀ ਰੱਖਣਾ ਪੈਣਾ ਹੈ, ਫਿਰ ਛੋਲੇ ਉਬਾਲਣੇ ਪੈਣੇ ਨੇ, ਸਾਰਾ ਕੁਝ ਇੱਕ ਸੈਟਅਪ ਕਰਨਾ ਪੈਣਾ। ਇੱਕ ਚੀਜ਼ ਵੀ ਮਿਸ ਕਰੋਗੇ ਸਵਾਦ ਨਹੀਂ ਆਉਣਾ, ਇੱਕ ਚੀਜ਼ ਵੀ ਢਿੱਲੀ ਰਹਿ ਗਈ ਸਵਾਦ ਨਹੀਂ ਆਉਣਾ। ਸਵਾਦ ਲੈਣਾ ਤੇ ਘੰਟਾ ਡੇਢ ਘੰਟਾ ਛੋਲੇ ਵਧੀਆ ਤਰੀਕੇ ਨਾਲ ਬਣਾਉਣ ਤੇ ਲੱਗਣਗੇ। ਆ ਪੁਰਾਣੀਆਂ ਮਾਈਆਂ ਛੋਲੇ ਬਣਾਉਂਦੀਆਂ, ਉਹ ਜਦੋਂ ਬਾਹਰ ਚੌਂਕੇ ਦੇ ਵਿੱਚ ਅੱਗ ਬਾਲ ਕੇ ਤੇ ਡੇਢ ਘੰਟਾ ਦੋ ਘੰਟੇ ਬਣਨ ਤੇ ਹੌਲੀ ਹੌਲੀ ਥੋੜੀ ਥੋੜੀ ਅੱਗ ਵਿੱਚ ਬਣਾਉਣਗੀਆਂ, ਤਾਂ ਬਣੋ, ਤਾਂ ਜਾ ਕੇ ਸਵਾਦ ਆਊ। ਤੇ ਸਵਾਦ ਏਦਾਂ ਹੀ ਨਹੀਂ ਆ ਜਾਂਦਾ, ਹੁਣ ਬੰਦਾ ਜ਼ਿੰਦਗੀ 'ਚ ਸਵਾਦ ਚਾਹੁੰਦਾ ਹੈ, ਤੇ ਸਵਾਦ ਆਪਾਂ ਜੇ ਕਹੀਏ ਵੀ ਐਂ ਆਜੂ, ਐ ਨਹੀਂ ਆਉਂਦਾ। ਸਾਰੀਆਂ ਚੀਜ਼ਾਂ ਚਾਹੀਦੀਆਂ, ਜਿਵੇਂ ਛੋਲੇ ਵਧੀਆ ਚਾਹੀਦੇ ਆ ਤੇ ਗੰਢੇ ਵੀ ਚਾਹੀਦੇ ਆ, ਲਸਣ ਵੀ ਚਾਹੀਦਾ, ਅਦਰਕ ਵੀ ਚਾਹੀਦਾ, ਨਮਕ ਮਿਰਚ ਮਸਾਲੇ ਸਭ ਕੁਝ ਚਾਹੀਦਾ। ਤੇ ਜੇ ਜ਼ਿੰਦਗੀ ਦਾ ਸਵਾਦ ਲੈਣਾ ਹੈ ਫਿਰ ਇੱਥੇ ਵੀ ਸਾਰਾ ਕੁਝ ਚਾਹੀਦਾ ਹੈ, ਇੱਕ ਚੀਜ਼ ਨਾਲ ਨਹੀਂ ਗੱਲ ਬਣਨੀ, ਸਾਰਾ ਕੁਝ। ਆਪਣੇ ਮਨ ਲਈ ਕੀ ਕਰਦਾ, ਆਪਣੇ ਤਨ ਲਈ ਕੀ ਕਰਦਾ, ਆਪਣੀ ਸਿਹਤ ਦਾ ਕਿੰਨਾ ਧਿਆਨ ਰੱਖਦਾ, ਆਪਣੇ ਮਾਈਂਡ ਦਾ ਕਿੰਨਾ ਧਿਆਨ ਰੱਖਦਾ, ਗੁਰਬਾਣੀ ਕਿੰਨੀ ਪੜ੍ਹਦਾ, ਸੇਵਾ ਕਿੰਨੀ ਕਰਦਾ, ਆਪਣੇ ਬੱਚਿਆਂ ਲਈ ਫਰਜ਼ ਕਿੰਨੇ ਨਿਭਾਉਂਦਾ, ਆਪਣੇ ਪਰਿਵਾਰ ਨੂੰ ਟਾਈਮ ਕਿੰਨਾ ਦਿੰਦਾ, ਆਪਣੀ ਮਿਹਨਤ ਪੈਸੇ ਵਾਸਤੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਖਰਚਾ ਚਲਾਵੀ ਚਲਾਉਣ ਵਾਸਤੇ ਕੀ ਕੁਝ ਕਰਦਾ, ਕਿੱਦਾਂ ਦੀ ਮਿਹਨਤ ਕਰਦਾ, ਸਾਰੀਆਂ ਚੀਜ਼ਾਂ ਤੇ ਕੰਮ ਕਰਨਾ ਪੈਂਦਾ, ਤਾਂ ਜਾ ਕੇ ਜ਼ਿੰਦਗੀ 'ਚ ਆਨੰਦ ਆਉਂਦਾ। ਜ਼ਿੰਦਗੀ ਦਾ ਆਨੰਦ ਲੈਣਾ ਤੇ ਕਈ ਚੀਜ਼ਾਂ ਤੇ ਕੰਮ ਕਰਨਾ ਪਊ, ਇੱਕ ਚੀਜ਼ ਤੇ ਨਹੀਂ। ਜੇ ਤੁਸੀਂ ਕਹੋ ਵੀ ਭਾਈ ਸਾਹਿਬ ਜੀ ਜੇ ਵਾਹਿਗੁਰੂ ਕਰੀਏ ਜ਼ਿੰਦਗੀ ਦੇ ਸਾਰੇ ਨਜ਼ਾਰੇ ਆ ਜਾਣਗੇ, ਇਹ ਤੇ ਇੱਦਾਂ ਹੈ ਵੀ ਜੇ ਤੂੰ ਐਂ ਪੁੱਛੇ ਵੀ ਭਾਈ ਸਾਹਿਬ ਇਕੱਲੇ ਛੋਲੇ ਪਾ ਦਈਏ ਤੇ ਨਜ਼ਾਰਾ ਆਜੂ, ਐ ਨਹੀਂ ਆਉਣਾ, ਸਾਰਾ ਕੁਝ ਪਾਉਣਾ ਪੈਣਾ, ਤੈਨੂੰ ਕਈ ਚੀਜ਼ਾਂ ਚਾਹੀਦੀਆਂ, ਇੱਕ ਚੀਜ਼ ਨਾਲ ਨਹੀਂ ਆਉਣਾ। ਇਹ ਵੀ ਇੱਕ ਹਿੱਸਾ ਹੈ, ਤੂੰ ਸਵੇਰੇ ਇੱਕ ਘੰਟਾ ਚੌਂਕੜਾ ਮਾਰ ਕੇ ਬਹਿ, ਇਹ ਚੰਗੀ ਗੱਲ ਹੋ ਗਈ, ਇਹ ਤੇ ਵਧੀਆ ਹੀ ਵਧੀਆ ਹੋ ਗਿਆ। ਇੱਕ ਘੰਟਾ ਤੈਨੂੰ ਸਿਹਤ ਲਈ ਵੀ ਕੱਢਣਾ ਪਊ, ਵੀ ਤੂੰ ਐਕਸਰਸਾਈਜ਼ ਕਰਦਾ, ਕੋਈ ਮਿਹਨਤ ਕਰਦਾ, ਉਹਦੇ ਲਈ ਵੀ ਕੰਮ ਕਰਨਾ ਪੈਣਾ, ਫਿਰ ਉਹਦੇ ਤੇ ਵੀ ਹੋਏਗਾ ਕੰਮ, ਫਿਰ ਆਪਣੇ ਪਰਿਵਾਰ ਨੂੰ ਕਿੰਨਾ ਟਾਈਮ ਦੇਣਾ, ਆਪਣੇ ਬੱਚਿਆਂ ਨੂੰ ਕਿੰਨਾ ਸਮਾਂ ਦੇਣਾ, ਫਿਰ ਘਰ ਦੇ ਖਰਚੇ ਵਾਸਤੇ ਪੈਸੇ ਵਾਸਤੇ ਕੀ ਕੁਝ ਕਰਦਾ, ਪ੍ਰਬੰਧ ਕੀ ਕਰਦਾ, ਸਾਰੀਆਂ ਚੀਜ਼ਾਂ ਇਕੱਠੀਆਂ ਹੋਣਗੀਆਂ ਭਰਾਵੋ, ਤਾਂ ਜਾ ਕੇ ਜ਼ਿੰਦਗੀ ਦਾ ਸਵਾਦ ਆਉਂਦਾ ਹੈ। ਇਹ ਬੰਦਾ ਸਿਹਤ ਲਈ ਵੀ ਕਰਦਾ ਹੈ, ਇਹ ਬੰਦਾ ਮਨ ਲਈ ਵੀ ਕਰਦਾ ਹੈ, ਇਹ ਆਪਣੇ ਪਰਿਵਾਰ ਲਈ ਵੀ ਲੱਗਿਆ ਹੋਇਆ ਹੈ, ਇਹ ਜ਼ਿੰਮੇਵਾਰ ਹੈ, ਇਹ ਸਾਰੇ ਫਰਜ਼ ਨਿਭਾਉਂਦਾ ਹੈ, ਇੱਕ ਤੇ ਨਹੀਂ ਸਾਰੀਆਂ ਚੀਜ਼ਾਂ ਤੇ ਕੰਮ ਕਰਨਾ ਪੈਂਦਾ ਹੈ, ਤਾਂ ਜਾ ਕੇ ਜ਼ਿੰਦਗੀ ਦਾ ਸਵਾਦ ਆਉਂਦਾ ਹੈ, ਤਾਂ ਜਾ ਕੇ ਜ਼ਿੰਦਗੀ ਦਾ ਨਜ਼ਾਰਾ ਆਉਂਦਾ ਹੈ। ਮੈਂ ਫੇਰ ਦੁਹਰਾ ਰਿਹਾ, ਫੇਰ ਸੁਣੋ ਗੁਰਮੁਖੋ, ਜੇ ਤੁਸੀਂ ਕਹਿੰਦੇ ਆ ਵੀ ਆਹ ਸਬਜ਼ੀ ਬੜੀ ਸਵਾਦ ਹੈ, ਉਹਦੇ ਵਿੱਚ ਟਾਈਮ ਤੇ ਪਿਆ, ਕੋਈ ਨਾ ਕੋਈ ਚੀਜ਼, ਹਰ ਚੀਜ਼ ਟਾਈਮ ਤੇ ਪਾਈ ਗਈ ਹੈ, ਪਲੈਨਿੰਗ ਨਾਲ ਪਾਈ ਗਈ ਹੈ। ਜਿਹੜੀਆਂ ਬੀਬੀਆਂ ਤੋਂ ਸਵਾਦ ਸਬਜ਼ੀ ਨਹੀਂ ਬਣਦੀ, ਇੱਕ ਸਵਾਦ ਬਣਾਉਂਦੀਆਂ ਇੱਕ ਸਵਾਦ ਨਹੀਂ ਬਣਾਉਂਦੀਆਂ, ਉਹ ਕੌਣ ਨੇ ਭਲਾ? ਇੱਕ ਟਾਈਮ ਤੇ ਪਾਉਂਦੀ ਹੈ, ਉਹਨੂੰ ਪਤਾ ਕਿੰਨਾ ਪਾਉਣਾ ਕਦੋਂ ਪਾਉਣਾ, ਕਿੰਨਾ ਪਾਉਣਾ ਕਦੋਂ ਪਾਉਣਾ। ਤੇ ਜਿਹਨੂੰ ਸਵਾਦ ਨਹੀਂ ਬਣਦੀ ਉਹਨੂੰ ਇਹ ਨਹੀਂ ਪਤਾ ਵੀ ਕਿੰਨਾ ਪਾਉਣਾ ਤੇ ਕਦੋਂ ਪਾਉਣਾ, ਇੱਥੇ ਗਲਤੀ ਹੁੰਦੀ ਹੈ। ਸਮਾਨ ਭਾਵੇਂ ਡਬਲ ਪਾ ਦੇਣ, ਸਮਾਨ ਡਬਲ ਪਾ ਦੇਣ, ਪਰ ਇਹ ਨਹੀਂ ਪਤਾ ਹੁੰਦਾ ਵੀ ਕਿੰਨਾ ਸਮਾਨ ਪਾਉਣਾ ਤੇ ਕਦੋਂ ਪਾਉਣਾ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਪਾਉਣੀਆਂ ਪੈਂਦੀਆਂ। ਆ ਜ਼ਿੰਦਗੀ ਦੇ ਵਿੱਚ ਨਾ ਜੀ, ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਵੀਰ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ, ਕਈ ਕੁਝ ਕਰਨਾ ਪੈਂਦਾ ਤਾਂ ਜਾ ਕੇ ਸਵਾਦ ਬਣਦਾ। ਕਿੰਨਾ ਪਾਉਣਾ ਕਦੋਂ ਪਾਉਣਾ ਹੈ, ਕਿੰਨਾ ਟਾਈਮ ਦੇਣਾ ਹੈ, ਪਰਿਵਾਰ ਨੂੰ ਕਿੰਨਾ, ਗੁਰੂ ਨੂੰ ਕਿੰਨਾ ਟਾਈਮ ਦੇਣਾ, ਮਾਈਂਡ ਲਈ ਕਿੰਨਾ ਟਾਈਮ ਲਾਉਣਾ, ਸਿਹਤ ਲਈ ਕਿੰਨਾ ਟਾਈਮ ਲਾਉਣਾ, ਇੱਕ ਇੱਕ ਚੀਜ਼ ਬੈਲੈਂਸ ਕਰਨੀ ਪੈਂਦੀ ਹੈ। ਤੇ ਨਜ਼ਾਰਾ ਬੈਲੈਂਸ ਵਿੱਚ ਹੈ, ਵੱਧ ਘੱਟ ਪਾ ਦਈਏ ਬਸ, ਵੱਧ ਘੱਟ ਹੋ ਗਿਆ ਤੇ ਪ੍ਰੋਬਲਮ ਹੋ ਗਈ। ਹੁਣ ਪਾਣੀ ਆ, ਹੁਣ ਪਾਣੀ ਥੋੜਾ ਜਿਹਾ ਵਧੀਆ ਹੀ ਸੀ ਤੇ ਤਾਂ ਵੀ ਨੁਕਸਾਨ ਹੈ, ਨਾ ਹੋਵੇ ਪਾਣੀ, ਮੀਂਹ ਪੈਣ ਨਾ, ਤਾਂ ਵੀ ਨੁਕਸਾਨ ਹੈ। ਬੈਲੈਂਸ ਹੋਣਾ ਚਾਹੀਦਾ, ਬੈਲੈਂਸ। ਤੇ ਜ਼ਿੰਦਗੀ ਦੇ ਵਿੱਚ ਹਰ ਚੀਜ਼ ਬੈਲੈਂਸ ਹੋਣੀ ਚਾਹੀਦੀ ਹੈ। ਮਿਰਚ ਵੱਧ ਪੈ ਗਈ ਤਾਂ ਸਵਾਦ ਗਿਆ, ਨਮਕ ਵੱਧ ਪੈ ਗਿਆ ਤਾਂ ਸਵਾਦ ਗਿਆ, ਹਲਦੀ ਘੱਟ ਪੈ ਗਈ ਤਾਂ ਸਵਾਦ ਗਿਆ। ਹਰ ਚੀਜ਼ ਬੈਲੈਂਸ ਵਿੱਚ ਪੈਣੀ ਚਾਹੀਦੀ ਹੈ। ਤੇ ਬਿਲਕੁਲ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਬੈਲੈਂਸ ਰੱਖਣੀ ਪੈਂਦੀ ਹੈ ਤਾਂ ਜਾ ਕੇ ਪੂਰੀ ਲਾਈਫ ਜਿਹੜੀ ਹੈ ਸੈੱਟ ਹੁੰਦੀ ਹੈ। ਇੱਕ ਇੱਕ ਚੀਜ਼ ਨੂੰ ਬੈਲੈਂਸ ਕਰਨਾ ਪੈਂਦਾ, ਫਿਰ ਜਾ ਕੇ ਆਪਣੇ ਆਪ ਵਿੱਚ ਆਨੰਦ ਬਣਦਾ। ਤੇ ਹੁਣ ਜੇ ਸਿਹਤ ਖਰਾਬ ਹੋ ਜਾਏ, ਤੁਸੀਂ ਮੈਡੀਟੇਸ਼ਨ ਜਿੰਨਾ ਮਰਜ਼ੀ ਕਰੀ ਜਾਓ, ਸਿਹਤ ਨਹੀਂ ਕੰਮ ਕਰ ਰਹੀ, ਪ੍ਰੋਬਲਮ ਹੋ ਗਈ, ਸਿਹਤ ਤਾਂ, ਸਿਹਤ ਦਾ ਧਿਆਨ ਨਹੀਂ ਦਿੱਤਾ। ਸਿਹਤ ਤਾਂ ਜਿਹੜੇ ਬੰਦੇ ਧਿਆਨ ਦੇਣਗੇ, ਸਿਹਤ ਤੇ ਵੀ ਵਰਕ ਕਰਨਗੇ, ਮਨ ਤੇ ਵੀ ਵਰਕ ਕਰਨਗੇ, ਫਿਰ ਆਪੇ ਚੜ੍ਹਦੀ ਕਲਾ ਹੁੰਦੀ ਹੈ। ਹਰ ਚੀਜ਼ ਦੇ ਉੱਤੇ ਕੰਮ ਕਰਨਾ ਪੈਂਦਾ। ਸਤਿਗੁਰਾਂ ਦੇ ਪਿਆਰ ਵਿੱਚ ਇੱਥੇ ਵੀ ਸਮਾਂ ਕੱਢਣਾ ਪੈਣਾ ਹੈ, ਆਪਣੇ ਬੱਚਿਆਂ ਲਈ ਵੀ ਸਮਾਂ ਕੱਢਣਾ ਪੈਣਾ ਹੈ, ਆਪਣੇ ਪਰਿਵਾਰ ਲਈ ਵੀ ਸਮਾਂ ਕੱਢਣਾ ਪੈਣਾ ਹੈ, ਸਾਰੇ ਫਰਜ਼ ਨਿਭਾਉਣੇ ਪੈਣਗੇ ਤਾਂ ਜਾ ਕੇ ਜ਼ਿੰਦਗੀ ਸੋਹਣੀ ਬਣਦੀ ਹੈ, ਤਾਂ ਜਾ ਕੇ ਜ਼ਿੰਦਗੀ ਵਿੱਚ ਸਵਾਦ ਆਉਂਦਾ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਕਹਿੰਦੇ ਸਤਿਗੁਰਾਂ ਦੇ ਬਚਨ ਕਮਾਉਣੇ ਹੈ ਤੇ ਸਤਿਗੁਰਾਂ ਦੇ ਬਚਨ ਨੇ ਸਾਰਾ ਕੁਝ ਕਰਨਾ ਪੈਣਾ ਹੈ, ਕੰਮ ਵੀ ਕਰਨਾ ਪਊ, ਟੱਬਰ ਵੀ ਪਾਲਣਾ ਪਊ, ਬੱਚੇ ਵੀ ਸਾਹਮਣੇ ਪੈਣਗੇ, ਸਿਹਤ ਦਾ ਵੀ ਧਿਆਨ ਰੱਖਣਾ ਪੈਣਾ, ਮਨ ਵੀ ਸ਼ੁੱਧ ਰੱਖਣਾ ਪੈਣਾ, ਸਿਹਤ ਦੀ ਵੀ ਸ਼ੁੱਧੀ ਰੱਖੋ, ਮਨ ਦੀ ਵੀ ਸ਼ੁੱਧੀ ਰੱਖੋ, ਖਾਣਾ ਪੀਣਾ ਸ਼ੁੱਧ ਰੱਖੋਗੇ, ਸਿਹਤ ਸ਼ੁੱਧ ਹੋ ਜਾਂਦੀ, ਸਾਫ਼ ਹੋ ਜਾਂਦੀ। ਜਿਹੜਾ ਬੰਦਾ ਸਿਹਤ ਸਾਫ਼ ਕਰਨੀ ਚਾਹੁੰਦਾ ਹੈ, ਖਾਣਾ ਪੀਣਾ ਸਾਫ਼ ਕਰ ਦਿਓ, ਖਾਣਾ ਪੀਣਾ ਸ਼ੁੱਧ ਹੋ ਗਿਆ, ਸਿਹਤ ਸ਼ੁੱਧ ਹੋ ਗਈ, ਸੁਣਨਾ ਤੇ ਬੋਲਣਾ ਸ਼ੁੱਧ ਕਰ ਲਓ, ਮਨ ਸ਼ੁੱਧ ਹੋ ਜਾਂਦਾ। ਮਨ ਸ਼ੁੱਧ ਕਰਨਾ ਹੈ, ਵੇਖੋ ਵੀ ਵਧੀਆ, ਸੁਣੋ ਵੀ ਵਧੀਆ, ਬੋਲੋ ਵੀ ਵਧੀਆ, ਮਨ ਸ਼ੁੱਧ ਹੋਜੂ। ਖਾਣਾ ਪੀਣਾ ਸ਼ੁੱਧ ਕਰ ਦਿਓ, ਸਿਹਤ ਸ਼ੁੱਧ ਹੋ ਜਾਂਦੀ ਹੈ, ਘੋੜੇ ਵਰਗੀ ਸਿਹਤ ਹੋਜੂ, ਕਿਉਂਕਿ ਸਿਹਤ ਆਪੇ ਤਕੜੀ ਹੈ, ਘੋੜੇ ਵਰਗਾ ਹੋ ਜਾਏਗਾ, ਕਾਇਮ ਹੋ ਜਾਏਗਾ। ਖਾਣਾ ਪੀਣਾ ਸ਼ੁੱਧ ਕਰ ਦੇ ਤੇ ਮਨ ਸ਼ੁੱਧ ਕਰਨਾ ਹੈ ਤੇ ਸਤਿਗੁਰਾਂ ਦੇ ਬਚਨ, ਮਨ ਬਚਨ ਸੁਣ, ਬਚਨ ਪੜ੍ਹ, ਜ਼ਿੰਦਗੀ ਆਪੇ ਸੋਹਣੀ ਬਣ ਜਾਣੀ। ਹੁਣ ਜੇ ਗਲਤ ਮਲਤ ਖਾ ਰਹੇ ਹਾਂ ਤੇ ਸਿਹਤਾਂ ਖਰਾਬ ਹੋਣੀਆਂ ਨੇ। ਅੱਜ ਮੈਂ ਤੁਰਨ ਲੱਗਿਆ ਨਾ ਉੱਥੋਂ ਜਦੋਂ ਬਾਹਰੋਂ, ਤੇ ਇੱਕ ਸੱਜਣ ਸਾਡੇ ਕੋਲ ਖੜਾ ਸੀ, ਬਿਲਕੁਲ ਪਤਲਾ ਜਿਹਾ ਸਰੀਰ ਉਹਦਾ, ਉਹ ਮੈਨੂੰ ਦੱਸੇ ਮੇਰਾ ਵੇਟ 70 ਤੋਂ ਥੱਲੇ ਹੀ ਰੱਖਿਆ, 70 ਤੋਂ 70-72 ਕਿਲੋ, ਤੇ ਕੱਦ ਲੰਬਾ, ਕੱਦ ਲੰਬਾ ਤੇ ਵੇਟ 70-72 ਕਿਲੋ ਬਸ। ਤੇ ਮੈਂ ਕਿਹਾ ਵੀ ਕਿਵੇਂ? ਕਹਿੰਦੇ ਜੀ ਮੈਨੂੰ ਡਾਕਟਰ ਨੇ ਕਿਹਾ ਸ਼ੂਗਰ ਤੈਨੂੰ ਆ ਗਈ, ਗੋਲੀ ਲੱਗੇਗੀ, ਗੋਲੀ ਖਾਣੀ ਪਊ ਪੱਕੀ, ਤੈਨੂੰ ਸ਼ੂਗਰ ਦੀ ਪੱਕੀ ਗੋਲੀ ਖਾਣੀ ਪਵੇਗੀ। ਮੈਂ ਕਿਹਾ ਤੇ ਕੰਮ ਖਰਾਬ ਹੋ ਗਿਆ। ਤੇ ਦੀਵਾਨ ਸੁਣਦਾ ਹੁੰਦਾ ਸੀ, ਜਿੱਦਾਂ ਆਪਾਂ ਦੀਵਾਨ ਸੁਣਦੇ ਨੈੱਟ ਤੇ ਆਉਂਦਾ ਹੈ, ਤੇ ਕਹਿੰਦੇ ਜੀ ਤੁਸੀਂ ਦੀਵਾਨ ਵਿੱਚ ਦੱਸਿਆ ਕਿ ਸਾਡੇ ਭਾਈ ਕੁਲਵੰਤ ਸਿੰਘ ਨੇ ਇੱਥੇ ਪੰਜ ਪਿਆਰਿਆਂ 'ਚ ਲੱਗਦੇ ਸਾਡੇ ਸਿੰਘਾਂ 'ਚ ਨੇ ਸੇਵਾ 'ਚ ਲੱਗੇ ਹੈ ਆ ਭਾਈ ਹਰਜਿੰਦਰ ਸਿੰਘ ਮੇਰੇ ਤੋਂ ਪਹਿਲਾਂ ਬੋਲਦੇ ਆ ਜਿਹੜੇ ਮਾਈਕ ਵਿੱਚ ਇਹਨਾਂ ਦੇ ਫਾਦਰ ਪਿਤਾ ਜੀ ਉਹਨਾਂ ਨੂੰ ਡਾਕਟਰ ਨੇ ਦੱਸਿਆ ਤੇਰਾ ਕੋਲੈਸਟਰੋਲ ਵੱਧ ਗਿਆ ਤੇਰਾ ਟੀ ਜੀ ਵੱਧ ਗਿਆ ਤੇਰਾ ਤੇਰੀ ਸ਼ੂਗਰ ਵੀ ਨੇੜੇ ਤੇੜੇ ਹੀ ਹੈ ਦਵਾਈਆਂ ਤੇ ਲੱਗ ਜਾ ਕੋਲੈਸਟਰੋਲ ਦੀ ਗੋਲੀ ਵੀ ਖਾ ਟੀ ਜੀ ਦੀ ਵੀ ਗੋਲੀ ਖਾ ਬੀਪੀ ਦੀ ਵੀ ਗੋਲੀ ਖਾ ਬੀਪੀ ਵੀ ਵਧਣ ਲੱਗ ਗਿਆ ਤੇ ਸ਼ੂਗਰ ਵਾਲੀ ਵੀ ਚਾਰ ਗੋਲੀਆਂ ਇਕੱਠੀਆਂ ਹੀ ਜਾਂ ਫਿਰ ਭਾਈ ਇੱਕ ਤਰੀਕਾ ਸੈਰ ਕਰਿਆ ਕਰ ਮੈਨੂੰ ਵੀ ਉਹਨੇ ਪੁੱਛਿਆ ਮੈਂ ਕਿਹਾ ਹੁਣ ਇੱਦਾਂ ਕਰ ਭੱਜਿਆ ਕਰ ਦੌੜਿਆ ਕਰ ਕਹਿੰਦਾ ਕਿਵੇਂ ਕਰਾਂ ਮੈਂ ਕਿਹਾ ਸਾਈਕਲ ਲੈ ਲੈ ਤੇ ਸਾਡੇ ਭਾਈ ਕੁਲਵੰਤ ਸਿੰਘ ਪੰਜ ਪਿਆਰਿਆਂ 'ਚ ਲੱਗਦੇ ਹੈ 17-18 ਕਿਲੋਮੀਟਰ ਜਾਣ 17-18 ਕਿਲੋਮੀਟਰ ਆਉਣ ਸਾਈਕਲ ਚੱਕ ਲਿਆ ਮੋਟਰਸਾਈਕਲ ਤੇ ਨਹੀਂ ਜਾਣਾ ਸਾਈਕਲ ਤੇ ਜਾਣਾ ਸਾਈਕਲ ਤੇ ਆਉਣਾ ਤੇ ਐਸਾ ਸਾਈਕਲ ਚਲਾਇਆ ਮਹੀਨੇ ਡੇਢ ਮਹੀਨੇ ਬਾਅਦ ਟੈਸਟ ਕਰਾਏ ਕੋਈ ਬਿਮਾਰੀ ਨਹੀਂ ਆਈ ਨਾ ਕੋਲੈਸਟਰੋਲ ਨਾ ਟੀ ਜੀ ਨਾ ਸ਼ੂਗਰ ਨਾ ਬੀਪੀ ਹੁਣ ਲੱਗ ਚੱਲਿਆ ਸੀ ਗੋਲੀਆਂ ਤੇ ਹੁਣ ਚਾਹੇ ਤੇ ਚਾਰ ਗੋਲੀਆਂ ਖਾ ਲੈਂਦਾ ਤੇ ਚਾਹੇ ਭੱਜ ਨੱਠ ਕਰਕੇ ਸਿਹਤ ਆਪਣੀ ਕਾਇਮ ਕਰ ਲਈ ਤਨ ਆਪਣਾ ਠੀਕ ਕਰ ਲਿਆ ਖਾਣ ਪੀਣ ਦਾ ਕੰਟਰੋਲ ਕਰ ਲਿਆ ਵੀ ਗਲਤ ਬਲਤ ਖਾਣਾ ਨਹੀਂ ਤਲਿਆ ਖਾਣਾ ਨਹੀਂ ਸਿਹਤ ਦਾ ਧਿਆਨ ਰੱਖ ਲਿਆ ਉਹੀ ਬੰਦਾ ਗੋਲੀਆਂ ਤੋਂ ਬਚ ਕੇ ਤੇ ਚੰਗਾ ਭਲਾ ਹੋ ਗਿਆ ਇਸੇ ਤਰ੍ਹਾਂ ਹੁਣ ਅਸੀਂ ਸਾਰੇ ਹੀ ਆ ਸਾਨੂੰ ਜਿੱਦੇ ਡਾਕਟਰ ਕਹਿੰਦਾ ਹੈ ਵੀ ਤੂੰ ਸ਼ੂਗਰ ਦੇ ਨੇੜੇ ਪਹੁੰਚ ਗਿਆ ਬਾਰਡਰ ਲਾਈਨ ਤੇ ਹੈ ਭਾਈ ਹੁਣ ਗੋਲੀ ਲੱਗੂ ਬੀਪੀ ਤੇਰਾ ਰੋਜ਼ ਵੱਧਦਾ ਗੋਲੀ ਲੱਗੂ ਉਹਦੇ ਹੀ ਕਹਿ ਦੇ ਵੀ ਵੇਟ ਘਟਾਉਣਾ ਹੁਣ 5-7 ਕਿਲੋ ਵੇਟ ਘਟਾਓ ਭੱਜੋ ਨੱਠੋ ਤੇਜ਼ ਤੁਰਨਾ ਸ਼ੁਰੂ ਕਰ ਦਿਓ ਗੋਲੀਆਂ ਤੋਂ ਬਚ ਜਾਂਗੇ ਸਿਹਤ ਠੀਕ ਹੋ ਗਈ ਖਾਣਾ ਸ਼ੁੱਧ ਕਰ ਲੈ ਤਨ ਸ਼ੁੱਧ ਹੋ ਗਿਆ ਤੇ ਮਨ ਸ਼ੁੱਧ ਕਿਵੇਂ ਹੁੰਦਾ ਮਨ ਸ਼ੁੱਧ ਕਰਨਾ ਹੈ ਖਾਣਾ ਪੀਣਾ ਠੀਕ ਕਰ ਲੈ ਤਨ ਸ਼ੁੱਧ ਤੇ ਸੁਣਨਾ ਤੇ ਬੋਲਣਾ ਇਹ ਠੀਕ ਕਰ ਲੈ ਮਨ ਵੀ ਸ਼ੁੱਧ ਹੋ ਜਾਂਦਾ ਚੰਗਾ ਸੁਣੋ ਚੰਗਾ ਬੋਲੋ ਚੰਗਾ ਵੇਖੋ ਅੱਖਾਂ ਨਾਲ ਚੰਗਾ ਵੇਖੋ ਅੱਗੇ ਤੇ ਮਾੜਾ ਵੇਖਣ ਲਈ ਕਿਤੇ ਜਾਣਾ ਪੈਂਦਾ ਹੁਣ ਅੱਜ ਕੱਲ੍ਹ ਤੇ ਫੋਨ ਹੈ ਫੋਨ 'ਚ ਹੀ ਕੀ ਕੁਝ ਮਾੜਾ ਵੇਖੀ ਜਾਂਦਾ ਬੰਦਾ ਮਾੜਾ ਨਾ ਵੇਖ ਮਾੜਾ ਨਾ ਬੋਲ ਮਾੜਾ ਨਾ ਸੁਣ ਤੇ ਭਾਈ ਆਪੇ ਹੀ ਤੇਰਾ ਮਨ ਕਾਇਮ ਹੋ ਜਾਣਾ ਚੰਗਾ ਸੁਣਦਾ ਚੰਗਾ ਵੇਖਦਾ ਚੰਗਾ ਬੋਲਦਾ ਮਨ ਆਪੇ ਚੰਗਾ ਹੈ ਜਿੱਦਾਂ ਦੀ ਖੁਰਾਕ ਕੰਨਾਂ ਰਾਹੀਂ ਖਾਓਗੇ ਕੰਨਾਂ ਰਾਹੀਂ ਅੱਖਾਂ ਰਾਹੀਂ ਜੀਭ ਰਾਹੀਂ ਉਦਾਂ ਦਾ ਮਨ ਬਣ ਜਾਣਾ ਖੁਰਾਕ ਜਿੱਦਾਂ ਦੀ ਦੇ ਰਹੇ ਹੋ ਮਨ ਉਹੋ ਜਿਹਾ ਹੀ ਬਣ ਜੂ ਤੇ ਸਿਹਤ ਵੀ ਉਦਾਂ ਦੀ ਹੋਏਗੀ ਨਾ ਜਿੱਦਾਂ ਦਾ ਖੁਰਾਕ ਖਾਵਾਂਗੇ ਉਦਾਂ ਦੀਆਂ ਸਾਡੀਆਂ ਸਿਹਤਾਂ ਹੋ ਜਾਣਗੀਆਂ ਤੇ ਜੇ ਤਨ ਸ਼ੁੱਧ ਕਰਨਾ ਹੈ ਉਹਦਾ ਵੀ ਤਰੀਕਾ ਹੈ ਤੇ ਜੇ ਮਨ ਸ਼ੁੱਧ ਕਰਨਾ ਹੈ ਉਹਦਾ ਵੀ ਤਰੀਕਾ ਹੁਣ ਪੰਗਾ ਇਹ ਹੈ ਲੋਕ ਗੋਲੀਆਂ ਖਾ ਲੈਣਗੇ ਸਰੀਰ ਸਾਫ ਨਹੀਂ ਕਰਦੇ ਵੀ ਕੱਢ ਕੱਢ ਕੇ ਪਸੀਨਾ ਸ਼ੂਗਰ ਕੱਢਦੇ ਕਿਹੜਾ ਬੀਪੀ ਤੂੰ ਇੰਨੀ ਇੰਨਾ ਤੇਜ਼ ਤੁਰ ਇੰਨੀ ਭੱਜ ਨੱਠ ਕਰਿਆ ਕਰ ਪਸੀਨਾ ਹੀ ਪਸੀਨਾ ਚੋਵੇ ਬਿਮਾਰੀ ਸਾਰੀ ਪਸੀਨੇ ਰਾਹੀਂ ਕੱਢਦੇ ਰੋਗ ਕੱਢਦੇ ਸਾਰੇ ਪਰ ਅਸੀਂ ਲੋਕ ਕਹਿੰਦੇ ਹਾਂ ਗੋਲੀਆਂ ਨਾਲ ਕੰਮ ਬਣ ਜੇ ਇਸੇ ਤਰ੍ਹਾਂ ਮਨ ਦੀ ਸ਼ੁੱਧੀ ਵੀ ਕਰਨੀ ਪੈਣੀ ਹੈ ਇਦਾਂ ਸਤਸੰਗ ਚ ਆ ਕੇ ਅਸੀਂ ਗੋਲੀਆਂ ਭਾਲਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਕਰਾ ਦਿਓ ਮਨ ਸ਼ੁੱਧ ਹੋ ਜੇ ਮਾੜਾ ਬੋਲਣਾ ਵੀ ਛੱਡ ਮਾੜਾ ਵੇਖਣਾ ਵੀ ਛੱਡ ਮਾੜਾ ਸੁਣਨਾ ਵੀ ਛੱਡ ਮਨ ਸ਼ੁੱਧ ਤੇ ਤਾਂ ਹੋਊ ਮੈਂ ਤੈਨੂੰ ਇਦਾਂ ਵਾਹਿਗੁਰੂ ਘੰਟਾ ਕਰਾ ਦਿੰਦਾ ਦੋ ਘੰਟੇ ਕਰਾ ਦਿੰਦਾ ਸਾਰਾ ਦੀਵਾਨ ਹੀ ਵਾਹਿਗੁਰੂ ਕਰੀ ਜਾਂਦੇ ਆਪਾਂ ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਵਾਹਿਗੁਰੂ ਜਿੰਨਾ ਮਰਜ਼ੀ ਕਰ ਲੈ ਮਾੜਾ ਵੇਖਣਾ ਛੱਡਣਾ ਪੈਣਾ ਹੈ ਮਾੜਾ ਸੁਣਨਾ ਛੱਡਣਾ ਪੈਣਾ ਹੈ ਮਨ ਤਾਂ ਸ਼ੁੱਧ ਹੋਣਾ ਹੈ ਮਨ ਦੀ ਸ਼ੁੱਧੀ ਵਾਸਤੇ ਤੇ ਗੱਲ ਫੇਰ ਬਣੂ ਹੁਣ ਡਾਕਟਰ ਤੋਂ ਦਵਾਈ ਲਿਆ ਉਧਰੋਂ ਤੇ ਖੰਘ ਦੀ ਦਵਾਈ ਲਿਆ 500 ਦੀ ਡਾਕਟਰ ਸਾਹਿਬ ਮੈਨੂੰ ਖੰਘ ਲੱਗੀ ਹੈ ਡਾਕਟਰ ਨੇ ਦਵਾਈ ਦੇ ਦਿੱਤੀ 500 ਰੁਪਈਆ ਚਾਰਜ ਕਰ ਲਿਆ 500 ਰੁਪਏ ਦੀ ਦਵਾਈ ਲਿਆ ਖੰਘ ਦੀ ਤੇ ਆਉਂਦਾ ਆਉਂਦਾ 5 ਰੁਪਈਆਂ ਦੇ ਪਕੌੜੇ ਵੀ ਲਿਆ ਤੇ 500 ਦੀ ਦਵਾਈ ਤੇ 5 ਰੁਪਈਆਂ ਦੇ ਪਕੌੜੇ ਗੱਲ ਤੇ ਉੱਥੇ ਹੀ ਪਹੁੰਚ ਗਈ ਫਿਰ ਇਸੇ ਤਰ੍ਹਾਂ 2 ਘੰਟੇ ਵਾਹਿਗੁਰੂ ਕਰਾ ਲਾ ਮੇਰੇ ਤੋਂ 2 ਘੰਟੇ ਤੇ 2 ਮਿੰਟ ਇਹੋ ਜਿਹੀ ਪੁੱਠੀ ਸਿੱਧੀ ਵੀਡੀਓ ਵੇਖ ਲੈ ਗੰਦ ਮੰਦ ਜਿਹਾ ਉਹ ਫਿਰ ਦਿਮਾਗ ਦੇ ਵਿੱਚ ਉਹ ਵੜ ਗਿਆ ਤੇ ਫਿਰ ਫਾਇਦਾ ਕੀ ਹੋਇਆ 2 ਘੰਟੇ ਗਏ ਸਾਡੇ मन शुद्ध करना पैना। इसे तरह शरीर शुद्ध करना, खुराक शुद्ध कर, सही कर। डॉक्टर ने कहा पकौड़े नहीं खाने थे, नहीं खाने, तलिया नहीं खाना थे, नहीं खाना, गलत मलत खाना छड़ दे थे, छड़ दे भाई, ता तन शुद्ध होना है। इसे तरह ही मन शुद्ध होना है, एवें नहीं तन ते मन की शुद्धि हो जाती। सतगुरु कहिंदे है तन भी साफ रखो मन भी, ते तरीका की दसिया आप सारे ही पढ़ते हैं। लो बोलो नाल नाल, टका बना के कर इशनान सिमर प्रभे अपना मन तन भए अनुग्रही। कर इशनान सिमर प्रभे अपना मन तन भए अनुग्रही। कर इशनान सिमर प्रभे अपना मन तन भए अनुग्रही। कर इशनान सिमर प्रभे अपना मन तन भए अनुग्रही। कर इशनान सिमर प्रभे अपना मन तन भए अनुग्रही। स्नान सिमर प्रभे अपना मन तन भए अरोगा जी। कर स्नान सिमर प्रभे अपना मन तन भए अरोगा जी। कर स्नान सिमर प्रभे अपना मन तन भए अरोगा जी। कर स्नान सिमर प्रभे अपना मन तन। वाह वाह बेनती है भी सारे बोलो। आ इन्ना इन्नी बुद्धि जी आ जाती है, कई बार मूंह खोलन लग्या डर लगता अंदर ही न लंघ जाए। सच्ची इन्नी तंगी होंदी है, पर फिर भी लगे ही होए ना तुहाडे सामने। आ साजियां दे कन्ना दे विच मूंह च नासां च, आ जदों घरे जाईदा कपड़े ऐदा हुंदा है दवान दवान विच इन्ना ज्यादा, पर फिर भी लगे ही है ना। ते तुसी भी साथ दियो जरा कैम होवो। भए अरोगा जी, भए अरोगा जी, मातन 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 भए अरोगा भए अरोगा जी, भए अरोगा जी, मातन 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 भए अरोगा जी। पढ़ो सिमर प्रभ अपना मन तन भए अरोगा। कोट बिघन लाथे प्रभ सरना प्रगटे भले संजोगा। तन ते भी काम करो, तन दी शुद्धि ते मन दी शुद्धि वो भी हो जानी। फिर जज्बातां दी शुद्धि, जज्बात भी शुद्ध हुंदा है। प्यार ही प्यार दा जज्बात अंदर पैदा होवे, इमोशन प्यार पैदा होवे, प्यार दा ਮਨ ਵੀ ਸ਼ੁੱਧ ਹੁੰਦਾ ਹੈ, ਤਨ ਵੀ ਸ਼ੁੱਧ ਹੁੰਦਾ ਹੈ, ਤੇ ਭਾਈ ਜਜ਼ਬਾਤ ਵੀ ਸ਼ੁੱਧ ਹੋ ਜਾਂਦੇ. ਹਿਰਦਾ ਸ਼ੁੱਧ ਕਹਿੰਦੇ ਇਹਨੂੰ, ਜਿਹਨੂੰ ਜਜ਼ਬਾਤ ਸ਼ਬਦ ਵਰਤਦੇ ਹਾਂ ਨਾ ਅਸੀਂ, ਇਹ ਹਿਰਦਾ ਹੈ. ਹਿਰਦਾ ਵੀ ਸ਼ੁੱਧ ਕਰੀਦਾ, ਹਿਰਦਾ ਵੀ ਸਾਫ਼ ਕਰੀਦਾ. ਹੌਲੀ 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 ਜਿਹੜੇ ਗੁਰਮੁਖ ਨੇ, ਜਿਹੜੇ ਜਗਿਆਸੂ ਹੈ, ਤਨ ਨੂੰ ਵੀ ਬਿਲਕੁਲ ਮੈਲਾ ਨਹੀਂ ਹੋਣ ਦਿੰਦੇ. ਇਸੇ ਕਰਕੇ ਕਈ ਸੱਜਣ ਤੁਸੀਂ ਵੇਖੋਗੇ ਲਸਣ ਨਹੀਂ ਖਾਂਦੇ. ਲਸਣ ਦਾ ਕੋਈ ਧਰਮ ਦੇ ਨਾਲ ਕੋਈ ਏਦਾਂ ਥੋੜਾ ਵੀ ਲਸਣ ਕੋਈ ਪਾਪ ਹੋ ਗਿਆ, ਉਹਦਾ ਮਤਲਬ ਇੰਨਾ ਹੀ ਹੈ ਵੀ ਗਰਮ ਬਹੁਤ ਹੈ. ਗਰਮ ਹੋਣ ਕਰਕੇ ਕਈ ਗਰਮ ਮਸਾਲੇ ਵੀ ਨਹੀਂ ਖਾਂਦੇ, ਕਹਿਣਗੇ ਨਾ ਸਿੰਪਲ ਖਾਣਾ ਖਾਣਾ, ਸਿੰਪਲ ਸਿੰਪਲ ਹਲਕਾ, ਬਹੁਤ ਹਲਕਾ ਭੋਜਨ ਕਰਦੇ ਆ. ਤਨ ਦੀ ਸ਼ੁੱਧੀ ਜਿਨ੍ਹਾਂ ਨੇ ਰੱਖਣੀ ਹੁੰਦੀ ਹੈ, ਤਨ ਨੂੰ ਸਾਫ਼ ਰੱਖਣਾ ਹੁੰਦਾ, ਉਹ ਇਹਦੇ ਚ ਮੈਲ ਜਾਣ ਹੀ ਨਹੀਂ ਦਿੰਦੇ. ਇਸੇ ਤਰ੍ਹਾਂ ਮਨ ਦੀ ਸ਼ੁੱਧੀ ਵੀ ਬਹੁਤ ਧਿਆਨ ਚ ਰੱਖਦੇ ਆ, ਤੇ ਕਈ ਫਿਰ ਆਪਣਾ ਹਿਰਦਾ ਵੀ ਸ਼ੁੱਧ ਰੱਖਦੇ ਆ. ਹਿਰਦਾ ਵੀ ਸ਼ੁੱਧ ਚਾਹੀਦਾ, ਹਿਰਦਾ ਤੇ ਹਿਰਦਾ ਵੀ ਸ਼ੁੱਧ ਹੋ ਜਾਂਦਾ ਜਦੋਂ ਸਤਿਗੁਰਾਂ ਦੇ ਪਿਆਰ ਵਿੱਚ ਪਈਏ, ਗੁਰਬਾਣੀ ਨਾਲ ਪਿਆਰ ਪਾ ਲਈਏ, ਸਤਿਗੁਰੂ ਨਾਲ ਪਿਆਰ ਪਾ ਲਈਏ, ਫਿਰ ਸਾਡਾ ਹਿਰਦਾ ਵੀ ਸ਼ੁੱਧ ਹੋ ਜਾਂਦਾ. ਜਦੋਂ ਮਨ ਪ੍ਰੇਮੀ ਬਣ ਜਾਂਦਾ ਹੈ, ਪ੍ਰੇਮ ਕਰਨ ਲੱਗ ਜਾਂਦਾ ਸਤਿਗੁਰਾਂ ਨੂੰ, ਫਿਰ ਮਨ ਵੀ ਸ਼ੁੱਧ ਹੋ ਜਾਂਦਾ, ਪਾਰ ਉਤਾਰਾ ਹੋ ਜਾਂਦਾ. ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਤਰ ਜਾਂਦਾ. ਬਾਕੀ ਜਿਹੜੇ ਦਿਖਾਵੇ ਦੇ ਕਰਮ ਧਰਮ ਨੇ ਉਹ ਨਹੀਂ ਗੱਲ ਬਣਦੀ, ਗੁਰੂ ਸਾਹਿਬ ਦੇ ਬਚਨ ਮੰਨਣੇ, ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੇ. ਨਹੀਂ ਤੇ ਕਰਮ ਧਰਮ ਆ ਸ਼ਬਦ ਹੈ, ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ. ਅੱਜ ਤਾਂ ਸਤਿਗੁਰੂ ਜੀ ਬਚਨ ਕਰਦੇ ਨੇ, ਜਰਾ ਇੱਕ ਵਾਰ ਸੁਣ ਲਓ.
ਕਰਮ ਧਰਮ ਪਾਖੰਡ ਜੋ ਦਿਸ ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ.
ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਕਰਮ ਧਰਮ ਪਖੰਡ ਜੋ ਦਿਸ ਹੈ, ਜਿਹੜੇ ਦਿਸਣ ਵਾਲੇ ਕਰਮ ਧਰਮ ਨੇ ਇਹਦੇ ਰਾਹ ਚ ਹੀ ਲੁੱਟੇ ਜਾਂਦੇ ਹੈ. ਕਰਮ ਧਰਮ ਰਾਹ ਚ ਹੀ, ਹੁਣ ਬੰਦਾ ਲੱਗਿਆ ਸੀ ਸੇਵਾ ਕਰਨ, ਮਨ ਸ਼ਾਂਤ ਹੋਵੇ, ਪਰ ਦਿਮਾਗ 'ਚ ਕੀ ਆ ਰਿਹਾ, ਦੁਨੀਆ ਵੇਖੇ, ਇਹਦਾ ਕਰਮ ਧਰਮ ਰਾਹ 'ਚ ਹੀ ਲੁੱਟਿਆ ਗਿਆ, ਰਾਹ 'ਚ ਲੁੱਟਿਆ ਗਿਆ. ਮਤਲਬ ਕਿਵੇਂ, ਵੇਖੋ ਧਿਆਨ ਨਾਲ ਸੁਣਿਆ. ਮੰਨ ਲਓ ਕੋਈ ਵੀ ਬੰਦਾ ਕਰਮ ਧਰਮ ਕਰਦਾ, ਗੁਰਦੁਆਰੇ ਜਾਂਦਾ, ਪਾਠ ਕਰਦਾ, ਉਹ ਕਹਿੰਦਾ ਦੁਨੀਆ ਵੇਖੇ ਮੇਰਾ ਨਾਮ ਬਣੇ, ਇਹ ਈਗੋ ਈਗੋ ਹੀ ਖਾ ਗਈ, ਸਾਰਾ ਧਰਮ ਹੰਕਾਰ ਖਾ ਗਿਆ. ਕਰਮ ਧਰਮ ਤੇ ਕਰਦਾ ਹੈ ਪਰ ਮਨ ਨੂੰ ਕੋਈ ਸ਼ਾਂਤੀ ਨਹੀਂ ਆਈ, ਹੰਕਾਰ ਵਧਾ ਲਿਆ, ਮੇਰੇ ਵਰਗਾ ਕਿਹੜਾ. ਕਰਮ ਧਰਮ ਕਰਕੇ ਈਗੋ ਵਧਾ ਲਈ, ਹੰਕਾਰ ਵਧਾ ਲਿਆ. ਕਈ ਕਰਮ ਧਰਮ ਕਰਦੇ ਹੈ, ਮੈਂ ਤਾਂ ਕਰਦਾ ਮੇਰੇ ਬੱਚੇ ਚੜ੍ਹਦੀ ਕਲਾ ਚ ਰਹਿਣ, ਮੇਰਾ ਪਰਿਵਾਰ ਵਧੀਆ ਰਵੇ, ਮੈਂ ਤਾਂ ਪਾਠ ਪੂਜਾ ਕਰਦਾ, ਮੈਂ ਤਾਂ ਗੁਰਦੁਆਰੇ ਜਾਂਦਾ, ਤਾਂ ਮੈਂ ਪਾਠ ਕਰਦਾ. ਇਹਦਾ ਕਰਮ ਧਰਮ ਮੋਹ ਖਾ ਗਿਆ, ਆਪਣੇ ਬੱਚਿਆਂ ਦੇ ਮੋਹ ਵਾਸਤੇ ਕਰਮ ਧਰਮ ਕਰਦਾ. ਤੇ ਕਈ ਕਰਮ ਧਰਮ ਲੋਭ ਲਈ ਕਰਦੇ ਹੈ ਵੀ ਪੈਸਾ ਆਵੇ, ਮੈਂ ਜਾਵਾਂਗਾ, ਫਿਰ ਮਹਾਰਾਜ ਮੇਰੇ ਤੇ ਕਿਰਪਾ ਕਰ ਦੇਣਗੇ. ਉਹ ਲੋਭ ਕਰਕੇ ਕਈ ਇੱਦਾਂ ਲੱਗਦੇ ਹੈ. ਪਰ ਕੋਈ ਕੋਈ ਹੁੰਦਾ ਜਿਹੜਾ ਮਨ ਦੀ ਸ਼ਾਂਤੀ ਵਾਸਤੇ, ਮਨ ਦੇ ਟਿਕਾਅ ਵਾਸਤੇ ਇਧਰਲੇ ਪਾਸੇ ਤੁਰਿਆ, ਮਨ ਦੀ ਸ਼ੁੱਧੀ ਵਾਸਤੇ ਜਿਹੜਾ ਬੰਦਾ ਇਧਰਲੇ ਪਾਸੇ ਤੁਰਿਆ, ਕੋਈ ਕੋਈ ਹੁੰਦਾ. ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾ ਗਾਤੀ ਲੁੱਟੈ. ਉਹ ਜਮ ਹੀ ਲੁੱਟ ਕੇ ਲੈ ਜਾਂਦੇ, ਉਹਦੇ ਉਹਦੇ ਵਿਕਾਰ ਹੀ ਹਾਵੀ ਹੋ ਜਾਂਦੇ, ਹੰਕਾਰ ਵੱਧ ਜਾਂਦਾ ਹੈ. ਕਰਮ ਧਰਮ ਕਰਨ ਦੇ ਨਾਲ ਮਨ ਸਾਫ਼ ਹੋਣਾ ਚਾਹੀਦਾ ਸੀ, ਸਗੋਂ ਹੰਕਾਰ ਵੱਧ ਜਾਂਦਾ, ਮੇਰੇ ਵਰਗਾ ਕਿਹੜਾ, ਅਸੀਂ ਤੇ ਪਾਠ ਕਰਦੇ ਹਾਂ, ਅਸੀਂ ਤੇ ਨਿਤਨੇਮ ਕਰਦੇ ਹਾਂ. ਈਗੋ ਵਧਾ ਲਈ, ਸਗੋਂ ਪਾਠ ਕਰਨਾ ਚੰਗੀ ਗੱਲ ਸੀ, ਮਨ ਦੀ ਸ਼ਾਂਤੀ ਲਈ ਕਰਨਾ ਸੀ, ਆਪਣੇ ਮਨ ਦੇ ਟਿਕਾ ਲਈ ਕਰਨਾ ਸੀ, ਮਨ ਦੀ ਸ਼ੁੱਧੀ ਲਈ ਕਰਨਾ ਸੀ. ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੁੱਟੈ. ਉਹ ਭਰਾਵਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਰਵਾਣ ਕੀਰਤਨ ਕਰੋ, ਨਿਰ ਇੱਛਤ ਹੋ ਕੇ ਵਾਹਿਗੁਰੂ ਦੇ ਗੁਣ ਗਾਓ, ਨਿਮਖ ਸਿਮਰਤ ਜਿੱਤ ਛੂਟੈ। ਫਿਰ ਥੋੜਾ ਜਿਹਾ ਚਿਰ ਵੀ ਭਜਨ ਪਾਠ ਕਰੇਗਾ, ਫਲ ਜ਼ਿਆਦਾ ਮਿਲੂ। ਨਹੀਂ ਤੇ ਕਰਮ ਧਰਮ ਜਿੰਨੇ ਮਰਜ਼ੀ ਕਰੀ ਜਾਏ ਤੇ ਫਿਰ ਤੇਰਾ ਫਾਇਦਾ ਕੋਈ ਨਹੀਂ ਹੁੰਦਾ। ਤੇਰਾ ਨਾਮ ਜ਼ਰੂਰ ਬਣ ਜੂ, ਬੰਦਾ ਬਹੁਤ ਧਰਮੀ ਹੈ, ਤੇਰੀ ਬੱਲੇ ਬੱਲੇ ਪਿੰਡ 'ਚ ਬਹੁਤ ਹੋਊ ਵੀ ਸਵੇਰੇ 4 ਵਜੇ ਜਾਂਦਾ, ਪਰ ਤੈਨੂੰ ਅੰਦਰੋਂ ਸੁੱਖ ਨਹੀਂ ਮਿਲਣਾ, ਇਹਦੇ ਨਾਲ ਅੰਦਰ ਦੀ ਸ਼ਾਂਤੀ ਨਹੀਂ ਤੈਨੂੰ ਮਿਲਣੀ। ਨਿਰਵਾਣ ਕਰ, ਫਿਰ ਨਿਮਖ ਮਾਤਰ ਵੀ ਥੋੜਾ ਜਿਹਾ ਟਾਈਮ ਵੀ ਜੇ ਕਰੇਗਾ, ਇੱਕ ਘੜੀ ਵੀ, ਇੱਕ ਘੜੀ ਆਧੀ ਘੜੀ ਆਧੀ ਹੁੰਦੇ ਆਦ, ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ। ਉਹ ਕਹਿੰਦੇ ਥੋੜੇ ਤੋਂ ਥੋੜਾ ਸਮਾਂ, ਥੋੜੇ ਤੋਂ ਥੋੜਾ, ਥੋੜੇ ਤੋਂ ਥੋੜਾ ਸਮਾਂ ਵੀ ਕਰੇ ਨਾ, ਲਾਭ ਹੀ ਲਾਭ ਹੁੰਦਾ ਜੇ ਮਨ ਲਾ ਕੇ ਕਰੇ। ਤੇ ਅਗਲੀਆਂ ਪੰਕਤੀਆਂ ਹਨ, ਪੰਚਮ ਪਾਤਸ਼ਾਹ ਕਹਿੰਦੇ ਆ,
ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਭਜਨ ਕਮਾਵੇ ਸੰਤਨ ਕਾ, ਸੋ ਗੁਰੂ ਪ੍ਰਸਾਦੀ ਤਰੀਏ।
ਸੰਤੋ ਸਾਗਰ ਪਾਰ ਉਤਰੀਏ, ਸੰਸਾਰ ਸਾਗਰ ਤੋਂ ਪਾਰ ਉਤਰਨ ਵਾਸਤੇ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਦੇ ਪਿਆਰਿਆਂ ਦਾ ਬਚਨ ਮੰਨੀਦਾ ਹੈ, ਸਤਿਗੁਰਾਂ ਦਾ ਬਚਨ ਮੰਨੀਦਾ, ਫੇਰ ਪਾਰ ਉਤਾਰਾ ਹੁੰਦਾ। ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸੁਰਿੰਦਰ ਸਿੰਘ ਹੋਣਾ ਨੇ ਭੂਮੀਏ ਦੀ ਗੱਲ ਕੀਤੀ ਸੀ, ਭੂਮੀਆ ਬੜਾ ਵੱਡਾ, ਬੜਾ ਵੱਡਾ ਸਿਰੇ ਦਾ ਠੱਗ ਸੀ, ਚੋਰ ਸੀ, ਚੋਰੀਆਂ ਵੀ ਕਰਦਾ ਤੇ ਠੱਗੀ ਵੀ ਮਾਰਦਾ। ਇੱਕ ਚੋਰੀ ਹੁੰਦੀ ਹੈ, ਚੋਰੀ ਤੇ ਠੱਗੀ ਚ ਫਰਕ ਹੁੰਦਾ। ਚੋਰੀ ਕੀ ਹੁੰਦੀ ਹੈ? ਚੋਰੀ ਉਹ ਹੁੰਦੀ ਹੈ ਕਿ ਤੂੰ ਤੇਰਾ ਕੋਈ ਪਰਸ ਕੱਢ ਕੇ ਲੈ ਜੀ, ਇਹ ਚੋਰੀ ਹੁੰਦੀ ਹੈ। ਤੇ ਠੱਗੀ ਕੀ ਹੁੰਦੀ ਹੈ? ਤੂੰ ਇੰਨਾ ਹਿਪਨੋਟਾਈਜ਼ ਹੋ ਜਾਏ, ਅਗਲਾ ਤੈਨੂੰ ਇਹੋ ਜਿਹਾ ਗੱਲਾਂ ਚ ਲੈ ਆਵੇ, ਤੂੰ ਆਪਣੇ ਪਰਸ ਦੇ ਸਾਰੇ ਪੈਸੇ ਕੱਢ ਕੇ ਉਹਨੂੰ ਆਪ ਹੀ ਫੜਾ ਦਵੇਂ, ਇਹਨੂੰ ਠੱਗੀ ਕਹਿੰਦੇ ਆ। ਚੋਰੀ ਹੁੰਦੀ ਹੈ ਕੋਈ ਪਰਸ ਕੱਢ ਕੇ ਲੈ ਜੇ, ਤੇ ਠੱਗੀ ਹੁੰਦੀ ਹੈ ਵੀ ਇੰਨਾ ਮਿੱਠਾ ਬਣ ਕੇ ਤੇਰੇ ਕੋਲ ਆਵੇ, ਤੂੰ ਆਪੇ ਹੀ ਪੈਸੇ ਕੱਢ ਕੇ ਦੇ ਦਵੇਂ, ਇਹ ਠੱਗੀ ਹੈ। ਜਿਹੜੀ ਠੱਗੀ ਮਾਰਨੀ ਹੈ ਇਹ ਕੰਮ ਜ਼ਿਆਦਾ ਔਖਾ ਹੈ। ਲੋਕ ਮਿੱਠੇ ਬਣ ਕੇ, ਚੰਗੇ ਬਣ ਕੇ ਠੱਗੀਆਂ ਕਰਦੇ ਆ। ਇਹ ਠੱਗ ਜਿਹੜੇ ਬੰਦੇ ਹੁੰਦੇ ਆ, ਬੜੇ ਮਿੱਠੇ ਹੋ ਕੇ ਉੱਤੋਂ ਉੱਤੋਂ ਬੜੇ ਵਧੀਆ ਬਣ ਕੇ, ਚੰਗੇ ਬਣ ਕੇ ਆਉਂਦੇ ਆ, ਤੇ ਠੱਗ ਤੁਹਾਨੂੰ ਥਾਂ ਥਾਂ ਤੇ ਮਿਲ ਜਾਣਗੇ। ਆਓ ਜੀ, ਜੀ ਆਇਆਂ ਨੂੰ ਜੀ, ਬੜੇ ਧੰਨ ਭਾਗ ਜੀ, ਤੁਸੀਂ ਬੜੀ ਕਿਰਪਾ ਕਰੀ ਜੀ, ਮਸਾਂ ਆਏ ਹੋ, ਮਸਾਂ ਦਰਸ਼ਨ ਦਿੱਤੇ ਹੈ। ਏਦਾਂ ਕਰ ਕਰਾ ਕੇ ਮੁੜ ਕੇ ਜਦੋਂ ਤੁਸੀਂ ਉਹਦੇ ਬਹਿ ਗਏ, ਚਾਹ ਪਾਣੀ ਪਿਆ ਕੇ ਗੱਲਾਂ ਬਾਤਾਂ ਕਰਕੇ, ਤੇ ਜਿਹੜੀ ਚੀਜ਼ ਦੱਸਦੀ ਸੀ ਉਹਨੇ 100 ਦੀ ਕਰ ਦੇਣੀ, 100 ਵਾਲੀ 1000 ਦੀ ਕਰ ਦੇਣੀ, 1000 ਵਾਲੀ 5000 ਦੀ ਕਰ ਦੇਣੀ, ਗੱਲਾਂ ਦੇ ਵਿੱਚ ਲੈ ਜਾਂਦਾ ਤੇ ਠੱਗੀ ਵੱਜ ਗਈ। ਭੋਲੇ ਬੰਦੇ ਨਾਲ ਜ਼ਿਆਦਾ ਠੱਗੀ ਵੱਜ ਜਾਂਦੀ ਹੈ, ਭੋਲਾ ਬੰਦਾ ਛੇਤੀ ਫਸ ਜਾਂਦਾ, ਠੱਗਾਂ ਦੀਆਂ ਗੱਲਾਂ 'ਚ ਆ ਜਾਂਦਾ। ਤਾਂ ਕਰਕੇ ਠੱਗੀ ਜਿਹੜੀ ਹੈ ਨਾ, ਠੱਗੀ, ਇਹ ਠੱਗਾਂ ਤੋਂ ਬਚਣਾ ਜ਼ਿਆਦਾ ਔਖਾ ਹੁੰਦਾ। ਚੋਰ ਬਹੁਤ ਨੇ ਪਰ ਠੱਗ ਬਹੁਤ ਜ਼ਿਆਦਾ ਨੇ ਸਾਡੇ ਸਮਾਜ ਵਿੱਚ। ਕਿੰਨੇ ਲੀਡਰਾਂ ਦੇ ਵਿੱਚ ਵੇਖ ਲਓਗੇ, ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ, ਵਾਅਦੇ ਮਿੱਠੇ ਮਿੱਠੇ ਜੇ ਕਰਨਗੇ, ਆਪਾਂ ਫਿਰ ਜਦੋਂ 5-4 ਸਾਲ ਲੰਘ ਜਾਂਦੇ ਫਿਰ ਆਪਾਂ ਪਤਾ ਕੀ ਕਹਿੰਦੇ ਹੁੰਦੇ ਆ, ਉਹ ਐਤਕੀ ਫੇਰ ਠੱਗੇ ਗਏ, ਆਪਾਂ ਐਂ ਕਰਦੇ ਹੁੰਦੇ। ਫਿਰ ਜਦੋਂ 2 ਸਾਲ ਲੰਘਦੇ ਫਿਰ ਵੋਟਾਂ ਆਉਣਗੀਆਂ, ਫਿਰ ਆਪਾਂ ਪਾ ਦਿਆਂਗੇ, ਫਿਰ 2 ਸਾਲ ਆਪਾਂ ਕੰਮ ਕੁੰਮ ਕੋਈ ਨਾ, ਫਿਰ ਪਤਾ ਕੀ ਕਹਿੰਦੇ ਨੇ, ਐਤਕੀ ਯਾਰ ਫਿਰ ਠੱਗੇ ਗਏ। ਆਪਾਂ ਠੱਗੇ ਹੀ ਜਾਂਦੇ ਹਾਂ ਹਰ ਵਾਰੀ, ਏਦਾਂ ਹੁੰਦਾ ਸਾਡੇ ਨਾਲ। ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਐਂ ਹੋ ਜੂ, ਐਂ ਕਰ ਦਾਂਗੇ, ਤੇ ਇਹ ਠੱਗੀ ਹੋ ਗਈ। ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਠੱਗੀ ਵੱਜ ਗਈ। ਇਸੇ ਤਰ੍ਹਾਂ ਬੜੇ ਥਾਵਾਂ ਦੇ ਉੱਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਾਂ ਮਗਰ ਲੱਗ ਜਾਂਦੇ ਤੇ ਠੱਗੀ ਵੱਜ ਜਾਂਦੀ। ਬੜੀ ਦੁਨੀਆ ਜਿਹੜੀ ਏਦਾਂ ਠੱਗੀਆਂ ਮਾਰਦੀ। ਸੋ ਠੱਗ ਉਹ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਆਪੇ ਹੀ ਪੈਸੇ ਕੱਢ ਕੇ ਫੜਾ ਦਈਏ। ਤਰੀਕਾ ਹੁੰਦਾ ਉਹਨਾਂ ਕੋਲ, ਤਰੀਕੇਬਾਜ਼ ਹੁੰਦੇ ਆ। ਚੋਰ ਨਹੀਂ ਹੁੰਦੇ, ਠੱਗ ਉਹ ਜਿਹੜੇ ਫੜੇ ਨਹੀਂ ਜਾਂਦੇ, ਛੇਤੀ ਛੇਤੀ ਕਾਬੂ ਨਹੀਂ ਆਉਂਦੇ, ਪਤਾ ਨਹੀਂ ਲੱਗਦਾ। ਬੜੇ ਤਰੀਕੇ ਨਾਲ ਚੱਲਦੇ ਠੱਗ ਤੇ ਭੂਮੀਆਂ ਠੱਗ ਸੀ ਤੇ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ ਸਤਿਗੁਰਾਂ ਤੋਂ ਪ੍ਰਭਾਵਿਤ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾਮ ਹੈ ਠੱਗਾਂ ਚ ਮੇਰਾ ਨਾਮ ਹੈ ਵੀ ਹੈਗਾ ਕੋਈ ਠੱਗ ਇਲਾਕੇ ਦੇ ਵਿੱਚ ਸਾਰਿਆਂ ਠੱਗਾਂ ਚ ਮੇਰੀ ਟੌਹਰ ਹੈ ਵੀ ਉਹਦੇ ਵਰਗਾ ਕੋਈ ਨੀ ਚੋਰਾਂ ਚ ਵੀ ਟੌਹਰ ਹੁੰਦੀ ਹੈ ਵੀ ਸਾਡਾ ਸਿਰੇ ਵਾਲਾ ਹੁੰਦਾ ਆਪੋ ਆਪਣੇ ਮਹਿਕਮੇ ਨੇ ਉਹ ਕਹਿੰਦਾ ਮੈਂ ਸਿਰੇ ਵਾਲਾ ਪਰ ਪਾਤਸ਼ਾਹ ਤੁਹਾਡੀਆਂ ਗੱਲਾਂ ਸੁਣ ਕੇ ਐਂ ਲੱਗਦਾ ਵੀ ਤੁਸੀਂ ਵੀ ਇੱਧਰ ਗੁਰੂ ਵਾਲੇ ਪਾਸੇ ਇੱਧਰ ਵੀ ਸਿਰੇ ਵਾਲੇ ਪਾਸੇ ਹੀ ਹੋ ਤੁਸੀਂ ਮੈਂ ਉੱਧਰ ਇੱਕ ਨੰਬਰ ਤੇ ਹਾਂ ਤੁਸੀਂ ਇੱਧਰ ਇੱਕ ਨੰਬਰ ਤੇ ਹੋ ਤੇ ਸੱਚੇ ਪਾਤਸ਼ਾਹ ਮਿਹਰ ਕਰੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਓਏ ਕੀ ਖੱਟੇਗਾ ਕਾਹਦੇ ਲਈ ਠੱਗੀਆਂ ਮਾਰਦਾ ਹੈ ਕਾਹਦੇ ਲਈ ਤੂੰ ਇਹ ਆਪਣੇ ਬੱਚੇ ਤੇ ਪਾਲੀ ਜਾਂਦਾ ਹੈ ਪਰ ਠੱਗੀਆਂ ਮਾਰ ਕੇ ਨਾ ਕਿਸੇ ਦਾ ਭਲਾ ਹੋਇਆ ਨਾ ਹੋਣਾ ਹੈ ਆਪਣੀ ਹੱਕ ਸੱਚ ਦੀ ਕਮਾਈ ਕਰ ਕਿਸੇ ਦਾ ਹੱਕ ਨਾ ਖਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੋ ਮਰਦਾਰ ਨਾ ਖਾਏ ਇੱਧਰ ਸੁਣੋ ਭਾਈ ਹਿੰਦੂ ਭਰਾ ਗਾਂ ਨਹੀਂ ਖਾਂਦੇ ਕਦੇ ਹਿੰਦੂ ਵੀਰ ਜਿਹੜੇ ਆ ਸਾਡੇ ਉਹ ਗਊ ਦਾ ਮਾਸ ਨਹੀਂ ਖਾਂਦੇ ਤੇ ਮੁਸਲਮਾਨ ਜਿਹੜੇ ਵੀਰ ਹਨ ਉਹ ਕਦੇ ਸੂਰ ਦਾ ਮਾਸ ਨਹੀਂ ਖਾਂਦੇ ਪਰ ਗੁਰੂ ਸਾਹਿਬ ਕਹਿੰਦੇ ਐ ਹਿੰਦੂ ਜੇ ਪਰਾਇਆ ਹੱਕ ਖਾ ਰਿਹਾ ਤੇ ਉਹਨੇ ਸਮਝ ਲਓ ਗਾਂ ਦਾ ਮਾਸ ਖਾ ਲਿਆ ਹਿੰਦੂ ਨੇ ਗਾਂ ਦਾ ਮਾਸ ਖਾ ਲਿਆ ਜੇ ਪਰਾਇਆ ਹੱਕ ਖਾ ਲਿਆ ਤੇ ਮੁਸਲਮਾਨ ਨੇ ਸੂਰ ਦਾ ਮਾਸ ਖਾ ਲਿਆ ਜੇ ਪਰਾਇਆ ਹੱਕ ਖਾ ਲਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ ਇਹ ਪਰਾਇਆ ਹੱਕ ਖਾ ਰਹੇ ਹੋ ਤੇ ਮੁਰਦੇ ਖਾ ਰਹੇ ਹੋ ਪਰਾਇਆ ਹੱਕ ਖਾਣ ਵਾਲਾ ਸਿੱਧੇ ਸ਼ਬਦਾਂ ਚ ਦੱਸਾਂ ਆਪਣੇ ਆਪ ਨੂੰ ਵੈਜੀਟੇਰੀਅਨ ਨਾ ਆਖੇ ਪੰਜਾਬੀ ਚ ਕਹਿੰਦੇ ਆ ਸ਼ਾਕਾਹਾਰੀ ਪਰਾਇਆ ਹੱਕ ਖਾਣ ਵਾਲਾ ਆਪਣੇ ਆਪ ਨੂੰ ਸ਼ਾਕਾਹਾਰੀ ਨਾ ਆਖੇ ਪਰਾਇਆ ਹੱਕ ਖਾਂਦਾ ਹੈ ਤੇ ਸ਼ਾਕਾਹਾਰੀ ਕਿਵੇਂ ਹੋਇਆ ਪਰਾਇਆ ਹੱਕ ਖਾਂਦਾ ਹੈ ਹੱਕ ਕਿਸੇ ਹੋਰ ਦਾ ਸੀ ਖਾਧਾ ਇਹਨੇ ਇਹ ਠੱਗੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਮਾਰ ਠੱਗੀਆਂ ਕਹਿੰਦਾ ਮਾਰਾ ਬਚਪਨ ਤੋਂ ਆਦਤ ਪਈ ਹੈ ਅੰਦਰ ਬਹਿ ਗਿਆ ਹੁਣ ਤੇ ਖੂਨ ਚ ਰਲ ਗਿਆ ਕੰਮ ਛੱਡੀ ਨਹੀਂ ਜਾਂਦੀ ਮਹਾਰਾਜ ਛੱਡੀ ਨਹੀਂ ਜਾਂਦੀ ਕੀ ਕਰਾਂ ਮੈਂ ਰਹਿ ਨਹੀਂ ਸਕਦਾ ਠੱਗੀ ਮੇਰੇ ਤੋਂ ਰਿਹਾ ਨਹੀਂ ਜਾਂਦਾ ਮਹਾਰਾਜ ਕਹਿੰਦੇ ਛੱਡ ਦੇ ਕਹਿੰਦਾ ਜਿਹੜਾ ਵਚਨ ਕਹੋਗੇ ਮੰਨ ਲੂ ਬਸ ਇਹ ਨਾ ਛਡਾਇਓ ਇਹ ਨਾ ਛਡਾਇਓ ਮੈਂ ਚੋਰੀ ਮੈਂ ਠੱਗੀ ਨਹੀਂ ਛੱਡ ਸਕਦਾ ਬਾਕੀ ਜਿਹੜਾ ਕੰਮ ਕਹੋਗੇ ਮੈਂ ਕਰ ਲੂ ਮੇਰੇ ਤੋਂ ਚੋਰੀ ਜਾਂ ਠੱਗੀ ਨਹੀਂ ਛੱਡੀ ਜਾਣੀ ਸੱਚੇ ਪਾਤਸ਼ਾਹ ਕਹਿੰਦੇ ਬਾਕੀ ਜੋ ਕਹਾਂਗੇ ਮੰਨ ਲੇਗਾ ਕਹਿੰਦਾ ਹਾਂ ਮਹਾਰਾਜ ਜੋ ਕਹੋਗੇ ਮੰਨ ਲਾਂਗੇ ਜਿਹੜਾ ਵਚਨ ਦਿਓਗੇ ਮੈਂ ਮੰਨ ਲੂੰਗਾ ਬਸ ਚੋਰੀ ਨਾ ਛਡਾਇਓ ਠੱਗੀ ਨਾ ਛਡਾਇਓ ਮਹਾਰਾਜ ਕਹਿੰਦੇ ਚੰਗਾ ਫਿਰ ਤੂੰ ਐਂ ਕਰ ਤਿੰਨ ਵਚਨ ਦਿੰਦੇ ਆ ਮੰਨੇਗਾ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਹਾਂ ਮਹਾਰਾਜ ਮੰਨਾਂਗੇ ਮਹਾਰਾਜ ਕਹਿੰਦੇ ਨੰਬਰ ਇੱਕ ਜ਼ਿੰਦਗੀ 'ਚ ਝੂਠ ਨਹੀਂ ਬੋਲਣਾ ਕਹਿੰਦਾ ਲਓ ਮਹਾਰਾਜ ਨਹੀਂ ਬੋਲਦਾ ਇੱਕ ਵਚਨ ਦੂਜਾ ਵਚਨ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰੇਗਾ ਕਹਿੰਦਾ ਨਹੀਂ ਕਰਦਾ ਲੂਣ ਖਾ ਕੇ ਕਿਸੇ ਦਾ ਹਰਾਮ ਨਾ ਕਰੀ ਜਿਹਦਾ ਲੂਣ ਖਾਣਾ ਹੈ ਹਰਾਮ ਨਹੀਂ ਕਰਨਾ ਮੁੜ ਕੇ ਕਹਿੰਦਾ ਜੀ ਨਹੀਂ ਕਰਦਾ ਦੂਜਾ ਵਚਨ ਤੀਜਾ ਕਹਿੰਦੇ ਕਦੇ ਗਰੀਬ ਮਾਰ ਨਾ ਕਰੀ ਤੀਜਾ ਵਚਨ ਗਰੀਬ ਮਾਰ ਕਹਿੰਦਾ ਨਹੀਂ ਕਰਦਾ ਮਹਾਰਾਜ ਕਹਿੰਦੇ ਬਸ ਤਿੰਨ ਵਚਨ ਨੇ ਕਹਿੰਦਾ ਚੋਰੀ ਤੇ ਛੜਾਈ ਨਹੀਂ ਠੱਗੀ ਤੇ ਛੜਾਈ ਨਹੀਂ ਆ ਤੇ ਕੰਮ ਹੀ ਬਹੁਤ ਵਧੀਆ ਪਰ ਇਹ ਨਹੀਂ ਸੀ ਪਤਾ ਜੇ ਤੂੰ ਇੱਧਰ ਸਿਰੇ ਦਾ ਉਹ ਵੀ ਅਗਲਾ ਸਿਰੇ ਦਾ ਗੁਰੂ ਨਾਨਕ ਸਾਹਿਬ ਤੈਨੂੰ ਨਹੀਂ ਪਤਾ ਲੱਗਿਆ ਤਿੰਨ ਗੱਲਾਂ ਕਹੀਆਂ ਬਾਬਾ ਜੀ ਨੇ ਤਿੰਨ ਗੱਲਾਂ ਕਹੀਆਂ ਉਹ ਭਾਈ ਇਹ ਵਚਨ ਮੰਨਣੇ ਨੇ ਕਹਿੰਦਾ ਮਹਾਰਾਜ ਕਿਉਂ ਨਹੀਂ ਮੰਨੂ ਮੱਥਾ ਟੇਕਦਾ ਕਹਿੰਦਾ ਬੜੇ ਮਹਾਰਾਜ ਨੇ ਕਿਹੜਾ ਚੋਰੀ ਛਿੜਾਈ ਹੈ ਮਹਾਰਾਜ ਨੇ ਕਿਹੜਾ ਠੱਗੀ ਛਿੜਾਈ ਹੈ ਪਰ ਕੰਮ ਹੋ ਗਿਆ ਕਈ ਵਾਰੀ ਬੰਦੇ ਮਿਲਣਗੇ ਘਰ ਵਾਲੀਆਂ ਕਹਿਣਗੀਆਂ ਭਾਈ ਸਾਹਿਬ ਸ਼ਰਾਬ ਬਹੁਤ ਪੀਂਦਾ ਜੀ ਇਹਨੂੰ ਤੁਸੀਂ ਕਹੋ ਮੈਂ ਕਹਿੰਦਾ ਉਹਨਾਂ ਦੀਵਾਨ ਸੁਣਿਆ ਕਰ ਆਇਆ ਕਰ ਮਿਲਿਆ ਕਰ ਭਾਈ ਉਹ ਮੈਨੂੰ ਕਹੂ ਬਾਬਾ ਜੀ ਮੈਂ ਤੇ ਭਾਈ ਸਾਹਿਬ ਕਹਿ ਰਹੀ ਹਾਂ ਵੀ ਇਹਨੂੰ ਕਹੋ ਵੀ ਸ਼ਰਾਬ ਛੱਡ ਦੇ, ਤੁਸੀਂ ਕਹੀ ਜਾਂਦੇ ਹੋ ਆਇਆ ਕਰ ਮਿਲਿਆ ਕਰ ਗੱਲ ਕਰ, ਮੈਂ ਉਹਨੂੰ ਕਹਿੰਦਾ ਹੁੰਦਾ ਵੀ ਤੂੰ ਚੁੱਪ ਰਹਿ, ਇਹ ਆਵੇਗਾ ਇਹ ਮਿਲੇਗਾ, ਇਹ ਆਉਂਦਾ ਰਹੂ ਇਹ ਮਿਲਦਾ ਰਹੂ, ਇਹਨੇ ਆਪਣੇ ਆਪ ਹੀ ਬਦਲ ਜਾਣਾ, ਇਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ, ਇਹਨੂੰ ਥੋੜਾ ਟਾਈਮ ਤੇ ਦਿਓ ਨਾ। ਜੇ ਅੱਜ ਹੀ ਮੈਂ ਕਹਿਤਾ ਛੱਡਦੇ ਸ਼ਰਾਬ, ਇਹਨੇ ਮੁੜ ਕੇ ਵੜਨਾ ਹੀ ਨਹੀਂ, ਇਹਨੇ ਕਹਿਣਾ ਵੀ ਇਹ ਤਾਂ ਯਾਰ ਮੇਰੀ ਤਾਂ ਸਿੱਧੇ ਪਹਿਲੇ ਹੀ ਕਹਿਤਾ, ਮੈਂ ਨਹੀਂ ਜਾਂਦਾ ਮੁੜ ਕੇ। ਮੈਂ ਕਹਿੰਦਾ ਕੋਈ ਨਹੀਂ, ਜਿਵੇਂ ਕਰਦਾ ਕਰੀ ਚੱਲ, ਆਇਆ ਕਰ ਸ਼ੁਰੂ ਤੇ ਕਰ, ਤੂੰ ਆਈ ਜਾਣਾ ਆਈ ਜਾਣਾ ਆਈ ਜਾਣਾ। ਜਿੰਨਾ ਬਠਿੰਡੇ ਦੇ ਨੇੜੇ ਜਾਈ ਜਾਓਗੇ ਮਾਨਸਾ ਤੇ ਆਪੇ ਹੀ ਦੂਰ ਹੋਈ ਜਾਊ, ਬਠਿੰਡੇ ਦੇ ਜਿਵੇਂ ਜਿਵੇਂ ਨੇੜੇ ਜਾਈ ਗਏ ਮਾਨਸਾ ਆਪੇ ਹੀ ਦੂਰ ਹੋਈ ਜਾਣਾ। ਜਿੰਨਾ ਸਤਿਗੁਰਾਂ ਦੇ ਨੇੜੇ ਜਾਈ ਜਾਈਏ ਆ ਨਸ਼ੇ ਨੁਸ਼ੇ ਤੇ ਆਪੇ ਹੀ ਦੂਰ ਹੋਣ ਲੱਗ ਜਾਂਦੇ ਹੈ, ਮਨ ਭਰਨ ਲੱਗ ਜਾਂਦਾ ਹੈ, ਨਸ਼ਾ ਨਵਾਂ ਲੱਗ ਜਾਂਦਾ, ਰਿਪਲੇਸ ਹੋ ਜਾਂਦਾ ਨਾ ਜੀ, ਇੱਕ ਤੀਜਾਂ ਦੂਜੀ ਚੀਜ਼ ਰਿਪਲੇਸ ਹੋ ਗਈ ਨਾ, ਨਵਾਂ ਆ ਗਿਆ, ਨਵਾਂ ਨਸ਼ਾ ਲੱਗ ਗਿਆ, ਨਵਾਂ ਨਸ਼ਾ। ਤੇ ਇਹ ਐਸਾ ਨਸ਼ਾ ਹੈ, ਇਹ ਭੁੱਖ ਪਿਆਰੀ ਏ ਹਰ ਵੇਲੇ ਲੱਗਦੀ ਰਵੇ, ਗੰਗਾ ਏ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ। ਮਹਾਰਾਜ ਇਹ ਤੁਹਾਡਾ ਪਿਆਰ ਬਣਿਆ ਰਵੇ। ਮੈਂ ਆ ਤਿੰਨੇ ਵਚਨ ਮੰਨੂ, ਸੱਚੇ ਪਾਤਸ਼ਾਹ ਤੁਸੀਂ ਮੈਨੂੰ ਵਾਅਦਾ ਕਰੋ ਵੀ ਇਹ ਤਿੰਨੇ ਵਚਨ ਮੇਰਾ ਪਾਰ ਉਤਾਰਾ ਹੋ ਜੂ। ਕਹਿੰਦੇ ਤਿੰਨ ਵਚਨ ਮੰਨ ਲਈ, ਨਾ ਤੂੰ ਕਦੇ ਝੂਠ ਬੋਲੀ, ਨਾ ਨਮਕ ਖਾ ਕੇ ਹਰਾਮ ਕਰੀ, ਨਾ ਗਰੀਬ ਮਾਰ ਕਰੀ, ਤੇਰਾ ਪਾਰ ਉਤਾਰਾ ਹੋ ਜੂ। ਲਓ ਜੀ ਕਹਿੰਦਾ ਪਾਤਸ਼ਾਹ ਮੈਂ ਪੱਲੇ ਬੰਨ ਲਏ ਬਚਨ ਤੁਹਾਡੇ, ਸੱਚੇ ਪਾਤਸ਼ਾਹ ਤੁਹਾਡੇ ਬਚਨ ਮੈਂ ਪੱਲੇ ਬੰਨ ਲਏ, ਬਸ ਮੇਰਾ ਪਾਰ ਉਤਾਰਾ ਹੋ ਜੇ। ਮਹਾਰਾਜ ਕਹਿੰਦੇ ਹੋ ਜਾਣਾ, ਆ ਬਚਨ ਬਸ ਤੂੰ ਪੱਲੇ ਬੰਨ ਕੇ ਰੱਖੀ। ਬੜਾ ਖੁਸ਼ ਹੋਇਆ ਫਿਰਦਾ, ਕੋਈ ਚੋਰੀ ਨੀ ਛਿੜਾਈ, ਚੋਰੀ ਨੀ ਛਿੜਾਈ, ਪਰ ਤੈਨੂੰ ਤੇ ਪਤਾ ਹੀ ਨੀ ਲੱਗਿਆ, ਉਹ ਆਪਣਾ ਕੰਮ ਕਰ ਗਿਆ, ਜਿਹੜਾ ਉਹਨਾਂ ਨੇ ਕਰਨਾ ਸੀ ਕਰ ਦਿੱਤਾ, ਉਹਨਾਂ ਨੇ ਜਿਹੜਾ ਅਸਰ ਪਾਉਣਾ ਸੀ ਪਾ ਦਿੱਤਾ। ਇਹ ਨਹੀਂ ਹੋ ਸਕਦਾ ਖੋਟੇ ਕਰਨ ਖਰਿਆਂ ਦਾ ਸੰਗ ਤੇ ਖਰੇ ਹੋਣ ਨਾ,
ਖੋਟੇ ਵੀ ਖਰੇ ਹੋ ਜਾਂਦੇ ਨੇ,
ਇਹੋ ਹੀ ਸੱਚ ਹੈ,
ਖਰਿਆਂ ਦਾ ਸੰਗ ਕਰ ਕੇ ਪਿਆਰਿਓ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰ ਕੇ
ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰ ਕੇ
ਪੜਨਾ ਚਾਹੀਦਾ,
ਛੋਟੇ ਵੀ ਹੋ ਜਾਂਦੇ ਨੇ ਹਰਿਆ ਦਾ ਸੰਗ ਕਰਕੇ, ਹਰਿਆ ਦਾ ਸੰਗ ਕਰਕੇ ਜੀ, ਹਰਿਆ ਦਾ ਸੰਗ ਕਰਕੇ ਸੱਚ ਕਰ ਕੇ ਵਾ 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 ਵਾ।
ਕਹਿੰਦਾ ਬਚਨ ਕਮਾਲ ਹੈ, ਕਹਿੰਦਾ ਮਹਾਰਾਜ ਮੈਂ ਤਿੰਨ ਬਚਨ ਮੰਨਾਂਗਾ। ਕਿਹੜੇ ਕਿਹੜੇ ਬਚਨ ਸੀ? ਪਹਿਲੇ ਨੰਬਰ ਤੇ ਝੂਠ ਨੀ ਬੋਲਣਾ, ਦੂਜੇ ਨੰਬਰ ਤੇ ਲੂਣ ਖਾ ਕੇ ਹਰਾਮ ਨੀ ਕਰਨਾ, ਤੀਜੇ ਨੰਬਰ ਤੇ ਗਰੀਬ ਮਾਰ ਨਹੀਂ ਕਰਨੀ। ਕਹਿੰਦਾ ਕਿਹੜਾ ਚੋਰੀ ਛਡਾਈ ਹੈ? ਤਿੰਨ ਹੀ ਬਚਨ ਨੇ, ਮੰਨ ਲੈ। ਹੁਣ ਸਾਨੂੰ ਕੋਈ ਕਹਿ ਦੇਵੇ ਗੁਰਦੁਆਰੇ ਜਾਣਾ ਹੀ ਜਾਣਾ, ਜਾਣਾ ਹੀ ਜਾਣਾ, ਇੱਕ ਹੀ ਬਚਨ ਲੈ ਲਓ, ਸਵੇਰੇ ਉੱਠ ਕੇ ਘੰਟਾ ਪਾਠ ਕਰਨਾ ਹੀ ਕਰਨਾ, ਲੈ ਇੱਕ ਹੀ ਬਚਨ ਲੈ ਲਓ, ਆਪਣੇ ਆਪ ਹੀ ਅਸਰ ਹੋ ਜਾਂਦਾ। ਤੂੰ ਸੇਵਾ ਕਰਨੀ ਗੁਰਦੁਆਰੇ, ਅੱਧਾ ਘੰਟਾ ਜਾਣਾ ਹੀ ਜਾਣਾ, ਆਪੇ ਹੀ ਮਨ ਬਦਲਣ ਲੱਗ ਜਾਂਦਾ। ਹੁਣ ਇੰਨਾ ਪਿਆਰ ਸੀ, ਬਚਨ ਮੰਨ ਲਿਆ। ਇੱਕ ਦਿਨ ਤਿਆਰ ਤਿਉਰ ਹੋ ਕੇ ਰਾਜਿਆਂ ਵਾਲੇ ਪਾ ਕੇ ਕੱਪੜੇ ਪਹਿਰਾਵਾ ਰਾਜਿਆਂ ਵਾਲਾ ਪਾ ਕੇ ਘੋੜੇ ਤੇ ਸਵਾਰ ਹੋ ਕੇ ਰਾਜਾ ਧਿਰਾਜ ਸੀ ਉਹਦੇ ਦਰਬਾਰ ਵਿੱਚ ਜਾ ਪਹੁੰਚਿਆ ਮਹਿਲਾਂ ਚ ਸ਼ਾਮ ਨੂੰ, ਤੇ ਜਿੱਥੇ ਪਹਿਰੇਦਾਰ ਖੜੇ ਆ ਕਿਲੇ ਦੇ ਅੱਗੇ, ਪਹਿਰੇਦਾਰ ਪੁੱਛਦੇ ਆ ਕੌਣ ਹੈ ਤੂੰ ਇਸ ਵੇਲੇ, ਕੌਣ ਹੈ, ਕਿੱਧਰ ਆਇਆ, ਕਿਵੇਂ ਆਇਆ। ਪਹਿਰੇਦਾਰ ਪੁੱਛਦੇ ਆ ਕੌਣ ਹੈ, ਕਿੱਧਰ ਆਇਆ, ਤੇ ਇਹ ਉਸ ਵੇਲੇ ਕਹਿਣ ਲੱਗਾ ਚੇਤ ਵੀ ਮੈਂ ਹੁਣ ਇੱਥੇ ਕੀ ਦੱਸਾਂ, ਜੇ ਮੈਂ ਕਹਿ ਦਿੱਤਾ ਵੀ ਮੈਂ ਰਾਜੇ ਨੂੰ ਮਿਲਣ ਵਾਸਤੇ ਉਹਦਾ ਕੋਈ ਦੋਸਤ ਉਹਦਾ ਕੋਈ ਮਿੱਤਰ ਆਇਆ, ਫਿਰ ਤੇ ਝੂਠ ਬੋਲਿਆ ਗਿਆ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਝੂਠ ਬੋਲਣਾ ਨਹੀਂ। ਪਹਿਰੇਦਾਰਾਂ ਨੇ ਪੁੱਛਿਆ ਕੌਣ ਹੈ ਤੂੰ, ਕਹਿੰਦਾ ਵੇਖੀ ਜਾਊ ਬਾਬੇ ਦਾ ਨਾਂ ਲੈ ਕੇ ਸੱਚ ਬੋਲ ਦਿੰਦੇ। ਕਹਿੰਦਾ ਜੀ ਮੈਂ ਚੋਰ ਹਾਂ, ਮੈਂ ਆ ਚੋਰ, ਕੀ ਕਰਨ ਆਇਆ। ਕਹਿੰਦਾ ਚੋਰੀ, ਹੋਰ ਮੈਂ ਕੀ ਕਰਨਾ ਆ। ਉਹ ਜਿਹੜੇ ਪਹਿਰੇਦਾਰ ਖੜੇ ਸੀ ਕਹਿੰਦੇ ਬੰਦਾ ਹੈਗਾ ਕੋਈ ਰਾਜੇ ਦੇ ਖਾਸ ਹੈ, ਕੱਪੜੇ ਲੀੜੇ ਇੰਨੇ ਵਧੀਆ ਪਾਏ ਆ, ਘੋੜੇ ਤੇ ਸਵਾਰ ਹੋ ਕੇ ਆਇਆ, ਇਹ ਬੰਦਾ ਜਾਣ ਕੇ ਝੂਠ ਬੋਲਦਾ, ਸਾਨੂੰ ਫਸਾ ਦੂ, ਨਾਲੇ ਚੋਰ ਆਪਣੇ ਮੂੰਹੋਂ ਕਿਉਂ ਕਹੂ ਵੀ ਮੈਂ ਚੋਰ ਹਾਂ, ਮੈਂ ਠੱਗ ਹਾਂ, ਮੈਂ ਚੋਰ ਹਾਂ, ਆਪਣੇ ਮੂੰਹ ਮਰਨਾ ਹੈ ਉਹਨੇ ਇਹ ਕਹਿ ਕੇ। ਉਹ ਕਹਿੰਦੇ ਹੈਗਾ ਕੋਈ ਬਾਦਸ਼ਾਹ ਦਾ ਖਾਸ ਲੱਗਦਾ ਰਾਜੇ ਦਾ, ਜਾਣ ਕੇ ਇੱਦਾਂ ਦੇ ਪਹਿਰਾਵਾ ਪਾ ਕੇ ਆਇਆ, ਇਹ ਜਾਣ ਕੇ ਸਾਨੂੰ ਫਸਾ ਦੇਣਾ ਇਹਨੇ। ਉਹਨਾਂ ਨੇ ਆਖਿਆ ਵੀ ਇਹਨੂੰ ਆਪਾਂ ਲੰਘਾਓ, ਉਹਨਾਂ ਅੱਗੇ ਲੰਘਾ ਦਿੱਤਾ। ਧਿਆਨ ਨਾਲ ਸੁਣਿਓ, ਅੱਗੇ ਲੰਘਾ ਦਿੱਤਾ, ਕਹਿੰਦੇ ਚਲੋ ਜੀ ਅੱਗੇ ਲੰਘੋ। ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਦਾ ਬਚਨ ਮੰਨਿਆ ਮੈਨੂੰ, ਪਹਿਰੇਦਾਰਾਂ ਨੂੰ ਸਿੱਧਾ ਹੀ ਕਹਿਤਾ ਮੈਂ ਚੋਰ ਹਾਂ। ਕਹਿੰਦੇ ਚੱਲ ਜਾਂਦਾ, ਕਹਿੰਦੇ ਕਰ ਗਿਆ ਬਚਨ ਕੰਮ, ਇੱਥੇ ਵੀ ਫਾਇਦਾ ਹੋ ਰਿਹਾ ਮੇਰਾ। ਫੇਰ ਅੱਗੇ ਗਿਆ, ਵੱਡੀ ਸਾਰੀ ਪੋਟਲੀ ਬੰਨ ਲਈ, ਗਹਿਣੇ ਗੂਹਣੇ ਇਕੱਠੇ ਕਰਕੇ ਉਹਦੇ ਖਜ਼ਾਨੇ 'ਚ ਜਾ ਪਹੁੰਚਿਆ, ਐਦਾਂ ਪੰਡ ਬੰਨ ਕੇ ਲੱਗਿਆ ਤੁਰਨ, ਭੁੱਖ ਲੱਗੀ ਸੀ, ਆਲੇ ਦੇ ਵਿੱਚ ਚੂਰਨ ਪਿਆ, ਚੂਰਨ ਐਦਾਂ ਹੱਥ ਤੇ ਧਰਿਆ, ਫੱਕਾ ਮਾਰ ਲਿਆ, ਓਹੋ ਕਹਿੰਦਾ ਇਹਦੇ 'ਚ ਤੇ ਨਮਕ ਹੈ। ਤੇ ਗੁਰੂ ਨਾਨਕ ਨੇ ਕਿਹਾ ਸੀ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ, ਇਹ ਤੇ ਮੈਂ ਕੰਮ ਪੁੱਠਾ ਹੋ ਚੱਲਿਆ ਸੀ ਮੇਰੇ। ਹੁਣ ਗਹਿਣੇ ਜਿਹੜੇ ਐਦਾਂ ਭਰੀ ਹੋਈ ਹੈ ਪੋਟਲੀ, ਪਰ ਬਾਬੇ ਦਾ ਬਚਨ ਯਾਦ ਆ ਗਿਆ, ਸਾਨੂੰ ਨਹੀਂ ਯਾਦ ਆਉਂਦਾ ਇੱਥੇ ਜੁੱਤੀ ਕਿਸੇ ਦੀ ਵਧੀਆ ਜੀ ਪਈ ਹੋਵੇ, ਸਾਡੇ ਹੋਵੇ ਨਾਪ ਦੀ, ਸਾਨੂੰ ਕਿੱਥੇ ਬਚਨ ਚੇਤੇ ਹੋਣਾ ਹੈ। ਆਪਾਂ ਕਹਿੰਦੇ ਚੱਲ ਫਿਰ, ਕੋਈ ਕਿਸੇ ਦਾ ਫੋਨ ਫਾਨ ਡਿੱਗਿਆ ਹੋਵੇ ਇੱਥੇ ਨਿਕਲ ਜਾਏ, ਉਹਦੀ ਲੈ ਜਾਂਗੇ, ਖੁਲਾਓ ਇਹਦਾ ਲੋਕ ਲੂਕ ਕਿਵੇਂ ਖੁੱਲਦਾ, ਆਪਾਂ ਤੇ ਇਹੋ ਜਿਹੇ ਹੋਏ ਪਏ। ਆ ਦੁਬਈ ਮੈਂ ਕੱਲ ਸੀ ਤੇ ਉੱਥੇ ਅਸੀਂ ਵੇਖ ਪੁੱਛਿਆ ਵੇਖਿਆ ਜਿਹੜੀ ਚੀਜ਼ ਜਿੱਥੇ ਪਈ ਹੈ ਉੱਥੇ ਹੀ ਪਈ ਰਹਿੰਦੀ। ਰਾਤ ਮੈਂ ਉੱਥੇ ਦੀਵਾਨ ਚ ਵੀ ਗੱਲ ਕਰਦਾ ਸੀ ਦੁਬਈ, ਮੈਂ ਕਿਹਾ ਅਸੀਂ ਵੀ ਕਦੇ ਕਹਾਂਗੇ ਪੰਜਾਬ ਵਿੱਚ ਵੀ ਜਿਹੜੀ ਚੀਜ਼ ਜਿੱਥੇ ਪਈ ਰਹਿੰਦੀ ਉੱਥੇ ਹੀ ਪਈ ਰਹਿੰਦੀ, ਵੀ ਜਿੱਥੇ ਫੋਨ ਪਿਆ ਸਵੇਰੇ ਉੱਥੇ ਹੀ ਚੱਕ ਲਓ। ਸਾਡੇ ਲੋਕ ਇੰਨੇ ਇਮਾਨਦਾਰ ਹੋ ਗਏ, ਸਾਡੇ ਤੇ 8 ਰੁਪਈਆਂ ਦੇ ਗਲਾਸ ਨੂੰ ਵੀ ਏਡਾ ਰਸੰਗਲ ਬੰਨੀ ਫਿਰਦੇ ਹਾਂ ਅਸੀਂ ਬੱਸ ਸਟੈਂਡ ਦੇ ਉੱਤੇ ਵੀ ਚੱਕ ਕੇ ਨਾ ਲੈ ਜੇ ਕੋਈ, ਸਾਨੂੰ ਤਾਂ ਖਤਰਾ ਹੀ ਬਣਿਆ ਰਹਿੰਦਾ। ਆ ਸਾਡੇ ਇੱਥੇ ਪਰਮੇਸ਼ਰ ਦੁਆਰ ਹਰ ਮਹੀਨੇ ਮੈਨੂੰ ਲੱਗਦਾ 2000 ਗਲਾਸ ਤੇ ਨਵਾਂ ਪਾਉਂਦੇ ਹੀ ਹੋਣਗੇ, ਮਤਲਬ 1000-2000 ਗਲਾਸ ਐਂ ਲੈ ਜਾਂਦੇ ਨਾਲ ਹੀ, ਚਾਹ ਤੇ ਜਾਣੀ ਹੋਈ ਹੈ, ਗਲਾਸ ਵੀ ਨਾਲ ਹੀ, ਜੱਗ ਵੀ ਨਾਲ ਹੀ। ਹੁਣ ਤੁਸੀਂ ਦੱਸੋ ਰਾਤ ਨੂੰ ਬੰਦਾ ਥੋੜਾ ਖੜਿਆ ਰਵੇ ਵੀ ਜੱਗ ਨਾ ਲੈ ਜੇ ਕੋਈ ਪਹਿਰੇ ਤੇ ਚੱਕ ਕੇ, ਗਲਾਸ ਨਾ ਲੈ ਜੇ, ਆਇਆ ਤੇ ਚੱਕ ਲਿਆ ਤੇ ਲੈ ਗਿਆ। ਹੁਣ ਮੈਂ ਕਹਿ ਰਿਹਾ ਕਿ ਇੱਕ ਸੰਗਲ ਪਾ ਕੇ ਅਸੀਂ, ਸੰਗਲੀ ਪਾ ਕੇ ਗਲਾਸ ਨੂੰ ਰੱਖਦੇ ਹਾਂ,
ਧਰਮ ਤੇ ਸਾਡੀ ਜ਼ਿੰਦਗੀ ਚੋਂ ਝਲਕਣਾ ਚਾਹੀਦਾ ਨਾ ਗੁਰਮੁਖੋ। ਅਸੀਂ ਕਹਿੰਦੇ ਗੁਰਦੁਆਰਿਆਂ ਚ ਵੇਖ ਲਓ ਕਿੰਨਾ ਧਰਮ ਹੈ, ਮੰਦਰਾਂ ਚ ਵੇਖ ਲਓ ਕਿੰਨਾ ਧਰਮ ਹੈ, ਧਰਮ ਤੇ ਸਾਡੀਆਂ ਜ਼ਿੰਦਗੀਆਂ ਚੋਂ ਦਿਸਣਾ ਚਾਹੀਦਾ ਗੁਰਮੁਖੋ, ਧਰਮ ਸਾਡੀ ਲਾਈਫ ਚੋਂ ਦਿਸਣਾ ਚਾਹੀਦਾ। ਧਰਮ ਤੇ ਉਹ ਹੁੰਦਾ ਹੈ ਐਦਾਂ ਨਾ ਗੱਡੀ ਖਿਲਾਰ ਕੇ, ਜੇ ਕੋਈ ਨਮਾਜ਼ ਦਾ ਟਾਈਮ ਹੋ ਜਾਂਦਾ ਦੁਬਈ ਚ, ਐਦਾਂ ਗੱਡੀ ਖਿਲਾਰ ਲੈ ਮੇਨ ਰੋਡ ਦੇ ਉੱਤੇ, ਮੇਨ ਰੋਡ ਦੇ ਉੱਤੇ ਜੇ ਕਿਤੇ ਨਮਾਜ਼ ਪੜ੍ਹਨ ਲੱਗ ਜੇ ਤੁਸੀਂ ਰੋਕ ਨਹੀਂ ਸਕਦੇ, ਛੇੜ ਨਹੀਂ ਸਕਦੇ, ਜਿੱਥੇ ਮਰਜ਼ੀ ਗੱਡੀ ਖਿਲਾਰ ਕੇ ਜਾਮ ਕਰ ਦੇਵੇ, ਨਮਾਜ਼ ਪੜ੍ਹਨ ਲੱਗ ਜੇ ਕੋਈ ਨਹੀਂ ਰੋਕਦਾ। ਤੇ ਨਮਾਜ਼ਾਂ ਵੀ ਪੜ੍ਹਦੇ ਆ, ਜਿੱਥੇ ਕੋਈ ਚੀਜ਼ ਪਈ ਆ ਉੱਥੇ ਹੀ ਪਈ ਰਹੂ। ਤਿੰਨ ਦਿਨ ਤੇ ਰਾਏ ਫੋਨ ਬਾਹਰ ਪਿਆ ਰਵੇ ਚੱਕਦਾ ਨਹੀਂ, ਤਿੰਨ ਦਿਨ ਪਿਆ ਰਵੇ ਲੋਕ ਵੀ ਖੋਲ ਕੇ ਰੱਖ ਜੀ ਉੱਥੇ ਹੀ ਪਿਆ ਰਹਿੰਦਾ, ਕਮਾਲ ਦੀ ਗੱਲ ਹੀ ਹੈ। ਲੋਕਾਂ ਨੇ ਧਰਮ ਨੂੰ ਜ਼ਿੰਦਗੀ ਚ ਲਿਆਂਦਾ, ਅਸੀਂ ਧਰਮ ਸਿਰਫ ਮੰਦਰ ਧਰਮ ਸਥਾਨਾਂ ਤੇ ਰੱਖਿਆ, ਜ਼ਿੰਦਗੀ ਚ ਸਾਡੀ ਚ ਧਰਮ ਨਹੀਂ ਅਜੇ ਆਇਆ। ਸਾਨੂੰ ਤੇ ਹਰ ਵੇਲੇ ਖਤਰਾ ਬਣਿਆ ਰਹਿੰਦਾ, ਨਿੱਕੀ ਜੀ ਚੀਜ਼ ਦਾ ਖਤਰਾ ਸਾਡੀ ਕੋਈ ਚੋਰੀ ਨਾ ਕਰਕੇ ਲੈ ਜੇ। ਉਹਨਾਂ ਨੇ ਡਰ ਪਾਇਆ ਹੋਇਆ, ਸਜ਼ਾ ਬੜੀ ਭੈੜੀ ਹੈ ਵੀ ਜੇ ਗਲਤ ਕਰੇਗਾ ਤਾਂ ਵੇਖੀ ਫਿਰ ਸਜ਼ਾ ਕਿੱਦਾਂ ਦੀ ਮਿਲਦੀ। ਬੰਦਾ ਭੁੱਲ ਕੇ ਵੀ ਨਹੀਂ ਕਰ ਸਕਦਾ, ਇੱਥੇ ਕੋਈ ਚੋਰੀ ਚਾਰੀ ਕੀਤੀ ਫੜਿਆ ਜਾਵੇ ਉਹਦੀ ਪਹੁੰਚ ਜਾਂਦਾ ਪਿੰਡ ਵਾਲੇ ਸਰਪੰਚ ਸਾਹਿਬ ਆ ਗਏ ਜੀ ਭਾਈ ਸਾਹਿਬ ਆ ਬੰਦਾ ਸਾਡਾ ਛੱਡ ਦਿਓ ਜੀ, ਬੰਦਾ ਸਾਡਾ। ਹੁਣ ਬੰਦਾ ਕਰੇ ਕੀ, ਕੋਈ ਸਰਪੰਚ ਦਾ, ਕੋਈ ਐਮ ਐਲ ਏ ਦਾ, ਕੋਈ ਮੰਤਰੀ ਦਾ, ਕੋਈ ਹੋਰ ਅਗਾਂ ਵਾਲੇ ਦਾ, ਬੰਦਾ ਕਰੇ ਕੀ? ਐਕਸ਼ਨ ਲੈਣ ਵਾਲੇ ਵੀ ਐਕਸ਼ਨ ਸਵਾਹ ਲੈਣ, ਗਲਤੀਆਂ ਕਰਨ ਵਾਲੇ ਕਰਦੇ ਨੇ, ਦਸ ਜਣੇ ਛਡਾਉਣ ਆ ਜਾਣਗੇ ਤੇ ਸੁਧਾਰ ਸਵਾਹ ਹੋਣਾ ਸਾਡਾ, ਸਾਡਾ ਸੁਧਾਰ ਹੋਊਗਾ ਕਿਵੇਂ? ਜੇ ਦੋ ਚਾਰ ਗਲਤ ਹੈਗੇ ਨੇ ਉਹਨਾਂ ਨੂੰ ਉਹਨਾਂ ਤੇ ਐਕਸ਼ਨ ਹੋਊਗਾ, ਫਿਰ ਬਾਕੀ ਦੇ ਬੰਦੇ ਆਪੇ ਸੁਧਰ ਜਾਂਦੇ ਵੀ ਨਹੀਂ ਬਈ ਆਹ ਕੰਮ ਐਕਸ਼ਨ ਹੋਣਾ, ਇੱਥੇ ਗਲਤ ਹੋ ਜਾਣਾ। ਤੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ, ਉਹ ਨਮਕ ਖਾਧਾ ਗਿਆ ਭੁਲੇਖੇ ਨਾਲ, ਪੋਟਲੀ ਬੱਜੀ ਬਜਾਈ ਧਰ ਗਿਆ, ਕਹਿੰਦਾ ਗੁਰੂ ਦਾ ਉਹ ਸਿੱਖ ਬਣਿਆ ਹੋਇਆ ਵਾ, ਮੈਂ ਗੁਰੂ ਦਾ ਸਿੱਖ ਗਲਤੀ ਥੋੜਾ ਕਰ ਸਕਾਂ, ਗੁਰੂ ਦਾ ਸਿੱਖ ਹੋ ਕੇ ਹੁਣ ਮੈਂ ਆ ਪੰਡ ਵੇਖ ਲਵਾਂ। ਨਾ ਨਾ ਬਚਨ ਚੇਤਾ ਆ ਗਿਆ, ਬਾਬੇ ਨੇ ਕਿਹਾ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ, ਇੰਨਾ ਪਿਆਰ ਮਹਾਰਾਜ ਨਾਲ ਛੱਡ ਕੇ ਉਹ ਮਾਇਆ ਵਾਲੀ ਥੈਲੀ ਮੁੜ ਆਇਆ ਕਰਨ, ਘਰੇ ਜਾ ਕੇ ਪੈ ਗਿਆ ਪਹਿਰੇਦਾਰਾਂ ਦੇ ਕੋਲੋਂ, ਐਂ ਲੰਘ ਗਿਆ। ਸਵੇਰ ਹੋਈ ਰੌਲਾ ਪੈ ਗਿਆ, ਖਜ਼ਾਨਾ ਖੋਲਿਆ ਸੀ, ਗੇਟ ਵੀ ਖੁੱਲਿਆ, ਪੰਡ ਵੀ ਬੰਨੀ ਹੈ, ਕੋਈ ਆਇਆ ਜਿਹਨੇ ਸੰਨ ਲਾਈ, ਬੰਦਾ ਵੀ ਨਹੀਂ ਪਤਾ ਲੱਗਿਆ ਕਿੱਧਰ ਨੂੰ ਤੁਰ ਗਿਆ, ਕੌਣ ਸੀ? ਰਾਜੇ ਨੇ ਆਪ ਆ ਕੇ ਵੇਖਿਆ ਵੀ ਖਜ਼ਾਨਾ ਵੀ ਖੋਲਿਆ, ਦਰਵਾਜ਼ਾ ਵੀ ਖੁੱਲਿਆ, ਪੰਡ ਵੀ ਬੰਨੀ ਹੈ, ਕੋਈ ਆਇਆ ਵੀ ਸੀ ਲੈ ਕੇ ਵੀ ਨਹੀਂ ਗਿਆ, ਇਹ ਕੀ ਗੱਲ ਬਣੀ? ਇਲਾਕੇ ਦੇ ਸਾਰੇ ਚੋਰ ਫੜ ਲਓ, ਜਿਨ੍ਹਾਂ ਤੇ ਛੱਕ ਹੈ ਸਾਰੇ ਫੜ ਲਏ, ਪੁਰਾਣੇ ਵੀ ਸਾਰੇ ਫੜ ਲਏ, ਬੜਾ ਕੁਟਾਪਾ ਲੱਗ ਪਿਆ, ਹੁਣ ਦੱਸੋ ਕੌਣ ਆਇਆ ਸੀ, ਕਿੰਨੇ ਚੋਰੀ ਕੀਤੀ, ਕਿੰਨੇ ਸੰਨ ਲਾਈ? ਰਾਜੇ ਦੇ ਮਹਿਲਾਂ ਦੇ ਵਿੱਚ ਰਾਜੇ ਦੇ ਖਜ਼ਾਨੇ ਨੂੰ ਸੰਨ ਲਾਉਣੀ ਗੱਲ ਕੋਈ ਛੋਟੀ ਹੈ? ਬੰਦਿਆਂ ਨੂੰ ਕੁੱਟ ਕੁਟਾਪਾ ਚੜ੍ਹਿਆ ਨਾ ਜਦੋਂ, ਇਹਨੂੰ ਲੱਗਿਆ ਪਤਾ ਭੂਮੀਏ ਨੂੰ, ਹੁਣ ਕੀ ਹੋ ਰਿਹਾ? ਗਰੀਬ ਮਾਰ, ਗਲਤੀ ਕੀਤੀ ਮੈਂ, ਮੇਰੇ ਕਰਕੇ ਕੀ ਹੋ ਰਹੀ ਹੈ? ਗਰੀਬ ਮਾਰ। ਤੇ ਗੁਰੂ ਨਾਨਕ ਨੇ ਤੀਜਾ ਬਚਨ ਕੀ ਦਿੱਤਾ ਸੀ? ਵੀ ਕਦੇ ਗਰੀਬ ਮਾਰ ਨਹੀਂ ਕਰਨੀ। ਇਹ ਤੀਜਾ ਬਚਨ ਯਾਦ ਆ ਗਿਆ, ਬਸ ਫਿਰ ਬਚਨ ਚੇਤਾ ਕਰਕੇ ਪਹੁੰਚ ਗਿਆ ਰਾਜੇ ਦੇ ਦਰਬਾਰ ਚ, ਖੜ ਗਿਆ, ਕਹਿੰਦਾ ਰਾਜਨ ਮੈਂ ਸੀ ਜੀ, ਮੈਂ ਆਇਆ ਸੀ, ਮੈਂ ਪੰਡ ਬੰਨੀ ਸੀ, ਮੈਂ ਹੀ ਛੱਡ ਕੇ ਗਿਆ ਸੀ, ਸਾਰੇ ਬੰਦੇ ਛੱਡ ਦਿਓ, ਮੈਂ ਆ ਕਸੂਰਵਾਰ, ਕਿਸੇ ਦਾ ਕੋਈ ਕਸੂਰ ਨਹੀਂ, ਗਰੀਬ ਮਾਰ ਨਾ ਕਰੋ। ਰਾਜਾ ਕਹਿੰਦਾ ਤੂੰ ਆਇਆ ਸੀ? ਕਹਿੰਦੇ ਜੀ ਆਇਆ ਸੀ। ਆ ਪਹਿਰੇਦਾਰਾਂ ਨੂੰ ਪੁੱਛੋ, ਬੁਲਾਓ ਪਹਿਰੇਦਾਰ, ਸੱਦ ਲੈ, ਇਹ ਬੰਦਾ ਆਇਆ ਸੀ? ਕਹਿੰਦੇ ਜੀ ਆਇਆ ਸੀ। ਫਿਰ ਤੁਸੀਂ ਫੜਿਆ ਕਿਉਂ ਨਹੀਂ? ਕਹਿੰਦੇ ਅਸੀਂ ਤੇ ਕਿਹਾ ਕਿਤੇ ਤੁਹਾਨੂੰ ਮਿਲਣ ਵਾਲਾ ਹੋਵੇਗਾ, ਰਾਜਿਆਂ ਵਾਲੇ ਕੱਪੜੇ ਪਾ ਕੇ ਅਸੀਂ ਪੁੱਛਿਆ ਕੌਣ ਆ? ਕਹਿੰਦਾ ਚੋਰ ਆ। ਕਹਿੰਦੇ ਇਹਨੇ ਮੂੰਹ ਤੋਂ ਕਹਿਤਾ ਸੀ ਮੈਂ ਚੋਰ ਆ, ਤੁਸੀਂ ਫੜਿਆ ਨਹੀਂ? ਕਹਿੰਦੇ ਜੀ ਜਿਹੜਾ ਬੰਦਾ ਸੱਚੀ ਮੂੰਹ ਤੋਂ ਕਿਵੇਂ ਕਹੂ ਚੋਰ ਆ, ਮਰਨਾ ਉਹਨੇ? ਅਸੀਂ ਤੇ ਕਿਹਾ ਵੀ ਜਾਣ ਕੇ ਕਰਦਾ, ਇਹ ਬੰਦਾ ਕੋਈ ਚੰਗਾ ਹੈ, ਜਾਣ ਕੇ ਚੋਰ ਬਣਿਆ ਹੋਇਆ, ਅਸੀਂ ਅੰਦਰ ਜਾਣ ਦੇਤਾ। ਫਿਰ ਕਹਿੰਦੇ ਪੰਡ ਬੰਨੀ, ਤੂੰ ਛੱਡ ਕਿਉਂ ਗਿਆ? ਰਾਜਾ ਪੁੱਛਦਾ। ਕਹਿੰਦਾ ਰਾਜਨ ਲੰਮੀ ਕਹਾਣੀ ਹੈ, ਮੈਂ ਕੀ ਦੱਸਾਂ। ਕਹਿੰਦੇ ਦੱਸ, ਟਿਕ ਕੇ ਦੱਸ। ਇੰਟਰਸਟ ਹੈ ਨਾ ਇਹੋ ਜਿਹੀ ਗੱਲ 'ਚ ਵੀ ਬੰਦਾ ਪੰਡ ਛੱਡ ਜਿਆ। ਹੋਇਆ ਕੀ? ਕਹਿੰਦਾ ਅਸਲ 'ਚ ਨਾ ਮੈਨੂੰ ਮਿਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ, ਬਾਬਾ ਮਿਲਿਆ ਇੱਕ ਇਹੋ ਜਿਹਾ। ਬੜਾ ਮੇਰਾ ਮਨ ਉਹਨਾਂ 'ਤੇ ਮੋਹਿਆ ਗਿਆ, ਉਹਨਾਂ ਨਾਲ ਮੇਰਾ ਪਿਆਰ ਪੈ ਗਿਆ, ਗੁਰੂ ਨਾਨਕ ਨਾਲ ਮੇਰਾ ਪਿਆਰ ਪੈ ਗਿਆ। ਫਿਰ ਕਹਿੰਦੇ ਮੈਂ ਸੀ ਜੀ ਚੋਰ ਬੜਾ ਤਕੜਾ, ਉਹ ਕਹਿੰਦੇ ਚੋਰੀ ਛੱਡ ਦੇ। ਮੈਂ ਕਿਹਾ ਚੋਰੀ ਤੇ ਛੱਡੀ ਨਹੀਂ ਜਾਣੀ, ਹੋਰ ਜੋ ਕਹੋਗੇ ਮੰਨ ਲਓ। ਉਹ ਕਹਿੰਦੇ ਤਿੰਨ ਬਚਨ ਮੰਨ। ਕਹਿੰਦੇ ਫਿਰ ਤਿੰਨ ਬਚਨ ਕਿਹੜੇ ਦਿੱਤੇ? ਕਹਿੰਦੇ ਪਹਿਲੇ ਨੰਬਰ ਤੇ ਬਚਨ ਦਿੱਤਾ ਝੂਠ ਨਾ ਬੋਲੀ। ਤੇ ਜਦੋਂ ਮੈਂ ਤੁਹਾਡੇ ਦਰਬਾਰ ਚ ਆਇਆ, ਪਹਿਰੇਦਾਰ ਕਹਿੰਦੇ ਕੌਣ ਹੈ? ਮੈਂ ਫਿਰ ਝੂਠ ਨਹੀਂ ਬੋਲਿਆ, ਮੈਂ ਕਿਹਾ ਮੈਂ ਚੋਰ ਹਾਂ। ਕਹਿੰਦੇ ਮੈਨੂੰ ਅੰਦਰ ਲੰਘਾ ਦਿੱਤਾ। ਮੈਂ ਕਿਹਾ ਤੇ ਬਚਨ ਨੇ ਫਾਇਦਾ ਹੀ ਕਰਤਾ ਮੇਰਾ। ਕਹਿੰਦੇ ਫੇਰ, ਕਹਿੰਦੇ ਫੇਰ ਮੈਂ ਪੋਟਲੀ ਬੰਨ ਲਈ, ਗਹਿਣੇ ਗੂਹਣੇ ਇਕੱਠੇ ਕਰ ਲਏ। ਫੇਰ ਬਈ ਉਹ ਕਹਿੰਦੇ ਜੀ ਫੇਰ ਨਾ ਤੁਹਾਡੇ ਆਲੇ ਦੇ ਵਿੱਚ ਉੱਥੇ ਨਮਕ, ਮੈਂ ਚੂਰਨ ਖਾ ਲਿਆ, ਭੁੱਖ ਲੱਗੀ ਸੀ, ਉਹਦੇ ਵਿੱਚ ਨਮਕ ਸੀ। ਤੇ ਬਾਬੇ ਨੇ ਦੂਜਾ ਬਚਨ ਦਿੱਤਾ ਸੀ, ਲੂਣ ਖਾ ਕੇ ਹਰਾਮ ਨਾ ਕਰੀ। ਮਹਾਰਾਜ ਮੈਂ ਪਾਤਸ਼ਾਹ ਸਲਾਮਤ ਤੁਹਾਡਾ ਨਮਕ ਖਾ ਲਿਆ ਰਾਜਨਾ, ਮੈਂ ਫਿਰ ਕਿਵੇਂ ਨਮਕ ਖਾ ਕੇ ਹਰਾਮ ਕਰਦਾ? ਮੈਂ ਬੱਜੀ ਬੁਝਾਈ ਪੋਟਲੀ ਛੱਡ ਗਿਆ। ਮੈਨੂੰ ਗੁਰੂ ਦਾ ਬਚਨ ਯਾਦ ਆ ਗਿਆ ਵੀ ਜਿਹਦਾ ਲੂਣ ਖਾਈਏ ਹਰਾਮ ਨਹੀਂ ਕਰੀਦਾ, ਜਿਹਦਾ ਲੂਣ ਖਾਈਏ ਹਰਾਮ ਨਹੀਂ ਕਰੀਦਾ। ਅੱਛਾ, ਹੈਰਾਨ ਹੋ ਗਿਆ ਰਾਜਾ। ਤੇ ਫਿਰ ਤੂੰ ਹੁਣ ਕਿਉਂ ਆਇਆ ਮੇਰੇ ਸਾਹਮਣੇ? ਮੈਂ ਕੀ ਪਤਾ ਕਿਹੜੀ ਸਜ਼ਾ ਦੇ ਦਾਂ। ਕਹਿੰਦੇ ਜੀ ਤੀਜਾ ਬਚਨ ਇਹ ਸੀ, ਗਰੀਬ ਮਾਰ ਨਾ ਕਰੀ। ਗਲਤੀ ਮੈਂ ਕੀਤੀ ਸੀ, ਗਰੀਬ ਮਾਰ ਹੋ ਰਹੀ ਹੈ ਇੱਥੇ, ਗਰੀਬਾਂ ਨੂੰ ਤੁਸੀਂ ਫੜ ਫੜ ਕੇ ਕੁੱਟ ਰਹੇ ਹੋ। ਮੈਂ ਆਪਣੇ ਆਪ ਨੂੰ ਪੇਸ਼ ਕਰ ਦਿੱਤਾ, ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ, ਗਰੀਬਾਂ ਨੂੰ ਛੱਡ ਦਿਓ। ਗੁਰੂ ਨਾਨਕ ਨੇ ਕਿਹਾ ਸੀ ਗਰੀਬ ਮਾਰ ਨਾ ਕਰੀ, ਮੈਂ ਤਾਂ ਆਇਆ। ਬਾਦਸ਼ਾਹ ਕਹਿੰਦਾ ਹੱਦ ਹੋ ਗਈ, ਇਹੋ ਜਿਹੇ ਬੰਦੇ ਅੱਜ ਦੇ ਯੁੱਗ 'ਚ ਹੈਗੇ ਆ? ਤੇਰੇ ਵਰਗੇ ਬੰਦੇ ਅੱਜ ਦੇ ਸਮੇਂ 'ਚ ਹੈਗੇ ਆ ਜਿਹੜੇ ਏਦਾਂ ਦੀ ਭਾਵਨਾ ਰੱਖਦੇ ਆ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ? ਆ ਮੇਰੇ ਵਾਲੇ ਤੇ ਜਿੰਨੇ ਰੱਖੇ ਹੋਏ ਆ, ਨਾਲੇ ਲੂਣ ਖਾਂਦੇ ਆ, ਨਾਲੇ ਹਰਾਮ ਕਰਦੇ ਆ, ਤੇ ਤੂੰ ਇੱਕ ਚੋਰ ਹੋ ਕੇ ਆਇਆ ਬਾਹਰੋਂ ਤੇ ਐਡੀ ਪੋਟਲੀ ਬੰਨ ਕੇ ਲੈ ਜਾਂਦਾ, ਸੱਤ ਪੀੜੀਆਂ ਮੁੱਕਣੀ ਨਹੀਂ ਸੀ ਤੇ ਸਾਰਾ ਹੀ ਛੱਡ ਗਿਆ। ਸਿਰਫ ਇਸ ਕਰਕੇ ਕਿ ਬਾਬੇ ਨਾਨਕ ਦਾ ਸਿੱਖ ਹੈ? ਕਹਿੰਦਾ ਹਾਂਜੀ। ਉਹ ਕਹਿੰਦੇ ਇਹੋ ਜਿਹਾ ਬੰਦਾ ਬਾਹਰ ਨਹੀਂ ਜਾਈਦਾ, ਇਹੋ ਜਿਹਾ ਬਾਬੇ ਦਾ ਸਿੱਖ ਇਮਾਨਦਾਰ ਹੋਵੇ ਜਿਹੜਾ ਇਹ, ਤੇ ਮੈਨੂੰ ਚਾਹੀਦਾ ਬਾਦਸ਼ਾਹ। ਉਹ ਕਹਿੰਦਾ ਰਾਜਾ, ਰਾਜਾ ਧਰਾਜ, ਇਹੋ ਜਿਹਾ ਬੰਦਾ ਤੇ ਮੈਨੂੰ ਚਾਹੀਦਾ ਹੈ, ਮੇਰੇ ਕੋਲ ਨੌਕਰੀ ਕਰੇਗਾ? ਕਹਿੰਦਾ ਜੀ ਨੌਕਰੀ? ਕਹਿੰਦੇ ਹਾਂ, ਮੂੰਹੋਂ ਮੰਗ, ਜਿੰਨੇ ਪੈਸੇ ਮੰਗੇਗਾ ਤੈਨੂੰ ਸਾਲ ਦੇ ਮਿਲਣਗੇ, ਜਿੰਨਾ ਪੈਸਾ ਚਾਹੀਦਾ ਚਾਹ ਬਣ, ਵਜ਼ੀਰਾਂ ਦਾ ਵਜ਼ੀਰ ਕਰਦਾ ਤੈਨੂੰ ਸਾਰਿਆਂ ਤੋਂ ਉੱਪਰ, ਆ ਜਾ ਨਾਲੇ ਤੇ ਖਜ਼ਾਨਾ ਸਾਂਭ ਤੇ ਨਾਲੇ ਆਪਣੇ ਬਾਬੇ ਦੀਆਂ ਗੱਲਾਂ ਸੁਣਾਇਆ ਕਰ, ਜਿਹਦਾ ਸਿੱਖ ਹੈ, ਜਿਹਦੇ ਬਚਨ ਮੰਨ ਕੇ ਬਚਨ ਸੁਣ ਕੇ ਤੂੰ ਤਰਿਆ ਨਾ, ਸੁਣਾਇਆ ਕਰ ਉਹਦੀਆਂ ਗੱਲਾਂ, ਉਹ ਜਿੱਥੇ ਤੇਰਾ ਭਲਾ ਹੋਇਆ ਮੇਰਾ ਵੀ ਹੋ ਜੇ, ਜਿਵੇਂ ਤੂੰ ਜੁੜਿਆ ਮੈਂ ਵੀ ਜੁੜ ਜਾ ਕਿਤੇ, ਜਿਵੇਂ ਤੇਰੇ ਤੇ ਕਿਰਪਾ ਹੋਈ ਹੈ ਮੇਰੇ ਤੇ ਵੀ ਹੋ ਜਾਏ। ਵਜ਼ੀਰਾਂ ਦਾ ਵਜ਼ੀਰ ਹੋ ਗਿਆ, ਸਾਰਿਆਂ ਤੋਂ ਉੱਚੀ ਕੁਰਸੀ ਮਿਲ ਗਈ, ਕਮਾਲ ਹੋ ਗਈ, ਐਂ ਵੀ ਹੋ ਜਾਂਦਾ ਕਿਤੇ। ਬਚਨ ਤੇ ਮਾਪਿਆਂ ਦੇ ਮੰਨਦੇ ਰਹੋ, ਪੜ੍ਹਾਈ ਕਰੋ ਪੁੱਤ ਓਏ, ਪੁੱਤ ਪੜ੍ਹਾਈ ਕਰਿਆ ਕਰੋ, ਪੁੱਤ ਪੜ੍ਹਾਈ ਕਰਿਆ ਕਰੋ, ਮਾਪੇ ਐਂ ਕਹੀ ਜਾਂਦੇ ਸਾਡੇ। ਆ ਜਿਨ੍ਹਾਂ ਨੇ ਮੰਨੇ ਐ ਕਿਤੇ ਦੀ ਕਿਤੇ ਪਹੁੰਚ ਜਾਂਦੇ, ਪੜ੍ਹਾਈ ਤੇ ਨਹੀਂ ਕਿਤੇ ਗਈ, ਨੌਕਰੀ ਨਹੀਂ ਵੀ ਮਿਲੂਗੀ, ਪਰ ਇੰਟੈਲੀਜੈਂਟ ਤੇ ਹੈਗਾ ਹੈ, ਸਮਝ ਤੇ ਸਾਰੀ ਹੈ ਨਾ, ਦਿਮਾਗ ਤੇ ਕੰਮ ਕਰਦਾ ਨਾ। ਮਾਪਿਆਂ ਦਾ ਬਚਨ ਮੰਨਿਆ, ਪਾਰ ਉਤਾਰਾ ਹੋ ਗਿਆ, ਭਲਾ ਹੋ ਗਿਆ, ਤੇ ਬਚਨ ਤੇ ਸਤਿਗੁਰ ਦਾ, ਤੇ ਸੰਤੋਹ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਦਰਦੇ ਨੇ ਕਿੱਥੇ ਚੋਰ ਦਰ ਦਰ ਤੇ ਭਟਕਣ ਵਾਲਾ ਤੇ ਕਿੱਥੇ ਵਜ਼ੀਰਾਂ ਦਾ ਵਜ਼ੀਰ ਹੋ ਗਿਆ
ਤਾਰਦੇ ਨੇ ਜੀ ਸਾਨੂੰ ਵਜਨ ਤਾਰਦੇ ਨੇ ਸਾਨੂੰ ਵਜਨ
ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਅਗਲੀਆਂ ਪੰਕਤੀਆਂ ਸੁਣਿਓ ਗੁਰਮੁਖੋ ਕੋਟ ਤੀਰਥ ਮੱਜਨ ਇਸ਼ਨਾਨਾ
ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਾਲ ਮੈਲ ਪਰੀਜੈ
ਕਰੋੜਾਂ ਤੀਰਥਾਂ ਦਾ ਇਸ਼ਨਾਨ ਮੈਲ ਲੈਣ ਦੀ ਬਜਾਏ ਮੈਲ ਭਰ ਰਿਹਾ ਅੰਦਰ ਮੇਰੇ ਵਰਗਾ ਕਿਹੜਾ ਮੈਂ ਤੇ ਏਡਾ ਧਰਮੀ ਬਣ ਗਿਆ ਮੈਂ ਤੇ ਉੱਥੇ ਨਹਾਤਾ ਮੈਂ ਤੇ ਉੱਥੇ ਨਹਾਤਾ ਅਗਲੀ ਪੰਕਤੀ
ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ
ਸਾਧ ਸੰਗਤ ਵਿੱਚ ਆਵੇ ਹਰੀ ਦੇ ਗੁਣ ਗਾਵੇ ਤੇ ਤਾਂ ਨਿਰਮਲ ਹੁੰਦਾ ਹੈ ਚੰਗਾ ਸੁਣਨਾ ਸ਼ੁਰੂ ਕਰੇ ਚੰਗਾ ਵੇਖੇ ਚੰਗਾ ਬੋਲੇ ਮਨ ਚੰਗਾ ਹੋ ਜਾਣਾ ਮਨ ਜੇ ਨਿਰਮਲ ਕਰਨਾ ਤੇ ਨਿਰਮਲ ਵਿਚਾਰ ਸੁਣੋ ਨਿਰਮਲ ਗੱਲਾਂ ਕਰੋ ਨਿਰਮਲ ਵਿਚਾਰ ਸੁਣੀ ਦੇ ਨੇ ਬੋਲੀ ਦੇ ਨੇ ਆਪੇ ਮਨ ਵੀ ਨਿਰਮਲ ਹੁੰਦਾ ਫਿਰ ਹੌਲੀ ਹੌਲੀ ਸਾਧ ਸੰਗਤ ਵਿੱਚ ਆਏਗਾ ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਮਨ ਸ਼ੁੱਧ ਕਰੀਦਾ ਮਨ ਨਿਰਮਲ ਕਰੀਦਾ ਮਨ ਸਾਫ ਕਰੀਦਾ ਤੇ ਇਹ ਜਿਹੜਾ ਤਰੀਕਾ ਹੈ ਇਹ ਕੱਲਾ ਸਾਡੇ ਵਾਸਤੇ ਨੀ ਸਾਰਿਆਂ ਵਾਸਤੇ ਹੈ ਹਾਂਜੀ ਅਗਲੀਆਂ ਪੰਕਤੀਆਂ ਵੀ ਪੜ੍ਹ ਲਓ ਹਾਂਜੀ
ਵੇਦ ਕਤੇਵ ਸਿਮਰਤ ਸਭ ਸਾਸਤੇ ਇਨ ਪੜਿਆ ਮੁਕਤ ਨਾ ਹੋਈ
ਇੱਕ ਨਹਾਉਣ ਤੇ ਜ਼ੋਰ ਦੇਈ ਜਾਂਦੇ ਆ ਇੱਕ ਕਹਿੰਦੇ ਪੜ੍ਹੀ ਜੋ ਬੜਾ ਪਰ ਕਹਿੰਦੇ ਕੱਲਾ ਪੜ੍ਹਨ ਨਾਲ ਗੱਲ ਨੀ ਮੰਨੀ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰ ਹਾਂਜੀ
ਇੱਕ ਅੱਖਰ ਜੋ ਗੁਰਮੁਖ ਜਾਪੇ ਜਿਸ ਕੀ ਨਿਰਮਲ ਸੋਈ
ਗੁਰੂ ਸਾਹਿਬ ਦੇ ਬਚਨ ਨੂੰ ਜਾਣੇ ਸਮਝੇ ਮੰਨੇ ਜਾਪੇ ਦਾ ਮਤਲਬ ਹੈ ਜਾਣਨਾ ਸਮਝਣਾ ਅਕਲ ਲਵੇ ਦਿਮਾਗ ਤੋਂ ਕੰਮ ਲਵੇ ਫੇਰ ਗੱਲ ਬਣਨੀ ਹੈ ਹਾਂਜੀ ਲਾਸਟ ਪੰਕਤੀ ਹੈ ਇਹ ਕੱਲਾ ਸਿੱਖਾਂ ਲਈ ਨਹੀਂ ਸਾਰਿਆਂ ਲਈ ਇਹ ਉਪਦੇਸ਼ ਨਾਲ ਹੀ ਭਲਾ ਹੋਣਾ ਭਾਵੇਂ ਕੋਈ ਕਿਸੇ ਧਰਮ ਚ ਪੈਦਾ ਹੋਇਆ ਹੋਵੇ ਹਾਂਜੀ
खतरी ब्राह्मण सूद वैस उपदेश चाहो वरना पौ सांझा गुरमुख नाम जपे उतरे सो कल में तट नानक माजा
खत्री होवे ब्राह्मण होवे शूद्र होवे वैस होवे उपदेश सारिआं नूं इहो ही सांझा है पारो तारा जे करना ते गुरमुख नाम जपै उतरै सो कल मैं घट घट नानक माजा परमात्मा घट घट विच नजर आउण लग जाएगा ते गुरमुख गुरु दी सिख्या लैके गुरु द्वारा जुड़े गुरबाणी दे जरिए गुरु दे द्वारा सतगुर दे नाल प्यार करे ते फिर अपनी जिंदगी नूं सोहना बनावे फिर पार उतारा हुंदा संत हो सागर पार उतरिए जे को बचन कमावे संतन का सो गुर प्रसादी तरिए पार उतारा बचन कमाउण नाल होना है सो सारी संगत दे चरणा विच इहो ही बेनती है भाई सतगुर दे बचन मन्नीए बचन कमाइए अपनी जिंदगी नूं सोहना बनाइए तन भी शुद्ध करो मन भी शुद्ध करिए मन की शुद्धि बड़ी जरूरी है मन शुद्ध ना होया जिन्ना मर्जी तीर्थां ते नहाउंदे रहिए जिंदगी नहीं बदलती मन का शुद्ध होना बड़ा जरूरी है शुद्ध विचार सुनो मन साफ करना है साफ विचार सुनो साफ बोलो चंगा चंगा वेखो चंगा चंगा सुनो चंगा चंगा बोलो मन चंगा हो जाएगा शुद्ध हो जाएगा साफ हो जाएगा सो सारिया संगतां दे चरणां च बेनती है परसों नूं अमृत दा बाटा तैयार होना है जेड़े जेड़े सज्जन वीर भरा भैणा मन बरा बना रहे है कर्मा वाले है ते परसों तक जरूर तैयारियां करनिया ने आपां सारिया ने वध तो वध वीर भरा भैणा मातावां अमर छकण लई तैयार होइए सतगुर दे दर घर नाल जुड़िए समा बड़ा माड़ा है हर चौथा बंदा डिप्रैशन का मरीज बनिया होया अज बड़ा भैड़े रोग चल रहे है मानसिक रोगां दे लोग शिकार हो रहे हन ते अज दे समें विच ये बड़ा जरूरी है कि असी सतगुर दे दर घर नाल जुड़िए ते अमर दा बाटा परसों तैयार होना है वध तो वध संगतां अमर छकण वास्ते अपना मन बनाओ गुरमत समागम मौके विशाल खूनदान कैंप कल ते परसों लगना है शाम नूं 3 बजे तो लैके 7 बजे तक जिहड़े वीर भरा ब्लड डोनेट कर सकते हैं खूनदान कर सकते हैं हिस्सा लेना थोड़ा वेले नाल आ जाओ ब्लड अपना कढ़ाओगे ते 2000 दा मिलदा जी एक थोड़ा जिहा खून इन्ना कदों बोतल कहण च आ जांदी है थोड़ा ही हुंदा बोतल नहीं हुंदी ते ओ वेखोगे तुसीं भी थोड़ा जिहा जिहड़ा है ओ 2000 दी अज मिलदा ते आपां जे ओ दे दईए ते साडा ते उहने 2 दिनां च पूरा हो जांदा जिन्ना कि असीं ब्लड कढ़ा दिंदे आ 2 दिनां च पूरा हो जांदा ते जिहड़े जिहड़े बंदे कायम ने शरीर करके तकड़े आ ब्लड डोनेट करन वास्ते भी हिस्सा पायो कल नूं वी ते परसों नूं वी ते अमृत छकण वास्ते आपां जरूर तैयार होना है वध तों वध वीर भरा भैणा मातावां अमर छकीए सिंह सजीए बहुत सारिया बेनतियां करनिया हन कल दे दीवान च करांगे एक ते आ कल नूं महाराज दी मेहर ही हो जाए आ किते उड उड जावे ना किसे पासे आ बहुत ज्यादा जिहड़े असीं अगे बैठे हां ना बड़ी बड़ी दिक्कत हुंदी आ सारे अगे ने मेरे मैं कही ते मूंह ऐ जिवें पूरा झुंबड़वट्टा मार के बैठे है कई ते इदां पूरा ही ढक लैंदे हुण असीं ते ढक भी नहीं सकदे जिथे बैठे हां कैमरे चलदे आ सारे पासे लोग वेखदे पर इन्ना ज्यादा है इस करके चलो कल नूं ठीक हो जाए राजपुरे दीवान सी दूजे दीवान च बहुत सी तीजे च ठीक सी ये कदे कदे हवा जी आउंदी निकल जांदा सारा पर कोई हल हो जाए कल नूं कई बारी गंढे गुंडे जे बन के कम चल जांदा वह भी वेख लियो जे हुंदा है ते लाइटां भी आ लाइटां भी पीलियां कहिंदे करन नाल भी हो जांदा चिट्टियां ना ला के पीलियां ला के वेख लांगे जे शायद उहदे नाल भी फर्क पै जाए कल नूं सो बाकी ठीक है जिवें मौज है बाकी ये भी साडी परख दी घड़ी हुई है मन साडा किन्ना क कायम रहिंदा ये भी असीं वेखणा हुंदा है नहीं तो बड़ी छेती काले पै जाईदा बड़ी छेती मन काला पै जांदा ऐ क्यों हो गया ऐ क्यों हो गया कोई नहीं अज नहीं तो कल नूं ठीक हो जू इदां ही सोचना चाहिए कदे भी हर जंग कोई आखरी जंग नहीं हुंदी मसला हुंदा है ਜ਼ਿੰਦਗੀ ਥੋੜ੍ਹਾ ਖਤਮ ਹੋ ਜਾਂਦੀ ਹੁੰਦੀ ਹੈ। ਇੱਕ ਚੀਜ਼ ਮਾੜੀ ਮੋਟੀ ਪ੍ਰੋਬਲਮ ਆ ਜਾਂਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਿੰਦਗੀ ਖਤਮ ਹੋ ਗਈ। ਜ਼ਿੰਦਗੀ ਤਾਂ ਬੜੀ ਵੱਡੀ ਹੁੰਦੀ ਹੈ, ਬਹੁਤ ਕੁਝ ਹੁੰਦਾ। ਸੋ ਅੱਜ ਅਸੀਂ ਆਏ ਵੀ ਦੂਰੋਂ ਆ ਗੁਰਮੁਖੋ, ਸਵੇਰੇ ਅਸੀਂ ਰਾਤ ਸੁੱਤੇ ਹੀ ਨਹੀਂ, ਸਾਨੂੰ ਕਰਦਿਆਂ ਕਰਾਉਂਦਿਆਂ ਰਾਤ ਦੁਬਈ ਦਾ ਤੁਸੀਂ ਦੀਵਾਨ ਵੇਖਿਆ ਸੀ, ਆ ਜਿਵੇਂ ਤੁਸੀਂ ਇੱਥੇ ਬੈਠੇ ਆ ਇਵੇਂ ਹੀ ਰਾਤ ਉੱਥੇ ਬੈਠੇ ਸੀ। ਇੰਨਾ ਜ਼ਿਆਦਾ ਇਕੱਠ ਸੀ ਜਿੱਡਾ ਉਹਨਾਂ ਨੇ ਪੰਡਾਲ ਲਾਇਆ, ਬਹਿਣ ਨੂੰ ਥਾਂ ਨਾ, ਬਾਹਰ ਇੰਨੀ ਸੰਗਤ ਬੈਠੀ, ਤੇ ਇੰਨੇ ਟਕਾ ਨਾਲ ਰਾਤ ਪ੍ਰੋਗਰਾਮ ਹੋਇਆ। ਉਹ ਮੈਨੂੰ ਕਹਿੰਦੇ ਜੀ ਅਸੀਂ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਦਾਂ ਬੈਠੇ ਕਦੇ ਵੀ ਦੁਬਈ 'ਚ ਨਹੀਂ ਵੇਖਿਆ ਵੀ ਇੰਨੀ ਗਿਣਤੀ ਦੇ ਵਿੱਚ ਬੈਠੇ ਹੋਣ। ਪਹਿਲੀ ਵਾਰੀ ਕਹਿੰਦੇ ਇੱਦਾਂ ਵੇਖਿਆ ਰਾਤ ਦਾ ਪ੍ਰੋਗਰਾਮ, ਤਿੰਨ ਚਾਰ ਘੰਟੇ ਰਾਤ ਉੱਥੇ ਸਮਾਗਮ ਬਹੁਤ ਚੜ੍ਹਦੀ ਕਲਾ ਨਾਲ ਹੋਇਆ। ਉੱਥੇ ਵੀਰਾਂ ਨੇ ਬਹੁਤ ਸੋਹਣਾ ਉੱਦਮ ਕੀਤਾ ਸੀ। ਤਿੰਨ ਚਾਰ ਦਿਨ ਆਪਾਂ ਉੱਥੇ ਰਹੇ ਤੇ ਰਾਤ ਲੇਟ ਹੋ ਗਿਆ, ਮਸਾਂ ਹੀ ਮੈਨੂੰ ਲੱਗਦਾ ਡੇਢ ਘੰਟਾ ਸੁੱਤੇ ਹੋਵਾਂਗੇ। ਸਵੇਰੇ 5:30 ਵਜੇ ਦੇ ਤੁਰੇ ਹਾਂ ਅਸੀਂ ਤਕਰੀਬਨ, ਮੰਨ ਲਓ ਉੱਠੇ ਤਿਆਰੀਆਂ ਤਿਊਰੀਆਂ ਕਰਦੇ ਤੇ ਸਾਰਾ ਦਿਨ ਸਫ਼ਰ ਕਰਕੇ, ਪਹਿਲਾਂ ਉੱਥੇ ਸਫ਼ਰ, ਫਿਰ 2-3 ਘੰਟੇ ਏਅਰਪੋਰਟ 'ਤੇ ਲੱਗ ਜਾਂਦੇ ਆ, ਫਿਰ ਫਲਾਈਟ ਲੈ ਕੇ ਚੰਡੀਗੜ੍ਹ ਆਏ, ਫਿਰ ਉੱਥੋਂ ਸਫ਼ਰ ਕਰ ਪਰਮੇਸ਼ਵਰ ਦੁਆਰ ਆਏ, ਉੱਥੋਂ ਫਿਰ ਅਸੀਂ ਇੱਥੇ ਆਏ ਹਾਂ, ਫਿਰ ਤੁਹਾਡੇ ਕੋਲ ਦੀਵਾਨ ਲਾਇਆ, ਹੁਣ 1.5-2 ਘੰਟਿਆਂ 'ਚ ਵਾਪਸ ਜਾਵਾਂਗੇ। ਥੋੜ੍ਹਾ ਜਿਹਾ ਹੋ ਜਾਂਦਾ ਕਦੇ ਕਦੇ, ਪਰ ਚਲੋ ਇਹ ਵੀ ਚੰਗਾ ਹੀ ਹੈ, ਇਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੈ। ਰਾਤ ਵੀ ਬਹੁਤ ਸਾਰੇ ਸੱਜਣ ਤਿਆਰ ਹੋਏ ਹੋਣਗੇ ਅਮਰ ਛਕਣ ਨੂੰ, ਗੁਰੂ ਬਾਣੀ ਨਾਲ ਜੁੜਨ ਲਈ, ਅਤੇ ਆਪਾਂ ਇੱਥੇ ਵੀ ਤਿਆਰ ਹੋਣਾ। ਸੋ ਸਾਰੇ ਹੀ ਨਹੀਂ ਸੁੱਤੇ, ਇੱਦਾਂ ਹੀ ਬਸ ਕਾਹਲੀ ਕਾਹਲੀ ਦੇ ਵਿੱਚ ਅਸੀਂ ਆ ਗਏ, ਅਤੇ ਕੱਲ੍ਹ ਨੂੰ ਅਸੀਂ ਵੀ ਹੁਣ ਸੌਂ ਸੂ ਲਵਾਂਗੇ, ਜਾ ਕੇ ਆਰਾਮ ਕਰ ਲਾਂਗੇ, ਸੈੱਟ ਜੇ ਹੋ ਕੇ ਅਸੀਂ ਵੀ ਆਉਂਦੇ ਹਾਂ, ਅਤੇ ਤੁਸੀਂ ਵੀ ਫਿਰ ਸੈੱਟ ਜੇ ਹੋ ਕੇ ਆਇਓ ਕਾਇਮ ਹੋ ਕੇ, ਅਤੇ ਬੋਲਿਆ ਵੀ ਕਰੋ, ਕਾਇਮ ਹੋਇਆ ਕਰੋ, ਚੜ੍ਹਦੀ ਕਲਾ ਨਾਲ ਬੈਠੀਏ, ਚੜ੍ਹਦੀ ਕਲਾ ਦੇ ਨਾਲ। ਸੈੱਟ ਹੋਣ ਦਾ ਮਤਲਬ ਇਹ ਨਹੀਂ ਆ ਭੁੱਕੀ ਦਾ ਚਮਚਾ ਖਾ ਕੇ ਆ ਜਾਈਏ, ਸੈੱਟ ਜਿਹਾ ਹੋ ਕੇ ਆਈ ਮਾੜਾ ਜਿਹਾ, ਮਤਲਬ ਕਈ ਤੇ ਐਨ ਹੈ ਨਾ, ਮੈਂ ਮੈਨੂੰ ਮਾੜਾ ਜਿਹਾ ਸੈੱਟ ਜਿਹਾ ਹੋਇਆ ਆਉਣ ਦੇ, ਐਂ ਕਹਿੰਦੇ ਹੈ ਕਈ ਵੀ ਮੈਂ ਮਾੜਾ ਜਿਹਾ ਸੈੱਟ ਜਿਹਾ ਹੋਇਆ ਵਾਂ। ਕਈਆਂ ਦਾ ਸੈੱਟ ਹੋਣਾ ਹੋਰ ਹੀ ਕੁਝ ਕਰਨਾ ਹੁੰਦਾ, ਅਸੀਂ ਉਵੇਂ ਸੈੱਟ ਨਹੀਂ ਹੋਣਾ, ਅਸੀਂ ਮਨ ਸੈੱਟ ਕਰਨਾ ਹੈ ਆਪਣਾ। ਸਾਨੂੰ ਜੇ ਕਿਤੇ ਇਹਨਾਂ ਚੀਜ਼ਾਂ ਦੀ ਕੋਈ ਲੋੜ ਪੈਂਦੀ ਰਹੇ ਫਿਰ ਕਾਹਦਾ ਸੈੱਟ ਹੈ, ਅਸੀਂ ਕਾਹਦੇ ਗੁਰੂ ਦੇ ਸਿੱਖਾਂ ਦੇ, ਸਾਨੂੰ ਕਿਸੇ ਬਾਹਰਲੀ ਚੀਜ਼ ਦੀ ਲੋੜ ਪਵੇ, ਅਸੀਂ ਤੇ ਗੁਰੂ ਦਾ ਨਾਂ ਲੈ ਕੇ ਹੀ ਸੈੱਟ ਹੋ ਜਾਂਦੇ ਹਾਂ। ਸਾਨੂੰ ਤੇ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਦੇਵੇ ਕੋਈ, ਅਸੀਂ ਤੇ ਉਹਨੇ ਨਾਲ ਹੀ ਸੈੱਟ ਹੋ ਜਾਈਦਾ। ਧੰਨ ਗੁਰੂ ਗੋਬਿੰਦ ਸਿੰਘ ਕਹਿ ਦਈਏ, ਉਹਦੇ ਨਾਲ ਹੀ ਸਾਨੂੰ ਤੇ ਸਰੂਰ ਜਿਹਾ ਆ ਜਾਂਦਾ। ਬੰਦੇ ਨੂੰ ਨਾਮ ਦਾ, ਗਿਆਨ ਦਾ, ਸਤਿਗੁਰ ਦੇ ਪਿਆਰ ਦਾ ਨਸ਼ਾ ਹੋਣਾ ਚਾਹੀਦਾ ਹੈ, ਬਾਕੀ ਨਸ਼ੇ ਨੁਸ਼ੇ ਤੇ ਸਭ ਫਿੱਕੇ ਤੇ ਸਭ ਝੂਠੇ ਹਨ। ਸੋ ਤਾਂ ਕਰਕੇ ਭਾਈ ਆਪਾਂ ਸਾਰਿਆਂ ਨੇ ਅਮਰ ਛਕਣ ਵਾਸਤੇ ਮਨ ਬਣਾਉਣਾ, ਵੱਧ ਤੋਂ ਵੱਧ ਤਿਆਰੀ ਕਰਨੀ ਹੈ। ਬਹੁਤ ਸਾਰੀਆਂ ਬੇਨਤੀਆਂ ਕੱਲ੍ਹ ਕਰਾਂਗੇ। ਅੱਜ ਮੈਂ 9:15 ਵਜੇ ਆਇਆ, ਕੱਲ੍ਹ ਨਹੀਂ ਇੱਦਾਂ ਕਰਾਂਗੇ ਜੀ। ਅੱਜ ਤਾਂ ਆਏ ਹੀ ਦੂਰੋਂ ਆ, ਲੇਟ ਸੀ, ਪਰ ਕੱਲ੍ਹ ਆਪਾਂ ਇੱਦਾਂ ਨਹੀਂ ਕਰਾਂਗੇ। ਕੱਲ੍ਹ ਜਥਾ 7:30 ਵਜੇ ਸ਼ੁਰੂ ਕਰ ਲਏਗਾ ਅਤੇ ਮੈਂ 8:15-8 ਵਜੇ ਆ ਜਾਊਂਗਾ, ਵੇਲੇ ਨਾਲ ਆਵਾਂਗੇ, ਵੇਲੇ ਨਾਲ ਫਿਰ ਸਮਾਪਤੀ ਹੋ ਜਾਏਗੀ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸਮੇਂ ਨਾਲ ਆਇਓ, ਟਾਈਮ ਨਾਲ, ਅਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਨ੍ਹਾਂ ਚਿਰ ਆਪਾਂ ਜਾਣਾ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਜਾਣਾ ਹੈ, ਸਾਰਿਆਂ ਨੇ ਟਿਕਾ ਬਣਾ ਕੇ ਰੱਖਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਮੁੱਖ ਰੱਖਣਾ। ਗੁਰੂ ਜੀ ਅੱਗੇ ਅੱਗੇ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰੋਂ ਕਰੀ ਚਾਲੇ ਪਾਉਣੇ ਹੈ। ਸਰਬ ਸੰਗਤਾਂ ਦਾ, ਸਰਬ ਪ੍ਰਬੰਧਕਾਂ ਦਾ ਧੰਨਵਾਦ ਹੈ, ਤਕੜੇ ਹੋ ਕੇ ਲੱਗੇ ਹੈ ਸੰਗਤਾਂ। ਇੱਥੇ ਹੀ ਲੰਗਰ ਪਕਾਓ, ਵਰਤਾਓ, ਇੱਥੇ ਹੀ ਛਕੋ, ਕੱਲ੍ਹ ਨੂੰ ਵੀ ਇੱਦਾਂ ਹੀ ਕਰੋ। ਪਿੰਡਾਂ ਵਿੱਚੋਂ ਸੰਗਤ ਪ੍ਰਸ਼ਾਦੇ ਬਣਾ ਵੀ ਲਿਆਇਆ ਕਰੋ, ਕਈ ਵਾਰੀ ਫੁਲਕੇ ਲਾਹਣੇ ਔਖੇ ਹੋ ਜਾਂਦੇ ਆ, ਸਬਜ਼ੀਆਂ ਬਣਾਉਣੀਆਂ ਤੇ ਸੌਖੀਆਂ। ਮਾਈਆਂ ਨੂੰ ਬੇਨਤੀ ਹੈ ਵੀ ਪ੍ਰਸ਼ਾਦੇ ਪਿੰਡਾਂ 'ਚ ਵੀ ਪਕਾ ਸਕਦੇ ਆ, ਲੋਹ ਬਾਲ ਲਓ, ਆਟਾ ਇਕੱਠਾ ਕਰ ਲਓ ਤੇ ਫੁਲਕੇ ਲਾਹ ਕੇ ਕੋਈ, ਮੰਨ ਲਓ ਉਹ ਵੀ ਲਿਆ ਸਕਦੇ ਹਾਂ ਆਪਾਂ, ਕਿਉਂਕਿ ਇਕੱਠ ਜ਼ਿਆਦਾ ਹੋ ਜਾਣਾ ਹੈ, ਕੱਲ੍ਹ ਇਦੋਂ ਡਬਲ ਹੋ ਜਾਂਦੀ ਸੰਗਤ, ਕਿੰਨੀ ਜ਼ਿਆਦਾ ਦੂਰ ਤੱਕ ਸੰਗਤ ਬੈਠੇਗੀ। ਕੱਲ੍ਹ ਜਦੋਂ ਰਸ਼ ਵੱਧ ਜਾਂਦਾ ਹੈ ਫਿਰ ਲੰਗਰਾਂ ਦਾ ਪ੍ਰਬੰਧ ਵੀ ਓਡਾ ਹੀ ਚਾਹੀਦਾ, ਹਾਲਾਂਕਿ ਪ੍ਰਬੰਧਕਾਂ ਨੇ ਕੀਤਾ, ਦਿੱਕਤ ਕੋਈ ਨਹੀਂ ਆਉਣੀ, ਗੁਰੂ ਘਰ 'ਚ ਘਾਟਾ ਨਹੀਂ ਕਿਸੇ ਗੱਲ ਦਾ, ਪਰ ਫਿਰ ਵੀ ਤੁਹਾਨੂੰ ਬੇਨਤੀ ਹੈ ਵੀ ਮਾਈਆਂ ਫੁਲਕੇ ਪਕਾ ਲਿਆਉਣ, ਹੋਰ ਵੀ ਵਧੀਆ ਹੋ ਜਾਂਦਾ, ਵੀ ਆਪਣੇ ਘਰੋਂ ਹੀ 10-10 ਪ੍ਰਸ਼ਾਦੇ, 20-20 ਪ੍ਰਸ਼ਾਦੇ ਪਕਾ ਕੇ ਲਿਆਓ, ਲੰਗਰਾਂ 'ਚ ਵਿੱਚ ਪਾ ਦਿਓ, ਬਾਕੀ ਸਾਰਾ ਕੁਝ ਬਣਿਆ ਹੀ ਹੁੰਦਾ ਹੈ। ਤਕੜੇ ਹੋ ਕੇ, ਸਾਥ ਦੇ ਕੇ, ਸਹਿਯੋਗ ਦੇ ਕੇ ਪ੍ਰਬੰਧਕਾਂ ਦਾ ਆਪਾਂ ਸਾਰਿਆਂ ਨੇ ਪ੍ਰੋਗਰਾਮ ਕਰਨਾ ਹੈ। ਸਟੇਜ 7 ਵਜੇ ਸ਼ੁਰੂ ਹੋ ਜਾਂਦੀ ਹੈ, ਵੇਲੇ ਨਾਲ ਆ ਕੇ ਬਹਿਣਾ ਹੈ, ਅਮਰ ਛਕਣ ਵਾਸਤੇ ਮਨ ਜ਼ਰੂਰ ਬਣਾਉਣਾ, ਵੱਧ ਤੋਂ ਵੱਧ ਤਿਆਰੀ ਕਰੀਏ। ਜਿਹੜੇ ਗੁਰੂ ਵਾਲੇ ਬਣੇ ਹੋਏ ਹੈ, ਬਹੁਤ ਚੜ੍ਹਦੀ ਕਲਾ ਹੈ, ਜਿਨ੍ਹਾਂ ਨੇ ਛੱਕ ਕੇ ਭੁੱਲ ਗਲਤੀ ਕਰ ਲਈ ਹੈ, ਦੁਬਾਰਾ ਆਪਾਂ ਸੁਧਾਈ ਕਰਾਈਏ। ਮਨ ਬਣਾਓ, ਸਤਿਗੁਰ ਦੇ ਦਰ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਆਪਾਂ ਸਫਲ ਕਰੀਏ। ਇੱਥੇ ਵੱਡੇ ਵੱਡੇ ਚੋਰ ਤਰ ਗਏ, ਵੱਡੇ ਵੱਡੇ ਪਾਪੀ ਤਰ ਗਏ, ਤੇ ਸਾਡਾ ਪਾਰ ਉਤਾਰਾ ਨਹੀਂ ਹੋ? ਜੇ ਉਹਨਾਂ ਦਾ ਹੋ ਸਕਦਾ ਤੇ ਸਾਡਾ ਵੀ ਹੋ ਸਕਦਾ ਭਾਈ। ਬੜੇ ਬੜੇ ਠੱਗ ਠੱਗੀਆਂ ਮਾਰਨ ਵਾਲੇ ਠੱਗੀਆਂ ਛੱਡ ਗਏ, ਵੱਡੀਆਂ ਵੱਡੀਆਂ ਚੋਰੀਆਂ ਕਰਨ ਵਾਲੇ ਚੋਰ ਇੱਥੇ ਸਾਧ ਬਣ ਗਏ, ਤੇ ਸਾਡੇ ਤੇ ਕਿਰਪਾ ਕਿਉਂ ਨਹੀਂ ਹੋਊ ਭਾਈ? ਆਓ ਆਪਾਂ ਵੀ ਸਤਿਗੁਰ ਦੇ ਦਰ ਘਰ ਨਾਲ ਜੁੜਨਾ ਹੈ, ਆਪਣਾ ਜੀਵਨ ਸਫਲ ਕਰਨਾ ਹੈ। ਸਾਰੀਆਂ ਸੰਗਤਾਂ ਦਾ ਸਭ ਦਾ ਹੀ ਧੰਨਵਾਦ। ਕੱਲ ਨੂੰ ਵੇਲੇ ਨਾਲ ਆਇਓ ਤੇ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਮਨ ਬਣਾਇਓ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਲੇਟ ਆਏ ਆ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ। ਕੱਲ ਆਪ ਸਰਬ ਸੰਗਤਾਂ ਦੇ ਦਰਸ਼ਨ ਕਰਾਂਗੇ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਤਿਗੁਰ ਜਾਣਗੇ ਫੇਰ ਜਾਵਾਂਗੇ, ਜਿਨ੍ਹਾਂ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਸੀ, ਅੱਗੇ ਆ ਕੇ ਟੇਕ ਲਓ ਮੱਥਾ ਭਾਈ। ਜਿਹੜੇ ਰਹਿ ਗਏ ਸੀ ਮੱਥਾ ਟੇਕਣ ਕੰਨੀਓ, ਆਓ ਤੇ ਆ ਕੇ ਮੱਥਾ ਟੇਕ ਲਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ, ਭਰੀਆਂ ਸ਼ਬਦ ਗਾਵਣ ਆਈਆਂ। ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ।
Yeah. ਜਿਨੇ ਨਾਮ ਤੇ ਮਸਕਤ ਨਾਨਕ ਤੇ ਮੁਖੀ ਉਦੀ ਜੋ ਗੱਜ ਕੇ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਉਦਿਆਰ ਕੈ ਅਰਦਾਸ ਹਵਾ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ
ਅਰਦਾਸ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਰਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤਿੱਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਸ਼ਹਿਰ ਮਾਨਸਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਤਖਤਾਂ ਤੇ ਸਭਾਏਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਗਿੱਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਗੁਰਬਾਣੀ ਨਾਲ ਜੋੜਨਾ ਸਤਿਗੁਰੂ ਜੀ ਸਭਨਾ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਪ੍ਰੇਮਾ ਭਗਤੀ ਬਖਸ਼ਣੀ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਸਤਿਗੁਰੂ ਜੀ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਕਿਰਪਾ ਕਰਨੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ ਮਨ ਦਾ ਟਿਕਾਅ ਬਖਸ਼ਣਾ मन की शांति बख्शनी सतगुरु जी जिन्हां जिन्हां संगतां ने अज पहले दिन समागम विच सेवा की सेवकां की सेवा प्रवान करनी इसे तरह संगतां नूं सेवा करन दा बल बख्शना कड़ा प्रसाद तैयार करके हाजिर किया दर प्रवान होवे दर प्रवानिया प्रसाद संगत विच वरतौण दी आग्या बख्शनी कृपा करो सतगुरु जी आईआं संगतां नूं हुक्मनामा बख्शो सही प्यारे मेल जिन्हां मिले आप जी का नाम चितावे जी नानक नाम चढ़दी कला बोले सो निहाल वाहेगुरु जी का खालसा वाहेगुरु जी की फतेह
सुकहो टल गुरु सेविए अहनस सहज सुपाए दर्शन परसिया गुरु कै जन्म मरण दुख जाय धन वाहिगुरु जी श्लोक महला तीजा गुरसेवा ते सुख उपजै फिर दुख ना लगे आए जमण मरना मिट गया काले का किछ ना बसाए गुरसेवा ते सुख उपजे फिर दुख ना लगे आए जमण मरना मिट गया काले का किछ ना बसाए हर सेती मन रब रहया सच्चे रहया समाए नानक हो बलिहारी तिन को जो चलन सतगुर पाए महला तीजा बिन शब्द सुध ना हो वई जे अनेक करे सिगार पिर की सार ना जानई दूजे पाए प्यार सा कुसुद सा कुलखणी नानक नारी विच कुनार पौड़ी हर हर अपनी दया कर हर बोली बैणी हर नाम ते आई हर उचरा हर लाह लेनी जो जप दे हर हर दिन सरात तिन हो कुर्बैणी जिन्ना सतगुर मेरा प्यारा मारा दया तिन जन देखा नैनी हो वारिया अपने गुरु को जिन मेरा हर सजन मिलया सैनी जो जप दे हर हर दिन सुरा तिन हो कुर्बैणी ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬੱਤ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਜਿੰਨਾ ਸਮਾਂ ਹੁਣ ਗੁਰੂ ਸਾਹਿਬ ਜੀ ਹਜੇ ਇੱਥੇ ਨੇ ਉਹਨਾਂ ਸਮਾਂ ਸਾਰੀਆਂ ਸੰਗਤਾਂ ਨੇ ਆਪੋ ਆਪਣੀਆਂ ਥਾਵਾਂ ਤੇ ਸਜੇ ਰਹਿਣਾ, ਕਿਸੇ ਨੇ ਵੀ ਕਾਲ ਨਹੀਂ ਕਰਨੀ। ਸਿਰਫ ਇੱਕ ਦੋ ਮਿੰਟ ਦੀ ਗੱਲ ਹੈ, ਪਹਿਲਾਂ ਗੁਰੂ ਸਾਹਿਬ ਜੀ ਜਾਣਗੇ, ਉਸ ਤੋਂ ਬਾਅਦ ਆਪਾਂ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ ਨੇ। ਦੇਖੋ ਭਾਈ ਸਾਹਿਬ ਜੀ, ਕਿੱਥੋਂ ਅੱਜ ਦੋ ਰਾਤਾਂ ਤੇ ਦੋ ਦਿਨ ਹੋ ਗਏ, ਪਹਿਲਾਂ ਦੁਬਈ ਦੀਵਾਨਸਨ ਏਅਰਪੋਰਟ ਤੋਂ ਸਿੱਧਾ ਇੱਥੇ ਅੱਜ ਮਾਨਸੇ ਪਹਿਲੇ ਦੀਵਾਨ ਤੇ ਹਾਜ਼ਰੀ ਭਰੀ ਹੈ। ਆਪਾਂ ਸਾਰੀਆਂ ਸੰਗਤਾਂ ਨੂੰ ਪਤਾ ਵੱਡੇ ਭਾਗਾਂ ਵਾਲੇ ਆ, ਆਪਾਂ ਨੂੰ ਤਿੰਨ ਦਿਨ ਦਾ ਜਿਹੜਾ ਇਹ ਸਮਾਗਮ ਪ੍ਰਾਪਤ ਹੋਇਆ ਸੀ, ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲੇ ਦਿਨ ਦੇ ਸਮਾਗਮਾਂ ਦੀ ਬੜੀ ਚੜ੍ਹਦੀ ਕਲਾ ਨਾਲ ਸੰਪੂਰਨਤਾ ਹੋਈ ਹੈ। ਪਹਿਲੇ ਦਿਨ ਦੇ ਸਮਾਗਮਾਂ ਦੇ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ, ਦੋ ਦਿਨ ਦਾ ਸਮਾਗਮ ਸਾਡੇ ਕੋਲ ਹੋਰ ਬਾਕੀ ਹੈ। ਦੁਬਈ ਵਾਲੇ ਦੇਖੋ, ਉਹ ਅੱਜ ਵਿਹਲੇ ਬੈਠੇ ਹੋਣੇ ਨੇ, ਉਹ ਯਾਦ ਕਰਦੇ ਹੋਣੇ ਨੇ ਉਹ ਘੜੀਆਂ, ਉਹ ਰੌਣਕਾਂ ਜਿਹੜੀਆਂ ਕੱਲ੍ਹ ਉੱਥੇ ਲੱਗੀਆਂ ਸੀ, ਅਤੇ ਇਹ ਦੋ ਦਿਨ ਦਾ ਵੇਲਾ ਹੁਣ ਸਾਡੇ ਕੋਲ ਹੈ। ਆਪੋ ਆਪਣੇ ਜਿਹੜੇ ਵੀ ਕੰਮਕਾਰ ਨੇ, ਰੁਝੇਵੇਂ ਨੇ, ਉਹਨਾਂ ਨੂੰ ਸਮੇਂ ਸਿਰ ਨਿਬੇੜ ਕੇ ਆਪਾਂ ਸਾਰੀਆਂ ਸੰਗਤਾਂ ਨੇ ਕੱਲ੍ਹ ਨੂੰ ਟਾਈਮ ਨਾਲ ਦੀਵਾਨ ਦੇ ਵਿੱਚ ਹਾਜ਼ਰੀ ਭਰਨੀ ਹੈ। ਜਿੱਥੇ ਤੁਸੀਂ ਆਪ ਆਉਣਾ, ਉੱਥੇ ਨਾਲ ਹੋਰਾਂ ਨੂੰ ਵੀ ਪ੍ਰੇਰ ਕੇ ਲੈ ਕੇ ਆਉਣਾ। ਜਿਹਦੇ ਘਰ ਵਿੱਚ ਕੋਈ ਵਹੀਕਲ ਹੈ, ਕੋਈ ਟਰੈਕਟਰ ਟਰਾਲੀ ਹੈਗੀ ਹੈ, ਉਹ ਟਰੈਕਟਰ ਟਰਾਲੀ ਲੈ ਕੇ ਆਏ, ਕੋਈ ਟਰੱਕ ਲੈ ਕੇ ਆ ਸਕਦਾ ਉਹ ਲੈ ਕੇ ਆਏ, ਕੋਈ ਗੱਡੀ ਲੈ ਕੇ ਆ ਸਕਦਾ ਉਹ ਲੈ ਕੇ ਆਏ। ਇਹ ਬੜੀ ਵੱਡੀ ਸੇਵਾ ਹੈ। ਜਿਹੜਾ ਕੁਝ ਵੀ ਨਹੀਂ ਲੈ ਕੇ ਆ ਸਕਦਾ, ਉਹ ਤੁਸੀਂ ਯੂਟਿਊਬ ਦੇ ਉੱਤੇ ਢੱਡਰੀਆਂ ਵਾਲੇ ਲਾਈਵ ਜਦੋਂ ਲਿਖੋਗੇ ਨਾ, ਇਹ ਦੀਵਾਨ ਜਿਹੜਾ ਅੱਜ ਲੱਗਿਆ, ਜਿਹੜੇ ਅਗਲੇ ਲੱਗਣੇ ਨੇ, ਇਹ ਸਾਰੇ ਦੀਵਾਨ ਨੈੱਟ ਦੇ ਉੱਤੇ ਲਾਈਵ ਹੁੰਦੇ ਨੇ। ਤੁਸੀਂ ਉਹਦਾ ਲਿੰਕ ਆਪਣੇ ਭੈਣ ਭਰਾਵਾਂ ਨੂੰ ਭੇਜ ਕੇ, ਆਪਣੇ ਰਿਸ਼ਤੇਦਾਰਾਂ ਨੂੰ ਭੇਜ ਕੇ ਇਹ ਵੀ ਸੇਵਾ ਤੁਸੀਂ ਨਿਭਾ ਸਕਦੇ ਹੋ। ਇਹ ਆਪਣੇ ਕੋਲ ਜਿਹੜਾ ਸਮਾਂ ਇਹ ਵੱਡੇ ਭਾਗਾਂ ਨਾਲ ਮਿਲਿਆ, ਇਹਦਾ ਲਾਹਾ ਲਈਏ। ਦੋ ਦਿਨ ਦਾ ਸਮਾਂ ਸਾਡੇ ਕੋਲ ਹੋਰ ਹੈ। ਸਾਰੀਆਂ ਸੰਗਤਾਂ ਨੇ, ਪ੍ਰਬੰਧਕਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ, ਸੋਹਣੀ ਸਟੇਜ ਸਜਾਈ ਹੈ, ਸਾਡੇ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ। ਆਪਾਂ ਸਾਰੀਆਂ ਸੰਗਤਾਂ ਨੇ ਲੰਗਰ ਵਿੱਚੋਂ ਬੜੇ ਪਿਆਰ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ ਸਾਰਿਆਂ ਨੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ ਨੇ। ਇੱਕ ਬੇਨਤੀ ਹੋਰ ਹੈ, ਜ਼ਰੂਰ ਧਿਆਨ ਰੱਖਿਓ, ਐਡੇ ਵੱਡੇ ਇਕੱਠ ਦੇ ਵਿੱਚ ਜਿੱਥੇ ਗੁਰਮੁਖ ਸੱਜਣ ਆਉਂਦੇ ਨੇ, ਉੱਥੇ ਲੁੱਟਾਂ ਖੋਹਾਂ ਵਾਲੇ ਬੰਦੇ ਵੀ ਆ ਜਾਂਦੇ ਨੇ। ਸੋ ਆਪਾਂ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਮੋਬਾਈਲ ਫੋਨ, ਆਪੋ ਆਪਣੇ ਗਹਿਣੇ ਗੱਟੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ, ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ ਨੇ। ਆਓ, ਗੁਰੂ ਸਾਹਿਬ ਦੀ ਸੇਵਾ ਹੋ ਚੁੱਕੀ ਹੈ, ਆਪਾਂ ਸਾਰੀਆਂ ਸੰਗਤਾਂ ਅਰਦਾਸ ਦੇ ਵਿੱਚ ਹਾਜ਼ਰੀ ਭਰੀਏ ਜੀ।
ਵਾਹ ਮੇਰੇ ਸਾਹਿਬਾ, ਵਾਹ ਮੇਰੇ ਦੁਨੀਆ ਨਾ ਸਾਲਾ ਹੈ ਜੋ ਮਰ ਬੰਜ ਸੀ ਲੋਕਾਂ ਨਾ ਸਾਲਾ।